ਵਾਹਿਗੁਰੂ ਸਾਹਿਬ ਜੀਓ। ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਂ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਢੇਰ ਵਿਨਾਸ। ਹਰ ਕਿਰਪਾ ਤੇ ਸੰਤ ਫਿਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1105 ਜੀ ਕਬੀਰ, ਹਾਂਜੀ ਬੋਲੋ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ,
ਦਿਓ ਜੀ ਕੀ,
ਦਿਓ ਜੀ ਕੀ।
ਫਲੋ ਸਰ, ਕਬੀਰ ਕਾ ਸ਼ਬਦ,
ਕਬੀਰ ਕਾ ਸ਼ਬਦ
ਰਾਗ ਮਾਰੂ,
ਰਾਗ ਮਾਰੂ
ਬਾਣੀ ਨਾਮ ਦਿਓ ਜੀ ਕੀ,
ਬਾਣੀ ਨਾਮ ਦਿਓ ਜੀ ਕੀ।
ਇਹ ਹੁਣ ਬਾਣੀ ਦਾ ਨਾਮ ਦੇਵ ਜੀ ਦੀ ਚੱਲਣ ਲੱਗੀ ਹੈ, ਇਹ ਕੀ ਮਤਲਬ ਕਬੀਰ ਕਾ ਸ਼ਬਦ ਨਾਲ ਆ ਗਿਆ, ਇਹਦਾ ਕੀ ਭਾਵ? ਅੱਗੇ ਜਿਹੜਾ ਸ਼ਬਦ ਕਬੀਰ ਸਾਹਿਬ ਦਾ ਇੱਕ ਹੋਰ ਆਊਗਾ ਨਾਮਦੇਵ ਦੀ ਬਾਣੀ ਤੋਂ ਬਾਅਦ, ਸੋ ਇਸ ਕਰਕੇ ਇਹ ਤਾਂ ਇੱਥੇ ਇਸ ਲਿਖ ਦਿੱਤਾ ਹੈ ਕਬੀਰ ਕਾ ਸ਼ਬਦ। ਭਾਵੇਂ ਪਿੱਛੇ ਸ਼ਬਦ ਕਬੀਰ ਸਾਹਿਬ ਦੇ ਪੂਰੇ ਹੋ ਗਏ ਨੇ, ਪਰ ਬਾਅਦ ਵਿੱਚ ਜਿਹੜਾ ਇਹ ਸ਼ਬਦ ਐਡਜਸਟ ਕੀਤਾ ਵਿੱਚ ਨਾਮਦੇਵ ਦੀ ਬਾਣੀ ਦੇ ਬਾਅਦ, ਤਾਂ ਇਹ ਪ੍ਰਸ ਲਿਖ ਦਿੱਤਾ ਕਬੀਰ ਕਾ ਸ਼ਬਦ। ਇੱਕ ਕਬੀਰ ਨਾਮਦੇਵ ਦੀ ਬਾਣੀ ਤੋਂ ਬਾਅਦ ਆਊਗਾ, ਇੱਕ ਜੈਦੇਵ ਦੀ ਬਾਣੀ ਤੋਂ ਬਾਅਦ ਆਊਗਾ, ਦੋ ਸ਼ਬਦ ਆਉਂਦੇ ਨੇ। ਚਲੋ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾਰ ਮੁਕਤ ਚਾਰੇ ਸਿੱਧ,
ਚਾਰੇ ਸਿੱਧ
ਚਾਰੇ ਸਿੱਧ
ਮਿਲਕੇ
ਦੁਲਹਿ ਪ੍ਰਭ ਕੀ ਸਰਨ ਪਰਿਓ।
ਚਾਰ ਮੁਕਤੀਆਂ ਨੇ ਤੁਹਾਨੂੰ ਲਿਖਾਈਆਂ, ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ, ਸਜਜ ਮੁਕਤੀ। ਇਹ ਚਾਰੇ ਮੁਕਤੀਆਂ ਚਾਰੇ ਸਿੱਧ ਮਿਲਕੇ, ਅਤੇ ਚਾਰੇ ਮੁੱਖ ਸਿੱਧੀਆਂ ਮਿਲ ਕੇ, ਜਾਂ ਇਉਂ ਵੀ ਅਰਥ ਕੀਤਾ ਜਾਂਦਾ, ਚਾਰ ਅਤੇ ਚਾਰ ਕਿੰਨੇ ਹੁੰਦੇ ਨੇ? ਅੱਠ। ਅੱਠ ਮੁੱਖ ਸਿੱਧੀਆਂ ਨੇ, ਊਂ ਤਾਂ 18 ਸਿੱਧੀਆਂ ਨੇ ਨਾ, ਪਰ ਜਿਹੜੀਆਂ ਮੁੱਖ ਨੇ ਉਹ ਅੱਠ ਨੇ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਾਮਿਆ ਈਸ਼ਤਾ ਵਸਤਾ। ਇਹ ਅੱਠ ਮੁੱਖ ਸਿੱਧੀਆਂ ਨੇ, ਫਿਰ ਅਰਥ ਇੱਦਾਂ ਕੀਤਾ ਜਾਂਦਾ, ਚਾਰ ਅਤੇ ਚਾਰ ਕਿੰਨੇ? ਅੱਠ। ਜਿਹੜੀਆਂ ਅੱਠ ਸਿੱਧੀਆਂ ਨੇ ਅਤੇ ਨਾਲ ਮੁਕਤੀ ਜਿਹੜੀ ਹੈ, ਇਹ ਸਾਰੀਆਂ ਚੀਜ਼ਾਂ ਜਿੰਨੀਆਂ ਨੇ, ਦੁਲਹਿ ਪ੍ਰਭ ਕੀ ਸ਼ਰਨ ਪਰਿਓ। ਦੁਲਹਿ ਮੈਨੇ ਪਤੀ, ਪਤੀ ਵਾਹਿਗੁਰੂ ਪਰਮੇਸ਼ਰ ਦੀ ਜਿਹੜਾ ਸ਼ਰਨ ਵਿੱਚ ਪੈ ਗਿਆ ਨਾ, ਤਾਂ ਉਸ ਸ਼ਰਨ ਵਿੱਚ ਪਏ ਹੋਏ ਵਿਅਕਤੀ ਦੇ ਚਰਨਾਂ ਵਿੱਚ ਚਾਰੇ ਚਾਰੇ ਮੁਕਤੀਆਂ ਅਤੇ ਅੱਠ ਸਿੱਧੀਆਂ ਉਹਦੇ ਸਾਨੂੰ ਮੁਖੜੀਆਂ ਹੁੰਦੀਆਂ ਨੇ, ਉਹਨੂੰ ਪ੍ਰਾਪਤ ਹੁੰਦੀਆਂ ਨੇ। ਹਾਂਜੀ, ਹਾਂ, ਦੁਲਾ ਪਤੀ ਦਾ ਵਾਚਕ
ਮੁਕਤ ਭਇਓ ਚੌਹੁੰ
ਜੁਗ ਜਾਣਿਓ,
ਜੁਗ ਜਾਣਿਓ ਜਸ ਕੀ ਕੀਰਤ,
ਜਸ ਕੀਰਤ,
ਜਸ ਕੀਰਤ ਮਾਥੈ ਛਤਰ ਧਰਿਓ।
ਠੀਕ ਹੈ, ਮੁਕਤ ਭਇਓ ਚੌਹੁੰ ਜੁਗ ਜਾਣਿਓ, ਜਿਹੜਾ ਬੋਲੋ ਸਾਰੇ,
ਮੁਕਤ ਭਇਓ ਚੌਹੁੰ ਜੁਗ ਜਾਣਿਓ
ਜਸ ਕੀਰਤ ਮਾਥੈ ਛਤਰ ਧਰਿਓ।
ਜਸ ਕੀਰਤ ਮਾਥੈ ਛਤਰ ਧਰਿਓ,
ਐਸਾ ਜਿਹੜਾ ਦੁਲਾ ਪ੍ਰਭ ਦੀ ਸ਼ਰਨ ਵਿੱਚ ਪਿਆ ਹੈ, ਜਾਂ ਦੁਲਾ ਨਾਮ ਆਨੰਦੀ ਦਾ ਵੀ ਅਰਥ ਹੁੰਦਾ, ਆਨੰਦੀ ਵਾਹਿਗੁਰੂ ਦੀ ਸ਼ਰਨ ਵਿੱਚ ਜਿਹੜਾ ਮਨੁੱਖ ਪਿਆ, ਜਿਹਦੇ ਕੋਲ ਸਾਰੀਆਂ ਸਿੱਧੀਆਂ ਵੀ ਖੜੀਆਂ ਨੇ, ਮੁਕਤੀਆਂ ਖੜੀਆਂ ਨੇ, ਉਹ ਫਿਰ ਮੁਕਤ ਪਿਓ ਚੌਹੂੰ ਜੁਗ ਜਾਣਿਓ, ਉਹ ਚੌਂ ਯੁੱਗਾਂ ਵਿੱਚ ਮੁਕਤ ਹੋਇਆ ਜਾਣਨਾ ਕਰੀਏ। ਅਤੇ ਫਿਰ ਜਸ ਕੀਰਤ ਮਾਥਾ ਛਤਰ ਧਰਿਓ, ਉਹਦੇ ਮੱਥੇ 'ਤੇ ਜਸ ਰੂਪੀ ਛਤਰ ਜਿਹੜਾ ਧਰਿਆ ਜਾਂਦਾ, ਜਦੋਂ ਪਰਮੇਸ਼ਰ ਦਾ ਉਹ ਜਸ ਕਰਦਾ, ਪਰਮੇਸ਼ਰ ਦੀ ਕੀਰਤੀ ਕਰਦਾ, ਹਾਂਜੀ, ਤਾਂ ਉਹਦੇ ਵੀ ਮੱਥੇ 'ਤੇ ਇਹ ਛਤਰ ਜਿਹੜਾ ਸੀ ਪਰਮੇਸ਼ਰ ਜਸ ਦਾ ਕੀਰਤੀ ਦਾ ਧਰ ਦਿੰਦਾ।
ਰਾਜਾ ਰਾਮ
ਜਪਤ, ਇੱਥੇ ਵਿਸ਼ਰਾਮ ਕਰ ਲਓ, ਸ਼ਾਬਾਸ਼।
ਰਾਜਾ ਰਾਮ ਜਪਤ ਕੋ ਕੋ ਨਾ ਧਰਿਓ,
ਇਉਂ ਜਿਹੜਾ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਰਾਮ ਨੇ ਜਿਹੜਾ ਸਾਰੇ ਰਮਿਆ ਹੋਇਆ ਪਰਮੇਸ਼ਰ ਹੈ ਉਹਨੂੰ ਜਪਤ ਜਪਤ ਮੈਨੇ ਜਪ ਕੇ ਕੋ ਨਾ ਤਰਿਓ ਕਿਹੜਾ ਕਿਹੜਾ ਨਹੀਂ ਤਰਿਆ ਹਾਂਜੀ ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਇਹੋ ਜਿਹੇ ਤਨਾਂ ਵਾਲ ਵੀ ਤਰ ਗਏ ਇਵੇਂ ਜਿਹੜਾ ਸੀ ਭਾਈ ਕਿਹੜਾ ਕਿਹੜਾ ਨਹੀਂ ਤਰਿਆ ਜੇ ਕੋਕੋ ਪਾਠ ਇਕੱਠਾ ਕਰਦੇ ਨੇ ਕਈ ਕੋਕੋ ਅਤੇ ਕੋਕੋ ਕੌਣ ਸੀ ਕਾਕ ਪਸੁੰਡ ਕਾਕ ਪਸੁੰਡ ਵਰ ਕੇ ਪੰਛੀਆਂ ਦੇ ਜਿਹੜੇ ਦੇਹਾਂ ਥੀਆਂ ਉਹ ਵੀ ਤਰ ਗਏ ਨਾਮ ਦਾ ਜਪਣੇ ਕਰਕੇ ਜਿਵੇਂ ਨਾਮਦੇਵ ਨੇ ਆਪਣੀ ਬਾਣੀ 'ਚ ਪਹਿਲਾਂ ਵੀ ਕਿਹਾ ਕਿ ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ ਤਾਰੀਅਲੇ ਗਣਕਾ ਬਿਨ ਰੂਪ ਕੁਬਜਾ ਵਿਆਹ ਅਜਾਮਲ ਤਾਰੀਅਲੇ ਇਹੋ ਜਿਹੇ ਨੀਤ ਜੀਵਨ ਵਾਲੇ ਤਾਰ ਦਿੱਤੇ ਨਾਮ ਨੇ ਸੋ ਕਿਉਂ ਨਹੀਂ ਤਰਾਂਗੇ ਤਰਾਂਗੇ ਕੌਣ ਕੌਣ ਨਹੀਂ ਤਰਿਆ ਕਿਹੜੇ ਕਿਹੜੇ ਨਹੀਂ ਤਾਰੇ ਹਾਂਜੀ
ਗੁਰ ਉਪਦੇਸ਼ ਸਾਧਕੀ ਸੰਗਤ
ਜਦੋਂ ਗੁਰੂ ਦਾ ਉਪਦੇਸ਼ ਹੋਵੇ ਪ੍ਰਾਪਤ ਸਾਧੂ ਦੀ ਹੋਵੇ ਸੰਗਤ ਫਿਰ ਉਹਨੂੰ
ਭਗਤ ਭਗਤ ਤਾਕੋ ਨਾਮ ਪਰਿਓ
ਉਹਨੂੰ ਫਿਰ ਭਗਤ ਭਗਤ ਕਰਕੇ ਨਾਮ ਦਿੱਤਾ ਜਾਂਦਾ ਜੀ ਭਗਤ ਹੈ ਰੱਬ ਦਾ ਭਗਤ ਹੈ ਹਾਂਜੀ ਚੌ ਚੰਗਾ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਰਵਿਦਾਸ ਜੀ ਦੇ ਬਾਰੇ ਜਿਵੇਂ ਚੌ ਚੱਕਾਂ ਦੇ ਵਿੱਚ ਮਰੇਟਾ ਭਾਵੇਂ ਨੀਚ ਜਾਤਦਾ ਸੀ ਹਾਂ ਭਗਤ ਭਗਤ ਜਿਹੜਾ ਸੀ ਆਪਣਾ ਕੀਤਾ ਭਗਤ ਭਗਤ ਜਗ ਵੱਜੇ ਉਹ ਚੌ ਚੱਕਾਂ ਦੇ ਵਿੱਚ ਮਲੇਟਾ ਸੋ ਇਉਂ ਇਹ ਉਹਨਾਂ ਨੂੰ ਭਗਤ ਦਾ ਦਰਜਾ ਮਿਲ ਜਾਂਦਾ ਜੀ ਨਾਮ ਪੈ ਜਾਂਦਾ ਵੀ ਭਗਤ ਹੈ ਰੱਬ ਦਾ ਹਾਂਜੀ
ਰਹਾਉ ਸੰਖ ਚੱਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਾਪਤ
ਪ੍ਰਤਾਪ
ਪ੍ਰਤਾਪ ਜਮ ਡਰਿਓ
ਹਾਂ ਫਿਰ ਉਹਦੇ ਨਾਮ ਜਪਣੇ ਕਰਕੇ ਨਾ ਆ ਕੁਝ ਪਰਮੇਸ਼ਰ ਦੇ ਚਿੰਨ੍ਹ ਨੇ ਸੰਖ ਹੈ ਚੱਕਰ ਹੈ ਮਾਲਾ ਹੈ ਤਿਲਕ ਨੇ ਇਹ ਉਹਦੇ ਸਿਰ 'ਤੇ ਬਿਰਾਜ ਜਾਂਦੇ ਨੇ ਇਹ ਚਿੰਨ ਜਿਹੜੇ ਨੇ ਇਹਨਾਂ ਚਿੰਨ੍ਹਾਂ ਨੂੰ ਵੇਖ ਕੇ ਇਹ ਪ੍ਰਤਾਪ ਨੂੰ ਵੇਖ ਕੇ ਜਮ ਫਿਰ ਨੇੜੇ ਨਹੀਂ ਆਉਂਦਾ ਡਰਦਾ ਹੈ ਹਾਂਜੀ
ਨਿਰਭਉ ਪਏ ਰਾਮ ਵੱਲ ਗਰਜਤ
ਠੀਕ
ਜਨਮ ਮਰਨ ਸੰਤਾਪ ਹਰਿਓ
ਹਿਰਿਓ
ਹਿਰਿਓ
ਨਿਰਭਉ ਪਏ ਰਾਮ ਵੱਲ ਗਰਜਤ ਉਹ ਫਿਰ ਨਿਰਭਉ ਸਰੂਪ ਹੋ ਜਾਂਦੇ ਨੇ ਭਾਈ ਰਾਮ ਵੱਲ ਗਰਜਤ ਰਾਮ ਪਰਮੇਸ਼ਰ ਦਾ ਬਲ ਸ਼ਕਤੀ ਉਹਨਾਂ ਦੇ ਅੰਦਰ ਗਰਜਦੀ ਹੈ ਜਨਮ ਮਰਨ ਸੰਤਾਪ ਹਿਰਿਓ ਫਿਰ ਉਹਨਾਂ ਦਾ ਜੰਮਣ ਅਤੇ ਮਰਨ ਦਾ ਜਿਹੜਾ ਸੰਤਾਪ ਸੀ ਹਿਰਿਓ ਦੂਰ ਹੋ ਜਾਂਦਾ ਗਰਜਣਾ ਬਲ ਜਿਹੜੀ ਸ਼ਕਤੀ ਹੈ ਉਹਨਾਂ ਦਾ ਬਲ ਪਰਮੇਸ਼ਰ ਦਾ ਨਿਰਭਉ ਵੀ ਹੋ ਜਾਂਦੇ ਨੇ ਰੱਬ ਦਾ ਬਲ ਰੱਬ ਦੀ ਸ਼ਕਤੀ ਉਹਨਾਂ ਦੇ ਅੰਦਰ ਗਰਜਦੀ ਹੈ ਭਾਵ ਬੋਲਦੀ ਆ ਹਾਂਜੀ
ਅਮਰੀਕਾ ਦਿਓ ਆਪੈ ਪਦ ਰਾਜ ਬਬੀਖਨ ਅਧਿਕ ਕਰਿਓ
ਪਹਿਲਾਂ ਭੱਬਾ ਲਾਉਣਾ ਬਾਅਦ 'ਚ ਬੱਬੇ ਭੱਬੇ ਸਨ ਪਬੀਖਨ ਪਬੀਖਨ
ਪੀਖਨ
ਭੱਬੀਖਨ ਵੀ ਨਹੀਂ ਕਰਨਾ ਵੀ ਦੋਵੇਂ ਭੱਬੇ ਦੀ ਆਵਾਜ਼ ਆਈ ਹੈ ਬਬੀਖਣ ਫਿਰ ਪਹਿਲਾਂ ਮੂਹਰੇ ਬੱਬਾ ਲੱਗਦਾ ਫਿਰ ਤੇ ਮੂਹਰੇ ਭੱਬਾ ਲਾ ਕੇ ਅਗਲਾ ਭੱਬਾ ਬੱਬੇ ਭੱਬੇ ਦੀ ਸਾਂਝੀ ਬਾਜ ਪਬੀਖਨ ਬਬੀਖਣ ਨਹੀਂ ਕਹਿ ਜੀ ਹਾਂਜੀ ਪੜ੍ਹਿਓ ਦੁਬਾਰੇ
ਅਮਰੀਕਾ ਦਿਓ ਆਪੈ ਪਦ
ਹਾਂਜੀ
ਰਾਜ ਪੈ ਭੀਖਣ ਅਧਿਕ ਕਰਿਓ
ਹਾਂਜੀ ਪੜ੍ਹ ਲਓ ਸਾਰੇ ਅਮਰੀਕ ਕੋ ਦਿਓ ਅਪੈ ਪਦ
ਅਮਰੀਕ ਕੋ ਦਿਓ ਅਪੈ
ਰਾਜ ਭਵਿੱਖਣ ਅਧਿਕ ਕਰਿਓ
ਰਾਜ ਭਵਿੱਖਣ ਅਧਿਕ ਕਰਿਓ
ਅਮਰੀਕ ਨੂੰ ਅਪੈ ਪਦ ਵੀ ਦਿੱਤੀ ਰਾਜੇ ਨੂੰ ਜੀ ਤੇਰਾ ਭਗਤ ਹੋਣ ਕਰਕੇ ਸੋ ਇਹਦੀ ਸਾਖੀ ਕੀ ਆ ਕਿਵੇਂ ਅਪੈ ਪਦ ਵੀ ਮਿਲੀ ਅਮਰੀਕ ਰਾਜੇ ਨੂੰ ਰਾਜਾ ਸੀ ਪਰ ਭਗਤੀ ਕਰਨੇ ਕਰਕੇ ਅਪੈ ਪਦ ਵੀ ਕਿਵੇਂ ਮਿਲੀ ਇਹ ਜਿਹੜਾ ਸੀ ਅਮਰੀਕ ਜਿਹੜਾ ਹੈ ਮੱਧ ਪ੍ਰਦੇਸ਼ ਦਾ ਸ਼ਹਿਰ ਹੈ ਨਾਗਪੁਰ ਉੱਥੋਂ ਦਾ ਰਹਿਣ ਵਾਲਾ ਸੀ ਅਮਰੀਕ ਉੱਥੋਂ ਦਾ ਰਾਜਾ ਸੀ ਨਾ ਭਾਗ ਦਾ ਪੁੱਤਰ ਸੀ ਇਹਦੇ ਪਿਓ ਨਾਲ ਸੀ ਨਾ ਭਾਗ ਅਮਰੀਕ ਦੇ ਅਤੇ ਰਾਜਾ ਇਹ ਨਾਗਪੁਰ ਦਾ ਸੀ ਨਾਗਪੁਰ ਕਿੱਥੇ ਹੈ ਮੱਧ ਪ੍ਰਦੇਸ਼ 'ਚ ਉੱਥੋਂ ਦਾ ਰਾਜਾ ਸੀ ਪਰ ਰਾਜਾ ਹੋਣ ਦੇ ਨਾਲ ਨਾਲ ਸਿਮਰਨ ਕਰਦਾ ਬੰਦਗੀ ਕਰਦਾ ਅਤੇ ਪ੍ਰਜਾ ਨੂੰ ਸੁੱਖ ਦਿੰਦਾ ਪ੍ਰਜਾ 'ਚ ਮਾਣ ਸਤਿਕਾਰ ਬੜਾ ਵਧਿਆ ਇਸੇ ਕਰਕੇ ਇੱਕ ਇਹਦਾ ਹੋਰ ਨਿਯਮ ਸੀ ਇਕਾਦਸ਼ੀ ਦਾ ਵਰਤ ਵੀ ਰੱਖਦਾ। ਅਤੇ ਇਉਂ ਇਹ ਜਿਹੜਾ ਸੀ ਇਹਨੇ ਨਿਰਜਲਾ ਇਕਾਦਸ਼ੀ ਆਈ ਹੋਈ ਹੈ ਉਹਦਾ ਵਰਤ ਰੱਖਣਾ ਕੀਤਾ। ਇਹਦੀ ਪ੍ਰਭਤਾ ਨੂੰ ਵੇਖ ਕੇ ਜਿਹੜਾ ਦੁਰਵਾਸਾ ਰਿਸ਼ੀ ਸੀ ਉਹ ਕਹਿੰਦਾ ਵੀ ਇਹ ਹੋਵੇ ਰਾਜਾ, ਇਹਨਾਂ ਦਾ ਤੇਜ ਪ੍ਰਤਾਪ ਮੇਰੇ ਨਾਲੋਂ ਵੀ ਵੱਧ ਚੁੱਕਾ ਹੈ, ਇਸ ਈਰਖਾ ਵੱਸ ਹੋ ਕੇ ਵੀ ਇਹਦਾ ਇਹ ਤੇਜ ਪ੍ਰਤਾਪ ਕਿਵੇਂ ਘਟਾਇਆ ਜਾਵੇ, ਇਹਦੇ ਵਰਤ ਆਦਿ ਕਿਹੜੇ ਰੱਖਦੇ ਨੇ, ਕੋਈ ਵਿਘਨ ਪਾਇਆ ਜਾਵੇ। ਇਸ ਗੱਲ ਨੂੰ ਲੈ ਕਰਕੇ ਦੁਰਵਾਸਾ ਰਿਸ਼ੀ ਇਹਦੇ ਰਾਜਮਹਿਲਾਂ 'ਚ ਆਇਆ। ਰਾਜਮਹਿਲਾਂ 'ਚ ਆਉਣ ਕਰਕੇ ਰਿਸ਼ੀ ਹੋਣ ਕਰਕੇ ਉਹਨੇ ਬੜਾ ਇਹਦਾ ਸਤਿਕਾਰ ਕੀਤਾ ਰਾਜੇ ਅਮਰੀਕ ਨੇ, ਜਿੰਨੀ ਜੋ ਸੇਵਾ ਬਣਾਉਂਦੀ ਸੀ ਕੀਤੀ। ਅਤੇ ਅਕਸਰ ਫਿਰ ਕਹਿਣ ਲੱਗਾ ਜੀ ਹੁਣ ਤੁਸੀਂ ਮੇਰੇ ਪਾਸ ਠਹਿਰੋ ਅੱਜ ਰਾਤ, ਹੋਰ ਕੱਲ੍ਹ ਨੂੰ ਜਿਹੜਾ ਹੈ ਨਾਲ ਮੈਂ ਵਰਤ ਖੋਲ੍ਹਣਾ ਇਕਾਦਸ਼ੀ ਦਾ, ਅਤੇ ਨਾਲੇ ਉਦੋਂ ਆਪ ਜੀ ਫਿਰ ਮੇਰੇ ਵਰਤ ਖੋਲ੍ਹਣ ਦੇ ਨਾਲ ਹੀ ਸਾਡੇ ਘਰ ਨਿਮੰਤਰਣ ਹੈ ਤੁਹਾਨੂੰ ਭੋਜਨ ਸਕਿਓ। ਰਿਸ਼ੀ ਕਹਿਣ ਲੱਗਾ ਠੀਕ ਆ ਹੁਣ ਤਾਂ ਮੈਂ ਇਸ਼ਨਾਨ ਕਰਨ ਚੱਲਾਂ ਅਤੇ ਬਾਅਦ ਵਿੱਚ ਆ ਕੇ ਮੈਂ ਵੇਖਾਂਗਾ। ਅਤੇ ਇਸ਼ਨਾਨ ਕਰਨ ਚੱਲ ਗਿਆ, ਟਲ ਗਿਆ। ਉਦੋਂ ਨੂੰ ਦੁਆਸੀ ਜਿਹੜੀ ਸੀ ਮੁੱਕਣ ਲੱਗੀ ਆ, ਉਹਨੇ ਵਰਤ ਖੋਲ੍ਹਣ ਦਾ ਟਾਈਮ ਇਹ ਜਾਣ ਕੇ ਆਇਆ ਨਹੀਂ ਦੁਰਵਾਸਾ ਰਿਸ਼ੀ ਜਿਹੜਾ ਸੀ। ਹੁਣ ਉਹ ਸੋਚਦਾ ਵੀ ਕਿਵੇਂ ਜਿਹੜਾ ਹੈ, ਹੁਣ ਤਾਂ ਤਰੌਸੀ ਵੀ ਜਿਹੜੀ ਸ਼ੁਰੂ ਹੋ ਜਾਣੀ ਆ, ਵਰਤ ਕਿਵੇਂ ਜੇ ਮੈਂ ਵਰਤ ਨਹੀਂ ਖੋਲ੍ਹਦਾ ਤਾਂ ਮੇਰਾ ਨਿਯਮ ਭੰਗ ਹੁੰਦਾ, ਪਿਛਲਾ ਇੰਨੇ ਸਾਲਾਂ ਦਾ ਚੱਲਿਆ ਹੁੰਦਾ। ਜੇ ਵਰਤ ਖੋਲ੍ਹ ਲੈਂਦਾ ਤਾਂ ਰਿਸ਼ੀ ਨੂੰ ਜਿਹੜਾ ਨਿਮੰਤਰਣ ਦਿੱਤਾ ਹੈ ਉਦੋਂ ਆਉਣ ਤੋਂ ਪਹਿਲਾਂ ਜੇ ਭੋਜਨ ਸਕ ਲਿਆ, ਇਹ ਵੀ ਸ਼ਾਸਤਰ ਦੀ ਰੀਤ ਅਨੁਸਾਰ ਗਲਤ ਹੈ ਬਈ ਕਿਸੇ ਨੂੰ ਨਿਮੰਤਰਣ ਦਿੱਤਾ ਹੋਵੇ ਉਹ ਤੋਂ ਪਹਿਲਾਂ ਹੀ ਆਪ ਰੱਜ ਕੇ ਬਹਿ ਜਾਓ। ਜਿਵੇਂ ਕਰੀਏ ਹੁਣ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾਉਣ, ਵਾਹਿਗੁਰੂ ਜੀ ਭੋਜਨ ਦਾ ਨਿਮੰਤਰ ਦੇ ਦਿੰਦੇ ਨੇ, ਭੋਜਨ ਪਹਿਲਾਂ ਹੀ ਛੱਕ ਕੇ ਬਹਿ ਜਾਂਦੀਆਂ ਨੇ, ਅਤੇ ਪਰ ਕੋਈ ਸ਼ਰਧਾ ਨੇ ਚਲੋ ਬਾਅਦ 'ਚ ਛੱਕਦੇ ਨੇ। ਇਉਂ ਇਹ ਗੱਲ ਨੂੰ ਦੋਏ ਗੱਲਾਂ ਨੂੰ ਸੋਚ ਰਿਹਾ ਮੈਂ, ਜੇ ਹੁਣ ਮੈਂ ਵਰਤ ਪੈ ਤੋੜਦਾ ਅਤੇ ਭੋਜਨ ਛੱਕ ਲੈਂਦਾ ਵਰਤ ਖੋਲ੍ਹ ਕੇ ਤਾਂ ਰਿਸ਼ੀ ਦਾ ਕਿਤੇ ਸਰਾਪ ਨਾ, ਮੈਨੂੰ ਉਹ ਸ਼ਸਤਰ ਦੇ ਅਨੁਕੂਲ ਨਹੀਂ ਗੱਲ। ਜੇ ਮੈਂ ਵਰਤ ਨਹੀਂ ਖੋਲ੍ਹਦਾ ਫਿਰ ਮੇਰਾ ਇੰਨੇ ਸਾਲਾਂ ਦਾ ਨਿਯਮ ਟੁੱਟਦਾ ਹੈ। ਇਸ 605 ਵਿੱਚ ਅਮਰੀਕ ਪਿਆ ਹੋਇਆ ਹੈ। ਉਹ ਜਾਣ ਕੇ ਆ ਨਹੀਂ ਰਿਹਾ ਦੁਰਵਾਸਾ ਜਿਹੜਾ ਵੀ ਜਾਂ ਜਿਹਦਾ ਵਰਤ ਭੰਗ ਹੋ ਗਿਆ ਇਹਦਾ ਨਿਯਮ ਟੁੱਟੂਗਾ, ਜੇ ਮੇਰੇ ਆਉਣ ਤੋਂ ਪਹਿਲਾਂ ਸਕ ਲਿਆ ਮੈਂ ਕਹੂੰਗਾ ਫਿਰ ਤਾਂ ਮੈਨੂੰ ਨਿਮੰਤਰਣ ਕਿਉਂ ਦਿੱਤਾ, ਜੇ ਇੱਦਾਂ ਹੀ ਕਰਨਾ ਸੀ ਤਾਂ ਮੈਂ ਸ਼ਰਾਪ ਦਊਂਗਾ। ਇਹ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸੀ ਅਮਰੀਕ ਰਾਜਾ ਇਹਨੇ ਫਿਰ ਆਪਣੇ ਜੋ ਪੰਡਿਤ ਜੋਸ਼ੀ ਨੂੰ ਬੁਲਾ ਕੇ ਪੁੱਛਿਆ ਜੀ ਦੱਸੋ ਬੜੇ ਬੜੇ ਵਿਦਵਾਨ ਪੰਡਿਤੋਂ ਤੁਸੀਂ ਵੀ ਜਿਹੜਾ ਅੱਜ ਇੰਨਾ ਚਿਰ ਦਾ ਮੈਂ ਵਰਤ ਦਾ ਨਿਯਮ ਭੰਗ ਨਹੀਂ ਹੋਣ ਦਿੱਤਾ, ਅੱਜ ਰਿਸ਼ੀ ਨੂੰ ਨਿਮੰਤਰਣ ਦਿੱਤਾ ਹੈ, ਅੱਜ ਹੁਣ ਵਰਤ ਜੇ ਮੈਂ ਖੋਲ੍ਹਦਾ ਤਾਂ ਰਿਸ਼ੀ ਦਾ ਮੈਨੂੰ ਸ਼ਰਾਪ ਦਾ ਡਰ ਹੈ, ਜੇ ਨਹੀਂ ਖੋਲ੍ਹਦਾ ਮੇਰਾ ਨਿਯਮ ਟੁੱਟਦਾ ਹੈ। ਵਰਤ ਖੋਲ੍ਹਣ ਦਾ ਕੋਈ ਰੀਤੀ ਤੁਸੀਂ ਕੋਈ ਦੱਸੋ ਕੋਈ ਹੋਰ ਹੈ? ਜੋ ਸੀ ਗੱਲ ਵੀ ਹੈ ਅੰਨੇ ਨਹੀਂ ਛਕਣਾ, ਪਾਣੀ ਜਿਹੜਾ ਛੱਕ ਜਲ ਛੱਕ ਕੇ ਜਿਹੜਾ ਵਰਤ ਖੋਲ੍ਹ ਲਓ ਵੀ ਇਹ ਫਿਰ ਨਾਲੇ ਰਿਸ਼ੀ ਵਾਲਾ ਵੀ ਗੱਲ ਤੁਹਾਡੇ ਸੱਚੇ ਰਹੋਗੇ, ਵਰਤ ਵੀ ਖੁੱਲ੍ਹ ਜੂਗਾ ਨਿਯਮ ਨਹੀਂ ਟੁੱਟੂਗਾ। ਸੋ ਇਹ ਗੱਲ ਦਲੀਲ ਉਹਨਾਂ ਨੇ ਠੀਕ ਬੈਠੀ, ਆਪਣਾ ਜਿਹੜਾ ਠਾਕਰਾਂ ਦਾ ਇਸ਼ਨਾਨ ਕਰਾ ਕੇ ਉਹਨੇ ਉਹਨਾਂ ਦਾ ਪਾਣੀ ਸੀ ਚਰਨਾਂ ਦੇ ਨਾਲ ਥੋੜ੍ਹਾ ਮੂੰਹ ਨੂੰ ਲਾ ਕੇ ਵਰਤ ਖੋਲ੍ਹ ਲਿਆ, ਪਰ ਭੋਜਨ ਨਹੀਂ ਸਕਿਆ, ਵਰਤ ਖੋਲ੍ਹਿਆ ਵੀ ਭੋਜਨ ਤਾਂ ਮੈਂ ਰਿਸ਼ੀ ਦੇ ਆਏ 'ਤੇ ਛਕੂੰਗਾ। ਸੋ ਰਿਸ਼ੀ ਜਿਹੜਾ ਸੀ ਹੁਣ ਦੇਖ ਆ ਗਿਆ, ਆ ਕੇ ਕਹਿਣ ਲੱਗਾ ਹਾਂ ਵੀ ਦੱਸ ਤੂੰ ਵਰਤ ਤਾਂ ਨਹੀਂ ਖੋਲ੍ਹਿਆ? ਕਹਿੰਦਾ ਜੀ ਵਰਤ ਤਾਂ ਮੈਂ ਖੋਲ੍ਹ ਲਿਆ। ਕਹਿੰਦਾ ਵੀ ਖੋਲ੍ਹਿਆ ਕਿਵੇਂ? ਤੂੰ ਸ਼ਾਸਤਰ ਤੋਂ ਉਲਟ ਗੱਲ ਕੀਤੀ ਹੈ, ਕਿਵੇਂ ਖੋਲ੍ਹਿਆ? ਕਹਿੰਦਾ ਬਈ ਮੈਂ ਖੋਲ੍ਹਿਆ ਅੰਧ ਛੱਕ ਕੇ ਨਹੀਂ ਖੋਲ੍ਹਿਆ, ਮੈਂ ਪਾਣੀ ਛੱਕ ਕੇ ਹੀ ਖੋਲ੍ਹਿਆ। ਸੋ ਇਸ ਕਰਕੇ ਕਹਿਣ ਲੱਗਾ ਪਹਿਲਾਂ ਹੀ ਮੇਰੇ ਆਉਣ ਤੋਂ ਐਸਾ ਸ਼ਾਸਤਰ ਕੌਲਾਂ ਲੈਣਾ ਕੀਤਾ, ਤੂੰ ਠੀਕ ਨਹੀਂ ਕੀਤਾ, ਮੈਨੂੰ ਨਿਮੰਤਰ ਕਾਹਦੇ ਲਈ ਦੇਣਾ ਸੀ? ਫਿਰ ਜਿੱਦਾਂ ਵਰਤ ਖੋਲ੍ਹਣਾ ਸੀ ਮੈਂ ਤਾਂ ਹੁਣ ਤੁਹਾਨੂੰ ਸ਼ਰਾਪ ਦੇਣ ਲੱਗਾ। ਉਹ ਕਹਾਂਗਾ ਵੀ ਰਿਸ਼ੀ ਜੀ ਮੈਂ ਇਹ ਗੱਲ ਜਿਹੜੀ ਆ ਤੁਹਾਡੇ ਵਿਰੋਧ ਨਹੀਂ ਕੀਤੀ, ਮੈਂ ਅਣਜਲ ਛਕਿਆ ਨਹੀਂ, ਤੁਹਾਤੋਂ ਬਾਅਦ ਹੀ ਛਕੂੰਗਾ, ਪਹਿਲਾਂ ਆਪ ਜੀ ਛਕੋ। ਪਰ ਇਹਦਾ ਸੁਭਾਵ ਮੁੜ ਤੋਂ ਗੁੱਸੇ ਵਾਲਾ ਸੀ ਦੁਰਵਾਸਾ ਦਾ, ਦੋ ਮਿੰਟ ਸ਼ਰਾਪ ਦੇਣ ਨੂੰ ਦੋ ਮਿੰਟ ਲਾਉਂਦਾ ਸੀ, ਅਤੇ ਹੁਣ ਇਹ ਜਦੋਂ ਦੇਖਿਆ ਵੀ ਇਹ ਤਾਂ ਮੈਨੂੰ ਸ਼ਰਾਪ ਦੇਣ ਨੂੰ ਤਿਆਰ ਹੋ ਰਿਹਾ। ਜਦੋਂ ਇਹ ਭਗਤੀ ਕਰਦਾ ਸੀ ਅਮਰੀਕ ਤਾਂ ਰੱਬ ਨੇ ਇਹਦੀ ਭਗਤੀ ਤੋਂ ਖੁਸ਼ ਹੋ ਕੇ ਨਾ, ਜਦੋਂ ਪਹਿਲਾਂ ਕਰ ਰਿਹਾ ਭਗਤੀ ਤਾਂ ਇਹਦੇ ਬੂਹੇ 'ਤੇ ਸੁਦਰਸ਼ਨ ਚੱਕਰ ਫਿੱਟ ਕਰਤਾ, ਪਰ ਇਹਨੂੰ ਨਹੀਂ ਪਤਾ, ਇਹਨੂੰ ਨਹੀਂ ਦੱਸਿਆ ਵੀ ਮੈਂ ਤੇਰੇ ਬੂਹੇ 'ਤੇ ਸੁਦਰਸ਼ਨ ਚੱਕਰ ਜਿਹੜਾ ਲਾ ਦਿੱਤਾ। ਉਹ ਇਸ ਕਰਕੇ ਲਾਇਆ ਸੀ ਵੀ ਜਦੋਂ ਵੀ ਤੈਨੂੰ ਕੋਈ ਵਿਪਤਾ ਬਣੂਗੀ ਇਹ ਚੱਕਰ ਤੇਰੀ ਰੱਖਿਆ ਕਰੂਗਾ। ਜਿਵੇਂ ਆਪਾਂ ਵੀ ਕਈ ਵਾਰੀ ਬੂਹੇ ਦੇ ਉੱਤੇ ਗੁਰੂਆਂ ਦੀਆਂ ਫੋਟੋਆਂ ਲਾ ਲੈਂਦੇ ਹਾਂ ਰੱਖਿਆ ਵਾਸਤੇ, ਜਾਂ ਵਾਹਿਗੁਰੂ ਮੰਤਰ ਲਿਖ ਲੈਂਦੇ ਹਾਂ, ਜਾਂ ਕਈ ਹੋਰ ਲਿਖਾ ਲਿਖੂ ਲੈਂਦੇ ਨੇ ਇੱਧਰ ਉੱਧਰ ਦੇ। ਅਤੇ ਇਸ ਤਰ੍ਹਾਂ ਉਹ ਬੂਹੇ ਦੇ ਉੱਤੇ ਜਿਹੜਾ ਸੀ ਉਹਨੇ ਫਿੱਟ ਕਰ ਦਿੱਤਾ ਜਿਹੜਾ ਸੁਦਰਸ਼ਨ ਚੱਕਰ ਸੀ, ਪਰ ਇਹਨੂੰ ਰਾਜੇ ਨੂੰ ਅਮਰੀਕ ਨੂੰ ਨਹੀਂ ਦੱਸਿਆ ਕਿ ਮੈਂ ਤੇਰੀ ਭਗਤੀ ਤੋਂ ਖੁਸ਼ ਹੋ ਕੇ ਤੇਰੀ ਰੱਖਿਆ ਵਾਸਤੇ ਆਹ ਚੱਕਰ ਲਾ ਦਿੱਤਾ ਹੈ। ਉਹ ਚੱਕਰ ਨੂੰ ਇਹ ਹੁਕਮ ਸੀ ਵੀ ਜਦੋਂ ਵੀ ਇਹਨੂੰ ਕੋਈ ਬਿਪਤ ਪੀੜਾ ਬਣੇ ਤੂੰ ਰੱਖਿਆ ਕਰਨੀ ਆ। ਹੁਣ ਉਧਰੋਂ ਦਰਵਾਸਾ ਸ਼ਰਾਪ ਦੇਣ ਲੱਗਾ ਜਦੋਂ, ਅਤੇ ਚੱਕਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹਦੇ ਸਿਰ ਵੱਲ ਨੂੰ ਬੂਹੇ ਤੋਂ ਉੱਠ ਕੇ ਆਇਆ ਬੜੀ ਤੇਜ਼ ਰਫ਼ਤਾਰ ਦੇ ਨਾਲ ਵੀ ਤੇਰਾ ਸਿਰ ਵੱਢੂ ਹੁਣ ਮੈਂ। ਇਹ ਗੱਲ ਨੂੰ ਦੇਖ ਕੇ ਦਰਵਾਸਾ ਰਹੀ ਸੀ ਮੂਹਰੇ ਮੂਹਰੇ ਭੱਜ ਲਿਆ ਵੀ ਇਹ ਤਾਂ ਮੇਰੀ ਮੌਤ ਆਈ। ਸਦਰਸ਼ਨ ਚੱਕਰ ਮਗਰ ਮਗਰ ਦਰਵਾਸਾ ਮੂਹਰੇ ਮੂਹਰੇ ਭੱਜਿਆ, ਸਾਰੇ ਕਈ ਥਾਵਾਂ 'ਤੇ ਰੱਖਿਆ ਲਈ ਗਿਆ, ਨਹੀਂ ਹੋਈ। ਅਕਸਰ ਸਵਰਗ ਵੱਲ ਨੂੰ ਗਿਆ, ਸਵਰਗ 'ਚ ਜਿਹੜਾ ਸੀ ਬ੍ਰਹਮਾ ਕੋਲ ਗਿਆ, ਜੀ ਮੇਰੇ ਮਗਰਾ ਪਿਆ ਹੋਇਆ ਬੁਲਾ ਇਹਨੂੰ ਲਾਓ ਕਿਵੇਂ। ਉਹ ਕਹਿਣ ਲੱਗੇ ਵੀ ਇਹ ਮੈਂ ਨਹੀਂ ਲਾ ਸਕਦਾ, ਤੂੰ ਸੰਤ ਦੁਖੀ ਹੈ। ਸਿਫੇ ਜਿਹੜਾ ਸੀ ਇੰਦਰ ਕੋਲ ਵੀ ਗਿਆ, ਉਹਨੇ ਵੀ ਇਹੀ ਜਵਾਬ ਦਿੱਤਾ, ਸਾਰੇ ਦੇਵਤਿਆਂ ਨੇ ਨਾਂਹ ਕੀਤੀ। ਜਦੋਂ ਵਿਸ਼ਨੂੰ ਕੋਲ ਗਿਆ, ਵਿਸ਼ਨੂੰ ਕਹਿਣ ਲੱਗਾ ਜੀ ਵਿਸ਼ਨੂੰ ਨੂੰ, ਦਰਵਾਸਾ ਮਹਾਰਾਜ ਤੁਹਾਡਾ ਜਿਹੜੇ ਕੁਝ ਗੁਣ ਨੇ, ਤੁਸੀਂ ਬ੍ਰਹਮੰਨ ਹੋ, ਬ੍ਰਹਮ ਰੂਪ ਤੁਸੀਂ ਬ੍ਰਹਮੰਨ ਹੋ, ਤੁਹਾਡਾ ਇਹ ਗੁਣ ਹੈ। ਤੁਸੀਂ ਜਿਹੜੇ ਹੋ ਸਰਨਪਾਲ ਹੋ, ਤੁਸੀਂ ਜਿਹੜੇ ਹੋ ਆਰਤ ਹਰਤ ਹੋ, ਇਹ ਤੁਹਾਡੇ ਗੁਣ ਨੇ। ਵਿਸ਼ਨੂੰ ਨੂੰ ਕਹਿਣ ਲੱਗਾ, ਹੁਣ ਮੈਂ ਆਰਤ ਹਾਂ, ਮੈਂ ਦੁਖੀ ਹਾਂ, ਆਰਤ ਨਾਮ ਨਾਲ ਦੁਖੀ ਹੋਵੇ, ਹਾਰਤ ਮੈਨੂੰ ਦੂਰ ਕਰਨਾ, ਦੁੱਖ ਦੂਰ ਕਰਨ ਵਾਲਾ ਤੁਹਾਡਾ ਗੁਣ ਹੈ। ਸਰਨ ਪਾ ਲਓ ਤੁਸੀਂ, ਮੈਂ ਤੁਹਾਡੀ ਸਰਨ ਵਿੱਚ ਆਇਆ, ਆਹ ਚੱਕਰ ਨੂੰ ਜਿਹੜਾ ਹੁਣ ਪਿੱਛੋਂ ਹਟਾਓ ਮੇਰੇ। ਵਿਸ਼ਨੂੰ ਕਹਿਣ ਲੱਗੇ ਇਹ ਜਿਹੜੇ ਤਿੰਨੇ ਗੁਣ ਮੇਰੇ ਹੈਗੇ ਨੇ ਠੀਕ ਹੈ, ਪਰ ਇੱਕ ਮੇਰਾ ਚੌਥਾ ਗੁਣ ਹੋਰ ਵੀ ਹੈ, ਉਹ ਕੀ ਹੈ? ਭਗਤ ਵਸ਼ਲ, ਭਗਤਾਂ ਨੂੰ ਪਿਆਰ ਕਰਨਾ, ਬਿਰਧ ਜਾਣ ਕੇ ਉਹਨਾਂ ਦੀ ਰੱਖਿਆ ਕਰਨੀ। ਜਦੋਂ ਇਹ ਗੱਲ ਆ ਬਣੇ ਤੂੰ ਸੰਤ ਦੁਖੀ ਹੈ, ਸੁਣ ਮੈਂ ਆਪਣੇ ਭਗਤ ਵਾਲਾ ਜਿਹੜਾ ਭਗਤ ਵਸ਼ਲ ਗੁਣ ਹੈ ਉਹ ਮੇਰਾ ਬਿਰਧ ਹੈ, ਉਹਦੇ ਕਰਕੇ ਮੇਰੇ ਤਿੰਨੇ ਗੁਣ ਜਿਹੜੇ ਨੇ ਖਤਮ ਨੇ, ਇਹ ਮੈਂ ਨਹੀਂ ਕਰ ਸਕਦਾ। ਹਾਂ ਜੇ ਤੂੰ ਰੱਖਿਆ ਕਰਨੀ ਆ ਫਿਰ ਮੁੜ ਕੇ ਉਸੇ ਕੋਲ ਜਾ, ਜਿਹੜੇ ਸਾਧੂ ਦੀ ਉਹ ਸੰਤ ਹੈ, ਰਾਜਾ ਨਹੀਂ ਨੇਰਾ, ਉਹੀ ਤੇਰੇ ਇਹਨੂੰ ਪਰੋਂ ਹਟਾ ਸਕਦਾ। ਉੱਥੋਂ ਫਿਰ ਦਰਵਾਸਾ ਵਾਪਸ ਭੱਜਿਆ, ਫਿਰ ਆਇਆ ਮਗਰੇ ਚੱਕਰ, ਅਤੇ ਜਦੋਂ ਆਏ ਉੱਥੇ ਵਾਪਸ ਅਤੇ ਇਹਨਾਂ ਨੂੰ ਸਰਨ ਵਿੱਚ ਫਿਰ ਪਏ ਅਮਰੀਕ ਦੀ, ਵੀ ਤੁਸੀਂ ਮੇਰੇ ਤੋਂ ਇਹ ਗੁਨਾਹ ਹੋ ਗਿਆ, ਆਹ ਮੇਰੇ ਗਲੋਂ ਲਾਹ ਹੋਏ ਇਹਨੂੰ। ਫਿਰ ਅਮਰੀਕ ਨੇ ਉਹ ਚੱਕਰ ਵਾਲਾ ਸਾਰਾ ਕੀਤਾ ਵੀ ਚੱਲ ਜਾਣ ਦੇ, ਛੱਡ ਦੇ ਕਿਹੜਾ, ਵਾਪਸ ਹੱਟੇ ਨੇ। ਇਉਂ ਜਿਹੜਾ ਸੀ ਇਹ ਤੋਂ ਫਿਰ ਜਿਹੜਾ ਸੁਦਰਸ਼ਨ ਚੱਕਰ ਤੋਂ ਜਿਹੜਾ ਟਲਿਆ ਦੇ ਨਾਲ, ਫਿਰ ਦਰਵਾਸਾ ਜਿਹੜਾ ਸ਼ਰਾਪ ਦੇਣ ਲੱਗਿਆ ਸੀ ਉਹਦੇ ਵੱਲੋਂ ਹੁਣ ਉਹਨੂੰ ਅਭੈ ਪਦਵੀ ਮਿਲੀ ਅਮਰੀਕ ਨੂੰ, ਨਹੀਂ ਜਿਹੜਾ ਸੀ ਕੋਈ ਡਰ ਰਹਿ ਗਿਆ ਉਹਦੇ ਸ਼ਰਾਪ ਦਾ। ਇਹ ਗੱਲ ਇੱਥੇ ਮਹਾਰਾਜ ਕਹਿ ਰਹੇ ਨੇ, ਵਾਹਿਗੁਰੂ ਜੀ ਨਾਮਦੇਵ ਜੀ ਕਹਿ ਰਹੇ ਨੇ, ਬੜਿਓ ਇਹਨੂੰ ਲੈਣ ਨੂੰ ਦੁਬਾਰੇ।
ਅਮਰੀਕ ਦਿਓ ਅਭੈ ਪਦ,
ਅਮਰੀਕ ਰਾਜੇ ਨੂੰ ਅਭੈ ਪਦਵੀ ਦੇਣਾ ਕੀਤੀ, ਦਰਵਾਸਾ ਰਿਸ਼ੀ ਦੇ ਸ਼ਰਾਪ ਤੋਂ ਕੋਈ ਡਰ ਨਹੀਂ ਰਹਿ ਗਿਆ ਹੁਣ। ਰਾਜ
ਰਾਜ ਭਵਿਖਣ ਅਧਿਕ ਕਰਿਓ,
ਅਤੇ ਭਵਿਖਣ ਨੇ ਵੀ ਜਿਹੜੀ ਸੀ ਭਗਤੀ ਕਰਕੇ ਉਹਨੂੰ ਰਾਵਣ ਨਾਲੋਂ ਵੱਧ ਰਾਜ ਜਿਹੜਾ ਕਰਨ ਦਾ ਮੌਕਾ ਦਿੱਤਾ, ਅਧਿਕ ਮੈਨੂੰ ਜ਼ਿਆਦਾ, ਰਾਵਣ ਤੋਂ ਵੀ ਵੱਧ ਸਮਾਂ ਰਾਜ ਭਵਿਖਣ ਨੇ ਕੀਤਾ।
ਭਵਿਖਣ
ਭਰਾ ਸੀ, ਰਾਵਣ ਦਾ ਭਰਾ ਸੀ। ਚਲੋ
ਨੌ ਨਿਧ ਠਾਕੁਰ ਦੇਈ ਸੁਦਾਮੈ,
ਸੋ ਇਸ ਕਰਕੇ ਠਾਕੁਰ ਕ੍ਰਿਸ਼ਨ ਜੀ ਨੇ ਆਪਣੇ ਸੇਵਕ ਸੁਦਾਮੇ ਨੂੰ, ਜਿਹੜਾ ਇਹਦਾ ਮਿੱਤਰ ਸੀ, ਦਲਿੱਦਰੀ ਸੀ, ਘਰ ਵਿੱਚ ਕੰਗਾਲੀ ਸੀ ਬਹੁਤ, ਨੌ ਨਿਧੀਆਂ ਬਖਸ਼ਤੀਆਂ। ਹਾਂਜੀ, ਠਾਕੁਰ ਕ੍ਰਿਸ਼ਨ ਰੂਪ ਹੋ ਕਰਕੇ ਠਾਕੁਰ ਨੇ ਸੁਦਾਮੇ ਨੂੰ ਨੌ ਨਿਧੀਆਂ ਬਖਸ਼ ਦਿੱਤੀਆਂ ਜੀ। ਹੋਰ
ਧਰੂ ਅਟਲ ਅਜੂ ਨਾ ਟਰਿਓ,
ਅਤੇ ਧਰੂ ਵੀ ਭਗਤ ਸੀ, ਅਜੇ ਤੱਕ ਅਟਲ ਹੈ ਸੱਚਖੰਡ ਦੇ ਬੂਹੇ ਮੂਹਰੇ, ਜਿੰਨਾ ਚਿਰ ਸੰਸਾਰ ਰਹੂਗਾ ਖੜ੍ਹਾ ਰਹੂਗਾ। ਇਸ ਕਰਕੇ ਉਹ ਅਟਲ ਪਦਵੀ ਪ੍ਰਾਪਤ ਹੋਈ ਧਰੂ ਨੂੰ, ਤੇਰਾ ਭਗਤ ਹੋਣ ਕਰਕੇ ਨਾ ਟਰਿਓ, ਟਲ ਨਹੀਂ ਰਿਹਾ ਭਾਵ ਜਿੰਨਾ ਚਿਰ ਸੰਸਾਰ ਹੈ ਉੱਥੇ ਇਹ ਪਦਵੀ ਨੂੰ ਪ੍ਰਾਪਤ ਹੈ।
ਭਗਤ ਹੇਤ ਮਾਰਿਓ ਹਰਨਾਖਸ਼,
ਆਪਣੇ ਭਗਤ ਜਿਹੜਾ ਸੀ ਪ੍ਰਹਲਾਦ ਦੀ ਰੱਖਿਆ ਵਾਸਤੇ ਉਹਦੇ ਪਿਤਾ ਹਰਨਾਕਸ਼ ਨੂੰ ਮਾਰਨਾ ਕੀਤਾ।
ਨਰਸਿੰਘ ਰੂਪ ਹੋਏ ਦੇਹ ਧਰਿਓ,
ਨਰਸਿੰਘ ਰੂਪ ਹੋ ਕਰਕੇ ਦੇਹ ਧਾਰਨਾ ਕੀਤੀ। ਹਾਂਜੀ,
ਨਾਮਾ ਕਹਿ ਭਗਤ ਬਸ ਕੇ ਸਭ,
ਇਉਂ ਕਰਕੇ ਜਿਹੜਾ ਸੀ ਨਰਸਿੰਘ ਰੂਪ ਕਿਉਂ ਧਾਰਿਆ ਸੀ ਤੁਹਾਨੂੰ ਸਾਖੀ ਦਾ ਪਤਾ ਹੀ ਹੈ ਵੀ ਹਰਨਾਕਸ਼ ਨੇ ਵਰ ਲਏ ਹੋਏ ਸੀ, ਨਾ ਮੈਂ ਮਨੁੱਖ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ। ਸੋ ਨਰਸਿੰਘ ਜਿਹੜਾ ਸੀ ਨਾ ਮਨੁੱਖ ਸੀ ਨਾ ਜਾਨਵਰ ਦਾ ਰੂਪ ਸੀ, ਅਤੇ ਇਸ ਕਰਕੇ ਜਿਹੜਾ ਸੀ ਮੂੰਹ ਸ਼ੇਰਦਾ ਸੀ ਅਤੇ ਬਾਡੀ ਜਿਹੜੀ ਸੀ ਮਨੁੱਖ ਦੀ ਸੀ। ਇਸੇ ਤਰ੍ਹਾਂ ਨਾ ਦਿਨੇ ਮਰਾਂ ਨਾ ਰਾਤ, ਉਹ ਰਹਿ ਰਸ ਦਾ ਵੇਲਾ ਸੀ, ਸੂਰਜ ਦਾ ਛਪਾਉ ਦਾ ਵੇਲਾ, ਨਾ ਦਿਨ ਸੀ ਨਾ ਰਾਤ ਸੀ, ਨਾ ਅੰਦਰ ਨਾ ਬਾਹਰ, ਦਿਲੀ ਉੱਤੇ ਰੱਖ ਕੇ ਜਿਹੜਾ ਸੀ ਨਾ ਅੰਦਰ ਸੀ ਨਾ ਬਾਹਰ ਸੀ, ਅੱਧਾ ਅੰਦਰ ਰੱਖ ਲਿਆ ਅੱਧਾ ਬਾਹਰ ਰੱਖ ਲਿਆ, ਇਉਂ ਉਹਨੂੰ ਹਰਨਾਕਸ਼ ਨੂੰ ਮਾਰਨਾ ਕੀਤਾ ਸੀ। ਹਾਂਜੀ, ਫਿਰ ਪੜ੍ਹੋ ਅਗਲੀ ਨੇ।
ਨਾਮਾ ਕਹਿ ਭਗਤ ਬਸ ਕੇਸਵ,
ਇਉਂ ਕਹਿੰਦੇ ਜੀ ਉਹ ਜਿਹੜਾ ਕੇਸ਼ਵ ਪਰਮੇਸ਼ਰ ਹੈ ਨਾ ਆਪਣੇ ਭਗਤਾਂ ਦੇ ਵਸ ਹੈ, ਭਗਤਾਂ ਦੇ ਵਸੀਕਾਰ ਕੀਤਾ ਹੋਇਆ ਉਹਨੂੰ, ਰੱਖਿਆ ਕਰਦਾ ਭਗਤਾਂ ਦੀ।
ਅਜ ਹੂੰ ਬਲ ਕੇ ਦੁਆਰ ਖਰੋ।
ਇਸ ਕਰਕੇ ਭਗਤਾਂ ਦੇ ਵਸ ਹੋਣ ਕਰਕੇ ਅਜੇ ਤੱਕ ਬਲਰਾਜ ਦੇ ਬੂਹੇ ਦੇ ਮੂਹਰੇ ਖੜਨਾ ਪਿਆ ਪਰਮੇਸ਼ਰ ਨੂੰ। ਇਹ ਵੀ ਇਹਦੀ ਕੀ ਸਾਖੀ ਹੈ, ਕਿਵੇਂ ਬਾਲਰਾਜ ਦੇ ਬੂਹੇ ਮੂਹਰੇ ਕਿਵੇਂ ਖੜਾ, ਪਤਾ ਨਾ ਤਾਂ ਤੁਹਾਨੂੰ ਨਹੀਂ ਪਤਾ, ਫਿਰ ਸੁਣਾਉਣੀ ਪਊ। ਹਾਂਜੀ, ਬਾਲਰਾਜ ਜਿਹੜਾ ਹੋਇਆ ਇਹ ਭਗਤ ਪ੍ਰਹਿਲਾਦ ਦਾ ਪੁੱਤਰਾ ਸੀ। ਹੁਣ ਭਗਤ ਪ੍ਰਹਿਲਾਦ ਦੀ ਗੱਲ ਹੋਈ ਹੈ ਨਾ, ਇਹ ਜਿਹੜਾ ਸੀ ਰਾਜਾ ਬਲ ਅਤੇ ਪ੍ਰਹਲਾਦ ਦਾ ਪੁੱਤਰਾ ਸੀ, ਭਾਵ ਬਲੋਚਨ ਦਾ ਪੁੱਤਰ ਸੀ। ਭਗਤ ਪ੍ਰਹਲਾਦ ਦਾ ਪੁੱਤਰ ਸੀ ਕੌਣ, ਬਲੋਚਨ, ਬਲੋਚਨ ਦਾ ਪੁੱਤਰ ਸੀ ਰਾਜਾ ਬਲ, ਜਾਂ ਕਹਿ ਲਓ ਉਹਦਾ ਪੁੱਤਰਾ ਸੀ ਭਗਤ ਪ੍ਰਹਲਾਦ ਦਾ। ਹਾਂਜੀ, ਇਹ ਜਿਹੜਾ ਸੀ ਇਹ ਵੀ ਬੜਾ ਧਰਮੀ ਰਾਜਾ ਹੋਇਆ ਸੀ। ਇਹ ਜਿਹੜੇ ਰਾਜੇ ਸੀ ਇਹਨਾਂ ਨੂੰ ਇੱਕ ਇੱਛਾ ਹੁੰਦੀ ਸੀ ਵੀ ਆਹ ਰਾਜ ਤਾਂ ਸਾਡੇ ਕੋਲ ਬਥੇਰਾ ਪ੍ਰਾਪਤ ਹੋ ਗਿਆ, ਇਹ ਦੁਨੀਆਂ ਦਾ ਸੁਰਗ ਦਾ ਰਾਜ ਵੀ ਲਈਏ ਨਾ, ਗੱਲ ਤਾਂ ਤਾਂ ਵਧੀਆ ਰਾਜ ਬਣੀਏ। ਸੁਰਗ ਦਾ ਰਾਜ ਲੈਣ ਵਾਸਤੇ ਫਿਰ ਇਹ ਜੱਗ ਕਰਦੇ ਸੀ, 101 ਕਹਿੰਦੇ ਜੱਗ ਜੇ ਕਿਤੇ ਸੰਪੂਰਨ ਹੋ ਜਾਂਦਾ ਜਿਹਦਾ, 101 ਜੱਗ ਕਰਦੇ ਜਿਹਦਾ ਪੂਰਾ ਹੋ ਜਾਂਦਾ ਫਿਰ ਇਹਨੂੰ ਇੰਦਰ ਪਦਵੀ ਮਿਲ ਜਾਂਦੀ, ਇੰਦਰ ਦਾ ਰਾਜ ਮਿਲ ਜਾਂਦਾ, ਇੰਦਰ ਨੂੰ ਭਜਾਇਆ ਜਾਂਦਾ ਉੱਥੋਂ। ਅਤੇ ਇਹਨੇ ਇਸ ਇੱਛਾ ਨੂੰ ਲੈ ਕੇ ਰਾਜੇ ਬਲ ਨੇ 100 ਜੱਗ ਨੇ ਇਹਦਾ ਸੰਪੂਰਨ ਹੋ ਗਿਆ। ਜੱਗ ਕਰਾ ਕੌਣ ਰਿਹਾ ਸੀ, ਇਹਦਾ ਗੁਰੂ ਸੀ ਸ਼ੁਕਰਾਚਾਰੀਆ। ਸ਼ੁਕਰਾਚਾਰੀਆ ਜਿਹੜਾ ਜੱਗ ਕਰਾ ਰਿਹਾ, 100 ਜੱਗ ਸੰਪੂਰਨ ਹੋ ਗਿਆ, ਜਦੋਂ 1 ਜੱਗ ਬਾਕੀ ਰਹਿ ਗਿਆ ਉਹ ਕਰਾਉਣਾ ਸ਼ੁਰੂ ਕੀਤਾ ਅਤੇ ਇੰਦਰ ਨੂੰ ਤਾਂ ਫਿਕਰ ਇਹ ਪਿਆ ਹੀ ਰਹਿੰਦਾ ਸੀ ਵੀ ਲੈ ਵੀ ਜੇ ਹੁਣ ਕਿਸੇ ਹੇਠਲੇ ਰਾਜੇ ਨੇ ਜੱਗ ਕਰਕੇ ਮੇਰੇ ਰਾਜ ਪਦਵੀ ਖੋਹ ਲਈ, ਉਹ ਇਹਨੂੰ ਚਿੰਤਾ ਲੱਗੀ ਹੋ ਰਹਿੰਦੀ ਸੀ, ਉਹਨਾਂ ਨੂੰ ਇੱਛਾ ਬਣੀ ਰਹਿੰਦੀ ਸੀ, ਇਹਨੂੰ ਚਿੰਤਾ ਲੱਗੀ ਰਹਿੰਦੀ ਸੀ। ਉਹ ਇਹ ਚਿੰਤਾ ਕਰਕੇ ਦੇਖਿਆ ਵੀ ਆਹ ਜਿਹੜਾ ਆਖਰੀ ਜੱਗ ਹੈ 101, ਜੇ ਪੂਰਾ ਹੋ ਗਿਆ ਤਾਂ ਮੇਰੀ ਪਦਵੀ ਖੋਹ ਲੈਣੀ ਹੈ, ਮੇਰਾ ਰਾਜ ਖੋਏਗਾ। ਇਸ ਚਿੰਤਾ ਨੂੰ ਲੈ ਕਰਕੇ ਵਿਸ਼ਨੂੰ ਕੋਲ ਭਜਿਆ, ਉਹ ਮਹਾਰਾਜ ਉਹ ਤਾਂ ਤਪ ਜਿਹੜਾ ਜੱਗ ਕੀਤਾ ਬੜਾ ਤਪਸਵੀ ਹੈ ਅਤੇ ਆਖਰੀ ਜੱਗ ਜੇ ਇੱਥੇ ਉਹਨੇ ਆ ਕੇ ਰਾਜ ਸਾਂਭ ਲਿਆ ਫਿਰ ਇੱਥੇ ਸਵਰਗਪੁਰੀ ਵਿੱਚ ਉਹਨਾਂ ਦਾ ਰਾਜ ਹੋ ਜਾਊਗਾ, ਆਪਾਂ ਨੂੰ ਕੌਣ ਪੁੱਛੂ। ਇਹ ਕੋਈ ਰਾਜ ਇਹਦੇ ਕੋਈ ਵਿਘਨ ਪਾਓ ਜੀ ਕਰੋ ਜੱਗ ਵਿੱਚ। ਵਿਸ਼ਨੂੰ ਕਹਿੰਦਾ ਚਲੋ ਮੈਂ ਜਾਣਾ। ਉਹ ਫਿਰ ਵਿਸ਼ਨੂੰ ਜਿਹੜੇ ਸੀ ਬਾਵਨ ਅਵਤਾਰ ਧਾਰਿਆ ਉਹਨਾਂ ਨੇ, ਇਹਦੇ ਅਵਤਾਰ ਜਿਹੜੇ ਨੇ 10 ਅਵਤਾਰ ਵਿੱਚੋਂ ਇੱਕ ਬਾਵਨ ਅਵਤਾਰ ਵੀ ਹੈ, 52 ਅਵਤਾਰ ਧਾਰਿਆ, 52 ਕੁੰਗਲ ਦਾ ਸਰੀਰ ਬਣਾ ਕੇ ਨਾ, 52 ਉਂਗਲਾਂ ਦਾ ਛੋਟਾ ਜਿਹਾ ਬੱਚੇ ਦੇ ਰੂਪ ਵਿੱਚ ਹੋ ਕੇ 52 ਧਾਰ ਧਾਰ ਕੇ ਇਹਦੇ ਮਹਿਲਾਂ ਦੇ ਮੂਹਰੇ ਆ ਬੈਠਾ ਬਲ ਰਾਜੇ ਦੇ। ਇੱਥੇ ਜੱਗ ਹੋ ਰਿਹਾ ਸੀ, ਉੱਥੇ ਆ ਕੇ ਬੜੀਆਂ ਸੁੰਦਰ ਵੇਦ ਦੀਆਂ ਇਹਨੇ ਰਿਚਾਂ ਪੜ੍ਹੀਆਂ, ਉਚਾਰੀਆਂ ਬੜੀ ਮਿੱਠੀ ਸੁਰ ਵਿੱਚ। ਉਹ ਇਹਦੀ ਮਿੱਠੀ ਸੁਰ ਤੋਂ ਰਿਚਾ ਸੁਣ ਕੇ ਰਾਜਾ ਬਲ ਜਿਹੜਾ ਸੀ ਮੋਹਿਆ ਗਿਆ, ਕਹਿੰਦਾ ਵੀ ਇੰਨੀ ਸੁੰਦਰ ਆਵਾਜ਼ ਇਸ ਬੱਚੇ ਦੀ, ਇੰਨੇ ਵੇਦ ਦੀਆਂ ਸੁੰਦਰ ਰਿਚਾਂ ਇਹਨੇ ਸੁਣਾਈਆਂ ਨੇ, ਬੜਾ ਖੁਸ਼ ਹੋਇਆ। ਕਹਿਣ ਲੱਗਾ ਜੀ ਤੁਸੀਂ ਇਹ ਰੂਪ ਵਿੱਚ ਇੰਨੀਆਂ ਸੁੰਦਰ ਇੰਨੀ ਵੱਡੀ ਪਦਵੀ ਕਿਵੇਂ ਪਾ ਲਈ, ਵੇਦ ਦੀਆਂ ਰਿਚਾਂ ਸੁਣਾ ਦਿੱਤੀਆਂ, ਇੰਨੀ ਸੁੰਦਰ ਆਵਾਜ਼, ਮੇਰਾ ਮਨ ਤਾਂ ਸ਼ਾਂਤ ਹੋ ਗਿਆ, ਮੋਹਿਆ ਹੀ ਗਿਆ ਮੈਂ ਤਾਂ। ਹੁਣ ਜੀ ਦੱਸੋ ਕੀ ਚਾਹੁੰਦੇ ਹੋ, ਮੈਂ ਰਾਜਾ ਤੁਸੀਂ ਪੰਡਤ ਦਾ ਰੂਪ ਧਾਰ ਕੇ ਆਏ ਹੋ, ਬਾਵਨ ਰੂਪ ਹੋ ਕੇ ਬੱਚੇ ਦੇ ਰੂਪ ਧਾਰ ਕੇ ਆਏ ਹੋ, ਦੱਸੋ ਕੀ ਇੱਛਾ, ਮੈਂ ਆਪਣੇ ਰਾਜ ਵਿੱਚ ਆਪ ਜੀ ਨੂੰ ਬਖਸ਼ਿਸ਼ ਕਰਦੇ ਹਾਂ। ਉਹ ਕਹਿਣ ਲੱਗੇ ਮੈਂ ਇੱਛਾ ਧਾਰੀ ਨਹੀਂ ਹੈ, ਮੈਂ ਸਾਰੇ ਸੰਸਾਰ 'ਤੇ ਵਿਚਰਨ ਵਾਲਾ ਅਤੇ ਮੈਨੂੰ ਇਹਨਾਂ ਪਦਾਰਥਾਂ ਦੀ ਕੋਈ ਲੋੜ ਨਹੀਂ ਹੈ। ਕਹਿਣ ਲੱਗਾ ਨਹੀਂ ਨਹੀਂ ਜੀ, ਫਿਰ ਮੇਰੀ ਖੁਸ਼ੀ ਕਿਵੇਂ ਹੋਊਗੀ, ਰਾਜਾ ਮੈਂ, ਮੇਰੇ ਦਰ 'ਤੇ ਤੁਸੀਂ ਪੰਡਿਤ ਆਏ ਹੋ ਕੋਈ ਅਤੇ ਮੈਂ ਤੁਹਾਨੂੰ ਖਾਲੀ ਮੋੜ ਦਿਆਂ, ਇਹ ਨਹੀਂ ਠੀਕ, ਮੰਗੋ ਕੁ ਜ਼ਰੂਰ। ਅਤੇ ਜਦੋਂ ਵਾਰ ਵਾਰ ਕਿਹਾ ਕਹਿੰਦੇ ਚੰਗਾ ਫਿਰ ਜੋ ਇਹੀ ਗੱਲ ਹੈ ਨਾ, ਫਿਰ 2.5 ਕਰਮਾਂ ਮੈਨੂੰ ਦਾਨ ਕਰ ਦੇ ਧਰਤੀ, ਮੇਰੀਆਂ ਜਿੰਨੀਆਂ 2.5 ਕਰਮਾਂ ਹੋਣਗੀਆਂ। ਹੁਣ ਨਿੱਕਾ ਜਿਹਾ ਤਾਂ ਰੂਪ ਧਾਰਿਆ ਹੋਇਆ, 2.5 ਕਰਮਾਂ ਕਿੰਨਾ ਕੁ ਲਊਗਾ। ਕਹਿਣ ਲੱਗਾ ਮਹਾਰਾਜ ਇਹ ਤਾਂ ਤੁਸੀਂ ਮੇਰੀ ਤੋਹੀਨ ਕੀਤੀ ਹੈ, ਮੈਂ ਰਾਜਾ ਸਿਰਫ 2.5 ਕਰਮਾਂ ਹੀ ਦਾਨ ਕਰਨ ਜੋਗਾ ਮੈਂ ਰਹਿ ਗਿਆ, ਖੁੱਲ੍ਹਾ ਮੰਗੋ ਕੁਛ। ਕਹਿੰਦੇ ਵੀ ਨਹੀਂ ਨਹੀਂ, ਮੈਂ ਇੰਨਾ ਹੀ ਮੈਂ ਮੰਗਣਾ ਅਤੇ ਨਾਲ ਮੇਰੀ ਇਹ ਵੀ ਇੱਛਾ ਵਾ ਜੇ ਇਹ ਦਾਨ ਕਰੇਗਾ ਨਾ, ਮੈਂ ਤੇਰੇ ਦਰਵਾਜ਼ੇ ਦੇ ਮੂਹਰੇ ਛੱਪਰੀ ਬਣਾ ਕੇ ਬੈਠਾ ਰਹੂੰਗਾ, ਖੜ੍ਹਾ ਰਹੂੰਗਾ। ਇਹ ਵੀ ਨਾਲ ਵਚਨ ਕਰ ਦਿੱਤਾ। ਜਦੋਂ ਫਿਰ ਇਹ ਹੁੰਦਾ ਸੀ ਵੀ ਜਦੋਂ ਕਿਸੇ ਚੀਜ਼ ਦਾ ਦਾਨ ਕਰਨਾ ਹੁੰਦਾ ਪਹਿਲਾਂ ਪਾਣੀ ਦੀ ਚੂਲੀ ਭਰ ਕੇ ਦਿੰਦੇ ਸੀ, ਲਓ ਜਿਹਾ ਦਿੱਤਾ ਤੁਹਾਨੂੰ। ਜਦੋਂ ਚੂਲੀ ਭਰ ਕੇ ਦਾਨ ਕਰਨ ਦਾ ਸੰਕਲਪ ਕਰਨ ਲੱਗਾ ਨਾ ਰਾਜਾ ਬਲ, ਇਹਦਾ ਗੁਰੂ ਸ਼ੁਕਰਾਚਾਰੀਆ ਜਿਹੜਾ ਸੀ ਉਹਨੂੰ ਪਤਾ ਸੀ ਵੀ ਇਹ ਬੱਚੇ ਦਾ ਰੂਪ ਧਾਰ ਕੇ ਬ੍ਰਾਹਮਣ ਨਹੀਂ ਕੋਈ ਹੈਗਾ, ਇਹ ਤਾਂ ਵਿਸ਼ਨੂੰ ਆ, ਛਲਣ ਵਾਸਤੇ ਤੈਨੂੰ ਆਇਆ। ਸੋ ਕਹਿਣ ਲੱਗੇ ਐਵੇਂ ਨਾ ਇਹ ਸੰਕਲਪ ਕਰ ਦਿਓ, ਚੂਲੀ ਨਾ ਛੱਡ ਦਿਓ ਦਾਨ ਕਰਨ ਦੀ 2.5 ਕਰਮਾਂ, ਇਹ ਪੰਡਿਤ ਨਹੀਂ ਹੈਗਾ, ਇਹ ਆ ਹੈ ਵਿਸ਼ਨੂੰ ਆ, ਤੈਨੂੰ ਸਲਣ ਵਾਸਤੇ ਆ। ਕਹਿੰਦਾ ਹੋਰ ਮੈਨੂੰ ਕੀ ਚਾਹੀਦਾ, ਜੇ ਵਿਸ਼ਨੂੰ ਮੇਰੇ ਦਰ 'ਤੇ ਅੱਜ ਮੰਗਤਾ ਬਣ ਕੇ ਕੋਈ ਆਇਆ ਅਤੇ ਮੈਂ ਰਾਜਾ ਵਾ ਦਾਨ ਨਾ ਕਰਾਂ, ਮੈਂ ਕਰੂੰ ਜ਼ਰੂਰ। ਇਸ ਗੱਲ ਨੂੰ ਲੈ ਕੇ ਉਹ ਜਦੋਂ ਪਾਣੀ ਦਾ ਚੂੜੀ ਲੈ ਕੇ ਸੰਕਲਪ ਕਰਨ ਲੱਗਾ, ਫਿਰ ਵੀ ਸ਼ੁਕਰ ਨੇ ਦੇਖਿਆ, ਸ਼ੁਕਰਾਚਾਰੀਆ ਨੇ ਵੀ ਮੈਂ ਇਹਦਾ ਗੁਰੂ ਹਾਂ ਕਿ ਮੈਨੇ ਕਮਾਂ ਨੂੰ ਇਹ ਸੰਕਲਪ ਕਰਨ ਤੋਂ ਬਚਾ ਦਿਆਂ। ਉਹ ਜਿਹੜੇ ਲੋਟੇ 'ਚ ਪਾਣੀ ਪਾਇਆ ਸੀ ਚੂੜੀ ਛੱਡਣ ਲਈ, ਇਹ ਆਪਣੀ ਸ਼ਕਤੀ ਨਾਲ ਸ਼ੁਕਰਾਚਾਰੀਆ ਦੇ ਵਿੱਚ ਛੋਟਾ ਰੂਪ ਧਾਰ ਕੇ ਉਜਵੜ ਕੇ ਬਹਿ ਗਿਆ, ਮੈਂ ਪਾਣੀ ਨਿਕਲਣੇ ਨਹੀਂ ਦੇਣਾ, ਵਿਜੜ ਕੇ ਚੂੜੀ ਭਰ ਕੇ ਦਾਨ ਨਾ ਕਰ ਦਿਓ। ਉਹ ਜਦੋਂ ਪਾਣੀ ਉਹਨਾਂ ਨਿਕਲਿਆ, ਕਹਿੰਦੀ ਪਾਣੀ ਤਾਂ ਨਿਕਲੇ ਨਹੀਂ ਰਿਹਾ, ਅਤੇ ਫਿਰ ਇਹਨੇ ਕੀ ਕੀਤਾ, ਜਿਹੜਾ ਸੀ ਉਹ ਇੱਕ ਡੱਕਾ ਲੈ ਕੇ ਜਿਹੜਾ ਸੀ ਨਾ ਉਹ ਲੋਟੇ ਦੀ ਗਲੀ ਵਿੱਚ ਜਦੋਂ ਮਾਰਿਆ ਅਤੇ ਉਹਦੀਆਂ ਅੱਖਾਂ ਮੂਹਰੇ ਉੱਤੀਆਂ ਸ਼ੁਕਰਾਚਾਰ ਦੀਆਂ, ਇੱਕ ਅੱਖ 'ਚ ਵੱਜਿਆ ਡੱਕਾ, ਉਦੋਂ ਤੋਂ ਕਾਣਾ ਹੋ ਗਿਆ ਉਹ। ਪਰ ਪਾਣੀ ਜਿਹੜਾ ਸੀ ਨਿਕਲਿਆ ਜਿੰਨਾ ਕੁ, ਫਿਰ ਉਦੋਂ ਉਹਨਾਂ ਕੁ ਸੰਕਲਪ ਲੈ ਕੇ ਉਹਨੇ ਜਿਹੜਾ ਸੀ ਦਾਨ ਕਰ ਦਿੱਤਾ ਢਾਈ ਕਰਮਾਂ ਦਾ। ਇਹਨੇ ਫਿਰ ਕੀ ਕੀਤਾ, ਦਿਖਾਇਆ ਆਪਣਾ ਫਿਰ ਰੂਪ, ਦੋ ਕਰਮਾਂ 'ਚ ਤਾਂ ਸਾਰੀ ਧਰਤੀ ਮੰਨ ਦਿੱਤੀ ਅਤੇ ਬਾਵਨ ਅਵਤਾਰ ਨੇ ਰਹਿ ਗਈ ਅੱਧੀ ਕਰਮ। ਅੱਧੀ ਕਰਮ ਉਹ ਕਹਿਣਾ ਵੀ ਇਹ ਤਾਂ ਜਿਹੜਾ ਮੇਰਾ ਗੁਰੂ ਕਹਿੰਦਾ ਸੀ ਸ਼ੁਕਰਾਚਾਰੀ ਗੱਲ ਉਹੀ ਹੋ ਗਈ, ਮੇਰੇ ਕੋਲ ਰਹਿ ਕੇ ਗਿਆ, ਬਾਕੀ ਹੁਣ ਇਹ ਤਾਂ ਸਾਰੇ ਇਹਨੇ ਲੈ ਲਿਆ ਦੋ ਕਰਮਾਂ 'ਚ। ਅਤੇ ਕਹਿਣ ਲੱਗਾ ਵੀ ਅੱਧੀ ਕਰਮ ਹੈਗੀ, ਹੁਣ ਇਹ ਮੇਰਾ ਸਰੀਰ ਬਾਕੀ ਆ, ਅੱਧੀ ਕਰਮ ਜਿਹੜਾ ਸੀ ਉਹ ਅੱਧੀ ਕਰਮ ਜਿਹੜਾ ਮਿਣ ਕੇ ਇਹਦੇ ਸਰੀਰ ਨੂੰ ਮਾਰੀ ਲੱਤ ਪਤਾਲ 'ਚ ਭੇਜ ਦਿੱਤਾ। ਕਹਿਣ ਲੱਗਾ ਇੱਥੇ ਦਾ ਰਾਜ ਕਰ ਹੁਣ ਤੂੰ, ਪਾ ਜਾਣਾ ਸੀ ਸੁਰਗ ਦਾ ਰਾਜ ਲੈਣ ਵਾਸਤੇ, ਜੱਗ ਦਾ ਫਲ ਜਿਹੜਾ ਮਿਲਣਾ ਸੀ ਪਤਾਲ ਦਾ ਰਾਜਾ, ਕਹਿੰਦੇ ਇੱਥੋਂ ਦਾ ਬਾਣ ਹੈ। ਉੱਥੋਂ ਜਦੋਂ ਉੱਥੋਂ ਇਹ ਬਾਤ ਸਮਣ ਲੱਗਾ, ਫਿਰ ਵਿਸ਼ਨੂੰ ਇਹਨੇ ਲੱਤੋਂ ਖਿੱਚ ਲਿਆ, ਕਹਿੰਦੇ ਅਗਲਾ ਜਿਹੜਾ ਮਾਇਆ ਬਚਨ ਪੂਰੇ ਕੀਤੇ ਨੇ ਆਪਣਾ ਵੀ ਪੂਰਾ ਕਰੋ, ਤੁਸੀਂ ਕਿਹਾ ਸੀ ਵੀ ਜੇ ਦਾਨ ਕਰੇਗਾ ਮੈਂ ਤੇਰੇ ਦਰਵਾਜ਼ੇ ਦੇ ਮੂਹਰੇ ਖੜੂੰਗਾ, ਹੁਣ ਜਹਾਨ ਨਹੀਂ ਦਿੱਤਾ ਜਾਊਗਾ, ਖੜੋ ਇੱਥੇ। ਹੁਣ ਉਸ ਗੱਲ ਨੂੰ ਕਹਿ ਰਹੇ ਨੇ ਹੁਣ ਇੱਥੇ, ਅੱਜ ਹੂੰ ਬਲ ਕੇ ਦੁਆਰ ਖੜੋ,
ਅੱਜ ਹੂੰ ਬਲ ਕੇ ਦੁਆਰ ਖੜੋ।
ਹੁਣ ਤੱਕ ਬਲ ਰਾਜੇ ਦੇ ਦੁਆਰੇ ਮੂਹਰੇ ਖੜਨਾ ਪੈ ਰਿਹਾ, ਪਹਿਰਾ ਦੇ ਰਿਹਾ, ਇਹ ਉਹ ਭਗਤਾਂ ਦੀ ਰੱਖਿਆ ਕਰਦਾ ਹੈ। ਹਾਂਜੀ ਅੱਗੇ ਕਰੋ।
ਮਾਰੋ ਕਬੀਰ ਜੀਓ,
ਅਖਵਾ ਗਿਆ ਬਾਣੀ ਦਾ ਨਾਮ ਦੇਵ ਦੀ ਚੱਲਦੀ ਹੈ, ਸ਼ਬਦ ਇੱਥੇ ਕਬੀਰ ਦਾ ਆ ਗਿਆ, ਤਾਂ ਉੱਥੇ ਮੁੱਢ ਵਿੱਚ ਕੀ ਮੁੱਢ 'ਚ ਕਿਹਾ ਸੀ ਹਾਂਜੀ ਕਿ ਕਬੀਰ ਕਾ ਸ਼ਬਦ, ਹਾਂ ਉਹ ਹੁਣ ਸ਼ੁਰੂ ਹੋਣ ਲੱਗਾ ਨਾਮਦੇਵ ਦੀ ਬਾਣੀ ਦੇ ਵਿੱਚ। ਚਲੋ
ਦੀਨ ਵਿਸਾਰਿਓ ਰੇ
ਦੀਵਾਨੇ ਤੇ ਵਿਸਰਾਮ,
ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ।
ਇੱਕ ਜਿਹੜਾ ਸੀ ਪਾਪੀ ਆਦਮੀ ਸੀ, ਧਰਮ ਤੋਂ ਰਹਿ ਸੀ, ਨਾਸਤਿਕ ਬਿਰਤੀ ਵਾਲਾ ਸੀ, ਉਹਨੂੰ ਉਪਦੇਸ਼ ਦੇ ਰਹੇ ਨੇ ਹੁਣ ਕਬੀਰ ਸਾਹਿਬ। ਉਹ ਦੀਵਾਨੇ ਮੂਰਖਾ ਪਾਗਲਾ, ਦੀਨ ਵਿਸਾਰਿਓ, ਦੀਨ ਮੈਨੇ ਧਰਮ, ਧਰਮ ਦੀ ਨਿਵਿਰਤੀ ਕਰ ਦਿੱਤੀ, ਧਰਮ ਦਾ ਤਿਆਗ ਕਰ ਬੈਠੇ, ਅਧਰਮੀ ਹੋ ਗਿਆ, ਦੀਨ ਵਿਸਾਰਿਓ, ਹਾਂਜੀ ਧਰਮ ਦਾ ਤਿਆਗ ਕਰ, ਵਾਰ ਵਾਰ ਕਿਹਾ ਉਹਨੂੰ।
ਜੇਠ ਭਰਿਓ ਪਸ਼ੂਆਂ ਜਿਉਂ,
ਬਿੰਦੀ ਨਾਲ ਪਸ਼ੂਆ,
ਪਸ਼ੂਆ
ਪੇਟ ਭਰਿਓ ਪਸ਼ੂਆ ਜਿਉਂ ਸੋਇਓ,
ਪੇਟ ਭਰਿਓ ਪਸ਼ੂਆ ਜਿਉਂ ਸੋਇਓ।
ਆ ਪੇਟ ਭਰ ਲੈਂਦਾ ਪਸ਼ੂ ਵਾਂਗੂ, ਅਤੇ ਸੌਣਾ ਕਰਦਾ ਦਹੀਂ, ਨਾ ਕੋਈ ਅੰਮ੍ਰਿਤ ਵੇਲਾ ਛਕ ਲਿਆ ਅਤੇ ਘਰਾੜੇ ਮਾਰ ਛੱਡੇ। ਚਲ
ਮਨੁੱਖ ਜਨਮ ਹੈ ਹਾਰਿਓ,
ਇਹ ਇਹ ਮਨੁੱਖਾ ਜਨਮ ਜਿਹੜਾ ਸੀ ਹਾਰਨਾ ਕੀਤਾ।
ਰਹਾਓ ਸਾਧ ਸੰਗਤ ਕਬਹੂੰ ਨਹੀਂ ਕੀਨੀ, ਰਚਿਓ ਧੰਦਾ ਝੂਠ,
ਕਹਿੰਦੇ ਝੂਠੇ ਧੰਦਿਆਂ ਵਿੱਚ ਜੀਵਨ ਲਾ ਦਿੱਤਾ।
ਸਵਾਨ ਸ਼ੁਕਰ
ਸ਼ੁਕਰ
ਸਵਾਨ ਸ਼ੁਕਰ ਬਾਇਸ ਜਿਵੈ, ਭਟਕਤ ਚਾਲਿਓ ਊਠ,
ਗੁਰੇ ਧਿਆਨ ਕਰ ਧਿਆਨ ਕਰ,
ਆਪਸ
ਅਰਥ ਕਰ ਦੀਏ। ਸਵਾਨ ਨਾਮ ਕੁੱਤਾ, ਸ਼ੁਕਰ ਸੂਰ, ਬਾਇਸ ਮੈਨੇ ਕਾਂ, ਇਹ ਜਿਹੜੇ ਨੇ ਕੁੱਤਾ ਜਿਹੜਾ ਹੈਗਾ ਇਹ ਵੀ ਜਿਹੜਾ ਥਾਂ ਥਾਂ ਦਰਵਾਜ਼ੇ ਦਰਵਾਜ਼ੇ 'ਤੇ ਭੜਕਦਾ ਫਿਰਦਾ, ਸੂਰ ਜਿਹੜਾ ਗੰਦਗੀ ਖਾਂਦਾ ਫਿਰਦਾ, ਬਾਇਸ ਕਾਂ ਵੀ ਗੰਦਗੀ ਖਾਂਦਾ ਫਿਰਦਾ, ਇਹਨਾਂ ਜੂਨਾਂ ਦੀ ਤਰ੍ਹਾਂ ਤੂੰ ਭਾਵੇਂ ਮਨੁੱਖ ਜੋ ਨਹੀਂ ਮਿਲੀ ਹੈ, ਇਉਂ ਭੜਕ ਕਦਾ ਫਿਰਦਾ ਉੱਠ ਕਰਕੇ। ਹਾਂਜੀ
ਆਪਸ ਕਹੋ ਧੀਰਗ,
ਧੀਰ ਡੱਡੇ ਨਾਲ ਧੀਰਗ,
ਆਪਸ ਕਹੋ ਧੀਰਗ ਕਰ ਜਾਣਾ,
ਫਿਰ ਆਪਣੇ ਆਪ ਨੂੰ ਬਹੁਤ ਵੱਡਾ ਮੰਨਦਾ, ਧੀਰਗ ਮੰਨੇ ਵੱਡਾ।
ਔਰਨ ਕਹੋ ਲੱਗ ਮਾਤ,
ਔਰਨ ਦੂਜਿਆਂ ਨੂੰ, ਮਾਤ ਇੱਥੇ ਮਾਤਾ ਦਾ ਅਰਥ ਨਹੀਂ, ਮਾਤ ਮੈਨੇ ਮਾਤਰ, ਲੱਗ ਮੈਨੇ ਛੋਟਾ, ਹੋਰਾਂ ਨੂੰ ਲਘੂ ਮਾਤਰ ਮੰਨਦਾ, ਛੋਟਾ ਹੀ ਮੰਨਦਾ।
ਮਨਸਾ ਬਾਚਾ
ਕਰਮਨਾ,
ਕਰਮਨਾ
ਹਾਂਜੀ,
ਮੈਂ ਦੇਖਿਆ
ਦੇਖੇ ਇੱਕੋ ਹੀ ਨਾ, ਮੈਂ ਦੇਖੇ
ਮੈਂ ਦੇਖੇ ਦੋਜਕ ਜਾਤ।
ਇਹੋ ਜਿਹੜੇ ਮਨ ਕਰਕੇ, ਬਾਣੀ ਕਰਕੇ, ਕਰਮਾਂ ਕਰਕੇ ਜਿਹੜਾ ਅਸੀਂ ਉਹਨੂੰ ਭੁਲਾਉਣਾ ਕੀਤਾ ਹੈ, ਨਹੀਂ ਯਾਦ ਕਰਦੇ ਮਨ ਕਰਕੇ, ਬਾਣੀ ਸਰੀਰ ਕਰਕੇ, ਇੱਦਾਂ ਦੇ ਜਿਹੜੇ ਨੇ ਮੈਂ ਦੇਖੇ, ਮੈਂ ਵੇਖੇ ਨੇ। ਕੀ ਵੇਖੇ ਨੇ? ਦੋਜਕ ਜਾਤ ਨਰਕ ਨੂੰ ਜਾਂਦੇ, ਨਰਕ ਜਾਂਦੇ ਵੇਖੇ ਨੇ। ਨਾ ਮਨ ਕਰਕੇ ਜਪਿਆ, ਨਾ ਬਾਣੀ ਕਰਕੇ, ਨਾ ਸਰੀਰ ਕਰਕੇ ਕੋਈ ਤਪੱਸਿਆ ਕੀਤੀ, ਸੇਵਾ ਕੀਤੀ, ਚਲੋ ਕਰਮਾਂ ਕਰਕੇ।
ਕਾਮੀ
ਮਨਸਾ ਹੋ ਗਿਆ ਮਨ, ਬਾਚਾ ਹੋ ਗਿਆ ਬਚਨ, ਕਰਮ ਨਾ ਕਰਮਾਂ ਕਰਕੇ ਕੀ ਬਣੇ? ਸਾਬਾਸ
ਕਾਮੀ ਕ੍ਰੋਧੀ ਚਾਤੁਰੀ।
ਹਾਂ, ਕਾਮੀ ਵੀ ਕ੍ਰੋਧੀ ਵੀ ਚਤੁਰ ਬੁੱਧੀ ਵਾਲੇ ਇੱਦਾਂ ਬਣੇ ਹੋ ਤੁਸੀਂ, ਚਤੁਰਾਈਆਂ ਮਨ ਦੀਆਂ, ਬੁੱਧੀ ਦੀਆਂ।
ਬਾਜੀਗਰ ਬੇਕਾਮ,
ਇਹ ਤਾਂ ਫਿਰ ਬਾਜੀਗਰ ਵਾਲਾ ਹੀ ਕੰਮ ਹੈ। ਬੇਕਾਮ ਜਿਵੇਂ ਬਾਜੀਗਰ ਦੇ ਕੀਤੇ ਕੰਮ ਬੇਅਰਥ ਨੇ, ਕਿਸੇ ਲਿਖੇ ਨਹੀਂ, ਜਿਹੜੇ ਉਹਨਾਂ ਨੇ ਜਾਦੂ ਆਦਿ ਕੇ ਦਿਖਾਉਣਾ ਹੈ ਕਰਕੇ, ਇਉਂ ਬੇਕਾਮ, ਬੇ ਮੈਨੇ ਬੇਅਰਥ, ਕਾਮ ਮੈਨੇ ਕੰਮ। ਬੇਕਾਮ ਪਾਠ ਵੱਖਰਾ ਦੇਖੋ ਟਕਸਾਲ ਵਾਲੀ 'ਤੇ।
ਹਾਂਜੀ,
ਬੇਕਾਮ ਇਕੱਠਾ ਤਾਂ ਨਹੀਂ ਨਾ,
ਵੱਖਰਾ
ਇਕੱਠਾ ਵੀ ਹੈ, ਕਈਆਂ ਦੇ ਇਕੱਠਾ ਵੀ ਹੈ ਕਹਿੰਦੇ, ਪਰ ਮੁੱਖ ਪਾਠ ਬੇਕਾਮ ਅੱਡ ਅੱਡ ਕਰਕੇ, ਬੇ ਮੈਨੇ ਬੇਅਰਥ, ਕਾਮ ਮੈਨੇ ਕੰਮ। ਚਲੋ ਅੱਗੇ।
ਨਿੰਦਾ ਕਰਤੇ ਜਨਮ ਸਿਰਾਨੋ,
ਇਉਂ ਤੁਹਾਡਾ ਨਿੰਦਾ ਕਰਦਿਆਂ ਦਾ ਹੀ ਜਨਮ ਸਿਰਾਨੋ ਮੈਨੇ ਬਤੀਤ ਹੋ ਰਿਹਾ, ਲੰਘ ਰਿਹਾ ਸਿਰਾਨੋ ਮੈਨੇ ਬਤੀਤ ਹੋ ਰਿਹਾ।
ਕਬੂ ਨਾ ਸਿਮਰਿਓ ਰਾਮ,
ਕਦੇ ਵੀ ਰਾਮ ਪਰਮੇਸ਼ਰ ਨੂੰ ਸਿਮਰਨਾ ਨਹੀਂ ਕੀਤਾ, ਬਸ ਨਿੰਦਾ ਹੀ ਕਰੀ ਜਾਂਦੇ ਹੋ।
ਕਹਿ ਕਬੀਰ ਚੇਤੇ ਨਹੀਂ ਮੂਰਖ,
ਨਹੀਂ ਨਹੀਂ ਤੇ ਸਿਰਾਮ,
ਕਹਿ ਕਬੀਰ ਚੇਤੇ ਨਹੀਂ,
ਦਲਾਵਾਂ ਹੀ ਲਾਈਆਂ ਤੱਤੇ,
ਚੇਤੇ ਨਹੀਂ,
ਪੜ੍ਹੋ ਸਾਰੇ, ਕਹਿ ਕਬੀਰ ਚੇਤਾ ਨਹੀਂ,
ਕਹਿ ਕਬੀਰ ਚੇਤਾ ਨਹੀਂ,
ਮੂਰਖ ਮੁਗਧ ਗਵਾਰ,
ਮੂਰਖ ਮੁਗਧ
ਗਵਾਰ, ਹੈ ਮੂਰਖਾ ਮੁਗਧ ਗਵਾਰ, ਚੇਤੇ ਨਹੀਂ ਕੀਤਾ ਉਹਨੂੰ ਕਦੇ। ਸੋ ਮੂਰਖ ਕਿਹਨੂੰ ਕਹਿੰਦੇ ਨੇ, ਮੁਗਧ ਕਿਹਨੂੰ ਕਹਿੰਦੇ ਨੇ, ਜਿਹੜੇ ਮੂੰਹ ਦੇ ਰੱਖੇ ਮੂਰਖ। ਹਾਂ, ਇੱਕ ਤਾਂ ਹੋ ਗਿਆ, ਚਲੋ ਹੋਰ ਵੀ ਮੂਰਖ ਦੇ ਕੋਲ ਅੱਛਾ ਨੇ, ਹੋਰ ਮੁਗਧ ਫਿਰ ਕਿਹਨੂੰ ਕਹਿੰਦੇ ਨੇ, ਜਿਹੜਾ ਸਿੱਧੀ ਰੱਖੇ, ਬੁੱਧੀ ਕੰਮ ਨਹੀਂ ਕਰਦੀ, ਠੀਕ ਹੈ। ਹੋਰ ਗਵਾਰ, ਇਹ ਭਾਵ ਇੱਥੇ ਇਹਨੇ ਮੂਰਖ, ਮੂਰਖ ਜਿਹੜਾ ਜਿਹਨੂੰ ਵਿਵਹਾਰਕ ਗਿਆਨ ਨਹੀਂ ਹੈਗਾ ਉਹਨੂੰ ਮੂਰਖ ਕਹਿੰਦੇ ਨੇ। ਜੇ ਵਿਵਹਾਰਕ ਜ਼ਿੰਦਗੀ ਆ ਉਹਦਾ ਵੀ ਕੋਈ ਗਿਆਨ ਨਹੀਂ, ਸੰਸਾਰੀ ਜ਼ਿੰਦਗੀ ਦਾ ਵੀ ਕੋਈ ਬੋਧ ਨਹੀਂ। ਮੁਗਧ ਉਹਨੂੰ ਕਹਿੰਦੇ ਨੇ ਜਿਹਨੂੰ ਸ਼ਾਸਤਰ ਗਿਆਨ ਨਹੀਂ, ਗ੍ਰੰਥਾਂ ਦਾ ਕੋਈ ਬੋਧ ਹੀ ਨਹੀਂ, ਕਦੇ ਜਿਹੜੇ ਧਾਰਮਿਕ ਸਾਹਿਤ ਹੈ ਉਹਨਾਂ ਦੀ ਸਟੱਡੀ ਕੀਤੀ ਨਹੀਂ, ਕਦੇ ਅਧਿਐਨ ਨਹੀਂ ਕੀਤਾ, ਉਹਨੂੰ ਕਹਿੰਦੇ ਨੇ ਮੁਗਧ। ਗਵਾਰ ਕਿਹਨੂੰ ਕਹਿੰਦੇ ਨੇ, ਜਿਹਨੂੰ ਪਰਮਾਰਥ ਦੀ ਸਿੱਧੀ ਨਹੀਂ, ਰੱਬ ਦੇ ਰਸਤੇ ਦੇ ਕੋਈ ਉਹਨਾਂ ਕੋਲ ਜਿਹੜੀ ਹੈ ਉਹ ਰਾਹ ਦੇ ਪਾਂਧੀ ਨਹੀਂ ਬਣੇ, ਇਸ ਕਰਕੇ ਉਹਨੂੰ ਗਵਾਰ ਕਹਿੰਦੇ ਨੇ। ਮੂਰਖ ਹੋ ਗਿਆ ਕਿਹੜਾ, ਸੰਸਾਰਕ ਬੁੱਧ ਨੇ ਜਿਹੜੀ ਸੰਸਾਰ ਵਿਵਹਾਰਕ ਸੋਚ ਨਹੀਂ, ਜਿਹਦੇ ਕੋਲ ਵਿਵਹਾਰਕ ਗਿਆਨ ਨਹੀਂ। ਮੁਗਧ, ਮੁਗਧ ਜਿਹਨੂੰ ਸ਼ਾਸਤਰ ਗਿਆਨ ਨਹੀਂ, ਗ੍ਰੰਥਾਂ ਦਾ ਕੋਈ ਗਿਆਨ ਨਹੀਂ, ਜਿਹੜੇ ਧਰਮ ਗ੍ਰੰਥ ਨੇ ਉਹਨੂੰ ਕਹਿੰਦੇ ਨੇ ਮੁਗਧ। ਗਵਾਰ ਜਿਹਨੂੰ ਪਰਮਾਰਥ ਦੀ ਸੋਝੀ ਨਹੀਂ,
ਪਰਮਾਰਥ।
ਚਲੋ, ਇਹ ਤੂੰ ਮੁਗਧ ਵੀ ਇਸ ਕਰਕੇ, ਨਾ ਤੈਨੂੰ ਵਿਵਹਾਰਕ ਗਿਆਤ ਹੈ, ਨਾ ਤੈਨੂੰ ਸ਼ਾਸਤਰ ਗਿਆਨ ਹੈ, ਨਾ ਤੇਰੇ ਕੋਲ ਪਰਮਾਰਥਕ ਸੋਝੀ ਹੈ, ਇਸ ਕਰਕੇ ਜਿਹੜਾ ਹੈ ਚੇਤਨਾ ਹੀ ਨਹੀਂ ਕੀਤਾ, ਆਈ ਤੇਰੇ ਗੁਣ ਨੇ ਪੱਲੇ, ਤੂੰ ਮੂਰਖ ਵੀ ਹੈ, ਮੁਗਧ ਵੀ ਹੈ, ਗਵਾਰ ਵੀ ਹੈ। ਹਾਂਜੀ,
ਰਾਮ,
ਹਾਂਜੀ, ਹਾਂ, ਇੱਕ ਇੱਕ ਬੰਦੇ ਨਾਲ ਗੱਲ ਹੋ ਰਹੀ ਹੈ, ਪਾਪੀ ਨੂੰ ਸਮਝਾ ਰਹੇ ਨੇ।
ਰਾਮ ਨਾਮ ਜਾਣਿਓ ਨਹੀਂ,
ਰਾਮ ਦੇ ਨਾਮ ਨੂੰ ਜਪਣਾ ਜਾਣਨਾ ਨਹੀਂ ਕੀਤਾ ਤੂੰ, ਰਾਮ ਨਾਮ ਜਪ ਕੇ ਰਾਮ ਨੂੰ ਨਹੀਂ ਜਾਣਨਾ ਕੀਤਾ।
ਕੈਸੇ ਉਤਰਸ ਪਾਰ,
ਕਿਵੇਂ ਪਾਰ ਉਤਰੇਗਾ? ਹਾਂਜੀ, ਜਾਣਨਾ ਨਹੀਂ ਕੀਤਾ, ਰਾਮ ਦੇ ਨਾਮ ਨੂੰ ਜਪ ਕੇ ਜਾਣਿਆ ਨਹੀਂ, ਪਰਮੇਸ਼ਰ ਨੂੰ ਨਹੀਂ ਜਾਣਿਆ। ਹਾਂਜੀ, ਬੇ ਮੈਨੇ ਵਿਅਰਥ, ਕੰਮ ਮੈਨੇ ਕੰਮ। ਚਲੋ, ਹੁਣ ਜੈਦੇਵ ਜੀ ਦੀ ਬਾਣੀ ਪੜ੍ਹੋ। ਰਾਗ ਮਾਰੋ,
ਰਾਗ ਮਾਰੋ ਬਾਣੀ ਜੈਦੇਵ ਜੀਓ ਕੀ।
ਹਾਂਜੀ, ਹੁਣ ਜੈਦੇਵ ਜੀ ਦੀ ਬਾਣੀ ਸ਼ੁਰੂ ਹੋਈ ਹੈ ਮਾਰੂ ਰਾਗ ਵਿੱਚ। ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੈਦੇਵ ਜੀ ਦੇ? ਹਾਂਜੀ ਦੋ ਸ਼ਬਦ ਠੀਕ ਦੱਸਿਆ ਉਹਨਾਂ ਨੇ, ਦੋ ਹੀ ਸ਼ਬਦ ਨੇ, ਇੱਕ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਗੁਜਰੀ ਰਾਗ ਵਿੱਚ ਜੈਦੇਵ ਦਾ ਪਦਾ ਜਿਹੜਾ ਬਹੁਤਾ ਹੀ ਸੌਖਾ ਸੀ। ਪਰਮਾਦ ਪੁਰਖ ਮਨੋ ਪਿਮੰਗ ਸਤਿਆਦ ਪਹਾਵਰਤੰਗ ਪਰਮਤ ਪਤੰਗ ਪ੍ਰਕਿਰਤ ਪਰੰਗ ਜਾਂ ਚਿੰਤ ਸਰਬਗਤੰਗ ਕੇਵਲ ਰਾਮ ਨਾਮ ਮਨੋਰ ਮੰਗ ਬਦ ਅੰਮ੍ਰਿਤ ਤਤਮਯੰਗ ਨਾ ਦਲੋ ਜਾਂ ਸਮਲਨ ਜਨਮ ਜਰਾਦ ਮਰਨ ਭਯੰਗ। ਸੋ ਉਹ ਪਦਾ ਵੀ ਪੜ੍ਹ ਕੇ ਆਏ ਆਪਾਂ, ਹੁਣ ਤਾਂ ਤੁਹਾਨੂੰ ਜਸਾਨੀ ਯਾਦ ਹੋ ਗਿਆ ਹੁਣ। ਅਤੇ ਇਹ ਇੱਕ ਤਾਂ ਉਹ ਪਦਾ ਪਤਾ ਸੀ ਉਹਨਾਂ ਦਾ ਗੁਜਰੀ ਰਾਗ ਵਿੱਚ, ਦੂਜਾ ਸ਼ਬਦ ਉਹਨਾਂ ਦਾ ਹੁਣ ਇੱਥੇ ਹੈ ਇਹਦੇ ਵਿੱਚ। ਯੋਗੀ ਇਹਨਾਂ ਦੇ ਕੋਲ ਆਇਆ ਜੈਦੇਵ ਭਗਤ ਦੇ ਕੋਲ, ਯੋਗੀ ਆ ਕੇ ਕਹਿਣ ਲੱਗਾ ਜੀ ਯੋਗ ਮਤ ਅਨੁਸਾਰ ਸਵਾਸਾਂ ਦਾ ਦਸਵੇਂ ਦੁਆਰ ਚੜ੍ਹਾਉਣਾ, ਫਿਰ ਠਹਿਰਾਉਣਾ, ਫਿਰ ਉਤਾਰਨਾ, ਇਹ ਕਿਵੇਂ ਹੁੰਦਾ ਹੈ ਤੁਸੀਂ ਖੋਲ੍ਹ ਕੇ ਦੱਸੋ ਕਿ ਕਿੱਦਾਂ ਦਾ ਯੋਗ ਹੈ। ਹੁਣ ਉਸ ਨੂੰ ਇਹ ਉਪਦੇਸ਼ ਦਿੰਦੇ ਨੇ ਯੋਗੀ ਦੇ ਤਾਂ, ਕਹਿੰਦੇ ਜੀ ਯੋਗ ਦੋ ਪ੍ਰਕਾਰ ਦਾ ਹੁੰਦਾ ਯੋਗੀ, ਇੱਕ ਸਾ ਗਰਭ ਯੋਗ ਇੱਕ ਅਗਰਭ ਯੋਗ, ਦੋ ਪ੍ਰਕਾਰ ਦਾ ਯੋਗ। ਸਗਰਭ ਯੋਗ ਉਹ ਹੁੰਦਾ ਹੈ ਸਾ ਗਰਭ ਸੱਸਣ ਕੰਨਾ ਗੱਗਾ ਰਾਰਾ ਬੱਬਾ ਸਾ ਗਰਭ ਯੋਗ, ਦੂਜਾ ਅਗਰਭ ਯੋਗ ਆੜਾ ਗੱਗਾ ਰਾਰਾ ਬੱਬਾ, ਦੋ ਪ੍ਰਕਾਰ ਦਾ ਯੋਗ ਹੈ ਜੀ। ਫਿਰ ਸਾ ਗਰਭ ਯੋਗ ਕਿਹੜਾ ਹੈ? ਜਿਹਦੇ ਵਿੱਚ ਕਹਿੰਦੇ ਜਿਸ ਯੋਗ ਦੇ ਵਿੱਚ ਜਦੋਂ ਸਵਾਸ ਚੜ੍ਹਾਉਣੇ ਨੇ ਨਾਲ ਮੰਤਰ ਪੜ੍ਹਿਆ ਜਾਵੇ, ਜਦੋਂ ਸਵਾਸ ਠਹਿਰਾਉਣੇ ਨੇ ਉਦੋਂ ਵੀ ਮੰਤਰ ਪੜ੍ਹ ਕੇ ਠਹਿਰਾਏ ਜਾਣ, ਜਦੋਂ ਸਵਾਸ ਉਤਾਰਨੇ ਨੇ ਉਦੋਂ ਵੀ ਮੰਤਰ ਪੜ੍ਹ ਕੇ ਉਤਾਰੇ ਜਾਣ, ਇਹਨੂੰ ਸਾ ਗਰਭ ਯੋਗ ਕਹਿੰਦੇ ਨੇ। ਅਤੇ ਗਰਭ ਯੋਗ ਜਿਹੜਾ ਹੈ ਬਿਨਾਂ ਮੰਤਰ ਤੋਂ ਹੀ ਜਿਹੜਾ ਪਹਿਲੋਂ ਵੀ ਆਸਣ ਕਰ ਲਏ ਚੁਰਾਸੀ ਜਾਂ ਪ੍ਰਾਣਾਯਾਮ ਕਰ ਲਿਆ ਬਿਨਾਂ ਸਿਮਰਨ ਤੋਂ ਬਿਨਾਂ ਮੰਤਰ ਤੋਂ, ਇਹ ਫਿਰ ਗਰਭ ਯੋਗ ਹੈ। ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਜੇ ਰੱਬ ਦੀ ਪ੍ਰਾਪਤੀ ਕਰਨੀ ਸਾ ਗਰਭ ਯੋਗ ਨਾਲ ਹੋਵੇਗੀ, ਨਾਲ ਮੰਤਰ ਪੜ੍ਹ ਕੇ ਸਿਮਰਨ ਕਰਕੇ। ਸੋ ਜਿਹੜਾ ਅਗਰਭ ਯੋਗ ਹੈ ਇਹ ਬਾਜੀਗਰ ਵਾਲੀ ਉਹ ਖੇਡ ਹੈ, ਇੱਕ ਰੱਬ ਦੀ ਪ੍ਰਾਪਤੀ ਕੋਈ ਨਹੀਂ। ਸੋ ਫਿਰ ਕਹਿੰਦੇ ਸਗਰਭ ਯੋਗ ਕਿਹੜਾ ਹੈ? ਹੁਣ ਦੱਸ ਰਹੇ ਨੇ ਕਿਵੇਂ ਮੰਤਰ ਪੜ੍ਹਨਾ, ਕਿੰਨੀ ਵਾਰੀ ਪੜ੍ਹਨਾ, ਸਵਾਸ ਕਿਵੇਂ ਚੜ੍ਹਾਉਣੇ ਨੇ, ਪੜ੍ਹੋ ਹੁਣ
ਦੱਸਣਗੇ। ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸੱਤ ਭੇਦਿਆ,
ਹਾਂ ਸੱਤ 'ਤੇ ਜਮਕੀ ਲਾਈ ਜਾਣੀ ਹੈ, ਭੇਦਿਆ 'ਤੇ ਵਿਸਰਾਮ, ਪੜ੍ਹ ਲਓ ਸਾਰੇ। ਚੰਦ ਸੱਤ ਭੇਦਿਆ,
ਚੰਦ ਸੱਤ ਭੇਦਿਆ,
ਨਾਦ ਸੱਤ ਪੂਰਿਆ,
ਨਾਦ ਸੱਤ ਪੂਰਿਆ,
ਸੂਰ ਸੱਤ ਖੋੜਸਾ,
ਸੂਰ ਸੱਤ ਖੋੜਸਾ,
ਦੱਤ ਕੀਆ,
ਦੱਤ ਕੀਆ,
ਬੋਲਿਓ ਸਾਰੇ। ਚੰਦ ਸੱਤ,
ਚੰਦ ਸੱਤ ਭੇਦਿਆ, ਨਾਦ ਸੱਤ ਪੂਰਿਆ,
ਹਾਂਜੀ,
ਸੂਰ ਸੱਤ ਖੋੜਸਾ, ਦੱਤ ਕੀਆ।
ਸੋ ਇਹ ਹੁਣ ਉਹਨਾਂ ਨੇ ਦੱਸਣਾ ਕੀਤਾ ਕਿ ਇੱਥੋਂ ਸ਼ੁਰੂ ਹੋਵੇਗਾ ਅਰਥ, ਸੂਰ ਸੱਤ ਖੋੜਸਾ ਦੱਤ ਕੀਆ, ਮਗਲੇ ਪਾਸੇ ਤੋਂ। ਆਪਾਂ ਹੀ ਦਰਵਾਜ਼ਾ ਬੰਦ ਕਰ ਦਿਓ, ਬੰਦ ਕਰਕੇ ਸੂਰ ਮੈਨੇ ਸੂਰਜ ਦੀ, ਸੱਤ ਮੈਨੇ ਸੁਰ, ਜਿਹੜੀ ਸੂਰਜ ਦੀ ਸੱਜੀ ਸੁਰ ਹੈ ਨਾ ਇਹਦੇ ਰਾਹੀਂ ਖੋੜਸਾ ਮੈਨੇ 16 ਵਾਰੀ, ਖੋੜਸਾ ਦਾ ਅਰਥ ਹੈ 16, 16 ਨੂੰ 16 ਖੋੜਸਾ ਕਹਿੰਦੇ ਨੇ, 16 ਵਾਰੀ ਓਂ ਸੋਹੰਗ ਦਾ ਮੰਤਰ ਪੜ੍ਹ ਕੇ ਪ੍ਰਾਣਾ ਦਾ ਜਿਹੜਾ ਸੀ ਦੱਤ ਕੀ ਆ ਚੜ੍ਹਾਉਣਾ ਕੀਤਾ ਸੂਰਜ ਦੀ ਸੱਜੀ ਸੁਰ ਰਾਹੀਂ, ਜਿਹੜੀ ਇੜਾ ਹੈ ਆ ਨੱਕ ਦੀ ਇੱਧਰਲੀ ਸੁਰ ਜਿਹੜੀ ਹੈ ਇਹਨੂੰ ਇੜਾ ਕਹਿੰਦੇ ਨੇ, ਇਹਨੂੰ ਸੂਰਜ ਦੀ ਸੱਜੀ ਸੁਰ ਕਹਿੰਦੇ ਨੇ, ਨੱਕ ਦੀ ਇੱਧਰਲੇ ਪਾਸੇ ਵਾਲੀ ਸੱਜੇ ਪਾਸੇ ਵਾਲੀ, ਇੱਧਰਲੇ ਪਾਸੇ ਰਾਹੀਂ 16 ਵਾਰੀ ਓਂ ਸੋਹੰਗ ਕਹਿ ਕੇ ਫਿਰ ਸਵਾਸਾਂ ਨੂੰ ਇੱਧਰਲੇ ਪਾਸੋਂ ਚੜ੍ਹਾਇਆ। ਖੋੜਸਾ ਮੈਨੇ 16 ਵਾਰੀ, ਸੂਰ ਮੈਨੇ ਸੂਰਜ, ਸੱਤ ਮੈਨੇ ਸੁਰ, ਜਿਹੜੀ ਸੂਰਜ ਦੀ ਸੱਜੀ ਸੁਰ ਹੈ ਇਹਦੇ ਰਾਹੀਂ 16 ਵਾਰੀ ਓਂ ਸੋਂ ਕਹਿ ਕੇ ਦੱਤ ਕੀਆ ਭਾਵ ਪ੍ਰਾਣਾਂ ਨੂੰ ਚੜ੍ਹਾਉਣਾ ਕੀਤਾ, ਫਿਰ ਮੈਂ ਵਿਚਾਲਿਆ ਗਿਆ। ਨਾਦ ਸੱਤ ਪੂਰਿਆ, ਕੁੰਭਕ ਸੁਰ, ਸੱਤ ਮੈਨੇ ਸੁਰ, ਨਾਦ ਮੈਨੇ ਕੁੰਭਕ, ਕੁੰਭਕ ਸੁਰ ਦੇ ਰਾਹੀਂ 64 ਵਾਰੀ ਓਂ ਸੋਹੰ ਕਹਿ ਕੇ ਇਹਨਾਂ ਪ੍ਰਾਣਾਂ ਨੂੰ ਜਿਹੜਾ ਸੀ ਪੂਰਿਆ, ਜਿਹੜਾ ਸੀ ਪੂਰਿਆ ਮੈਨੇ ਠਹਿਰਾਇਆ, ਠਹਿਰਾਉਣਾ ਕੀਤਾ ਦਸਵੇਂ ਦੁਆਰ 'ਚ। ਹੁਣ ਠਹਿਰ ਤਾਂ ਗਏ, ਉਤਾਰਨੇ ਵੀ ਨੇ ਨਾ, ਉਤਾਰੇ ਕਿਵੇਂ? ਚੰਦ ਸੱਤ ਭੇਜਿਆ, ਸੱਤ ਮੈਨੇ ਸੁਰ, ਚੰਦ ਮੈਨੇ ਚੰਦਰਮਾ, ਚੰਦਰਮਾ ਦੀ ਜਿਹੜੀ ਸੁਰ ਹੈ ਕਿਹੜੀ? ਪਿੰਗਲਾ, ਇੱਧਰਲੀ ਸੁਰ ਆ, ਇਹਦੇ ਰਾਹੀਂ ਜਿਹੜਾ ਸੀ 32 ਵਾਰੀ ਓਂ ਸੋਂ ਖਹਿ ਕੇ ਇਹਨਾਂ ਸਵਾਸਾਂ ਨੂੰ ਹੇਠਾਂ ਉਤਾਰਿਆ ਦਸਵੇਂ ਦੁਆਰ 'ਚੋਂ, ਹਾਂਜੀ ਇਉਂ ਚੜ੍ਹਾਏ 16 ਵਾਰੀ ਓਂ ਸੋਂ ਕਹਿ ਕੇ ਚੜ੍ਹਾ ਲਏ, ਚੌਂਹਟ ਵਾਰੀ ਓਂ ਸਹੁੰ ਕਹਿ ਕੇ ਠਹਿਰਾ ਲਏ, ਬੱਤੀ ਵਾਰੀ ਓਂ ਸਹੁੰ ਕਹਿ ਕੇ ਚੰਦਰਮਾ ਦੀ ਸੁਰ ਰਾਹੀਂ ਉਤਾਰ ਲਏ। ਇਉਂ ਜਿਹੜਾ ਦਸਮ ਦੁਆਰ ਜਿਹੜਾ ਸੀ ਪੁਰਾਣਾ ਨੂੰ ਚੜ੍ਹਾਇਆ ਠਹਿਰਾਇਆ ਅਤੇ ਉਤਾਰਨਾ ਕੀਤਾ। ਤੁਸੀਂ ਪਤਾ ਨਹੀਂ ਕਿਵੇਂ ਚੜ੍ਹਾਉਂਦੇ ਠਹਿਰਾਉਂਦੇ, ਚਲੋ ਆਪਣਾ ਮੈਥਡ ਹੋਣਾ। ਹਾਂ ਖੇਤਲ ਕਰਿਓ ਵੀ ਨਾ ਕਿਤੇ ਚੜ੍ਹੀ ਨਾ ਰਹਿ ਜਾਣ। ਹਾਂ ਤਾਰਨੇ ਹੋਣੇ ਨੇ ਫਿਰ ਚੱਕ ਕੇ ਕਰਦਿਆਂ ਨੇ ਰੱਖ ਦੇਣਾ ਅੰਗੀਠੇ 'ਤੇ। ਚਲੋ ਭੇਜਿਆ ਮੈਨੂੰ ਬਿਨਿਆ ਭਾਵ ਉਤਾਰਿਆ ਸੁਰ, ਸੱਤ ਮਹੀਨੇ ਸੁਰ, ਸੂਰਜ ਦੀ ਸੁਰ, ਚੰਦਰਮਾ ਦੀ ਸੁਰ ਜਿਹਨੂੰ ਪਿੰਗਲਾ ਕਹਿੰਦੇ ਉਹਨਾਂ ਰਾਹੀਂ ਉਤਾਰੇ, ਸੂਰਜ ਦੀ ਸੁਰ ਰਾਹੀਂ ਚੜ੍ਹਾਏ, ਕੁੰਭਕ ਸੁਰ ਰਾਹੀਂ ਠਹਿਰਾਏ। ਫਿਰ ਹੋਰ ਕੀ ਕੀਤਾ ਅੱਗੇ ਪੜ੍ਹੋ। ਅਬਲ ਬਲ
ਅਬਲ ਬਲ ਤੋੜਿਆ, ਅਚਲ ਚਲ ਥਾਪਿਆ, ਅਕਾਲ ਘੜਿਆ, ਤਹਿ ਆਪਿਓ
ਅਪਿਓ ਪਿਆ,
ਅਪਿਓ ਪਿਆ।
ਪੜ੍ਹੋ ਸਾਰੇ। ਅਬਲ ਬਲ ਤੋੜਿਆ,
ਅਬਲ ਬਲ ਤੋੜਿਆ,
ਅਚਲ ਚਲ ਥਪਿਆ,
ਅਚਲ ਚਲ ਥਪਿਆ,
ਅਕਾਲ ਘੜਿਆ,
ਅਕਾਲ ਘੜਿਆ,
ਤਹਿ ਅਪਿਓ ਪਿਆ। ਸੋ ਜਿਹੜਾ ਬਲ ਵਾਲਾ ਪਹਿਲਾਂ ਭੋਜਨ ਬਹੁਤਾ ਸ਼ਕ ਸੁਕਾ ਕੇ ਕਈ ਪ੍ਰਕਾਰ ਦੇ ਪਦਾਰਥ ਖੁਰਾਕ ਖਾ ਖੂ ਕੇ ਇਹਨੂੰ ਹਾਥੀ ਜਿਹਾ ਬਣਾਇਆ ਹੋਇਆ ਸੀ, ਬਹੁਤਾ ਮੋਟਾ ਕੀਤਾ ਹੋਇਆ ਸੀ। ਇਹ ਜਿਹੜਾ ਹੁਣ ਐਡਾ ਫਜ਼ੂਲ ਹੀ ਫਾਲਤੂ ਜਿਹੜਾ ਸੀ ਨਾ ਮਾਸ ਚੜ੍ਹਾਇਆ ਹੋਇਆ ਮੋਟਾ ਕੀਤਾ ਹੋਇਆ ਦੇਹ ਫਲਾਈ ਹੋਈ, ਇਹ ਜਿਹੜਾ ਬਲ ਸੀ ਅਬਲ ਇਹਨੂੰ ਘਟਾ ਲਿਆ ਕੁਛ ਧੱਪ ਕਰਕੇ ਇਹਦਾ ਆਸਣ ਕਰਕੇ, ਅਤੇ ਇਹਦੇ ਬਲ ਨੂੰ ਤੋੜਿਆ ਸਰੀਰ ਦੇ ਨੂੰ ਜਿਹੜਾ ਫਾਲਤੂ ਐਵੇਂ ਮੋਟਾ ਮਾਸ ਲੜਕਦਾ ਸੀ ਨਾ। ਅਚਲ ਚਲ ਥੱਪਿਆ, ਜਿਹੜਾ ਪ੍ਰਾਣ ਚੱਲਣ ਵਾਲੇ ਸੀ ਉਹਨਾਂ ਨੂੰ ਚੱਲਣ ਤੋਂ ਰੋਕ ਲਿਆ, ਭਾਵ ਦਸਵੇਂ ਦੁਆਰ ਠਹਿਰਾ ਲਏ। ਫਿਰ ਘੜ ਘੜਿਆ, ਮਨ ਜਿਹੜਾ ਨਾ ਘੜੇ ਜਾਣ ਵਾਲਾ ਮਨ ਸੀ ਘੜ ਸੀ ਘੜਿਆ ਨਹੀਂ ਸੀ ਜਾਂਦਾ, ਇਹਨੂੰ ਘੜ ਲਿਆ। ਜਦੋਂ ਇਹ ਮਨ ਘੜਿਆ ਗਿਆ ਤਾਂ ਇਹ ਅਪਿਓ ਪੀਆ। ਹਾਂਜੀ ਤੁਹਾਡੇ ਕੋਲ ਤਾਂ ਹੈ ਤਾਂ ਅਪਿਓ ਪੀਆ ਤਹਿ ਪਾਠ ਹੈ, ਇਹ ਦੱਸਿਆ ਨਹੀਂ ਸਵੇਰ ਵਾਲਿਆਂ ਨੇ ਕਿ ਨਹੀਂ ਉਹ ਨਹੀਂ ਬਲ ਪਾਠ ਇਕੱਠਾ ਹੀ ਹੈ ਇਕੱਠਾ, ਉਸ ਆਪੇ 'ਚ ਹੋ ਗਿਆ ਹੁਣ ਬਲ ਬਲ ਅੱਡ ਕਰਤਾ ਠੀਕ ਨਹੀਂ ਕਿਰਪਾ ਕਰਤੀ ਪਾਠ ਇਕੱਠਾ ਹੈ ਤੇ ਕਰਤਾ ਵਕਤ ਨਹੀਂ ਇਹ ਇਕੱਠੇ ਅਬਲ ਪਾਠ ਇਕੱਠਾ ਕਰ ਦਿਓ ਨਹੀਂ ਇਕੱਲਾ ਅਬਲ ਉਹਨਾਂ ਨੇ ਆੜਾ ਵੀ ਵੱਖਰਾ ਕਰਤਾ ਨਾ ਅਬਲ ਪਾਠ ਅਤੇ ਬਲ ਵੱਖਰਾ ਅਬਲ ਇਕੱਠਾ ਹੈ ਐੜਾ ਅਤੇ ਬੱਬਾ ਲੱਲ ਇੱਦਾਂ ਹੀ ਆ ਨਾ ਪਾਲੋ ਫਿਰ ਇਹਨੂੰ ਅਬਲ ਬਲ ਤੋੜਿਆ
ਅਬਲ ਬਲ ਤੋੜਿਆ
ਚੱਲ ਚੱਲ ਥੱਪਿਆ
ਚੱਲ ਚੱਲ ਥੱਪਿਆ
ਘੜ ਘੜਿਆ
ਘੜ ਘੜਿਆ
ਤਹਿ ਅਪਿਓ ਪੀਆ ਇੱਥੇ ਤਾਂ ਕਹਿੰਦੇ ਉਹ ਪਾਠ ਹੈ ਜੀ ਪਰ ਟਕਸਾਲ ਵਾਲੀ ਦੇ ਤਹਿ ਪਾਠ ਹਨ ਇਹ ਨੋਟ ਕਰ ਲਿਓ ਵੀ ਪੰਕਤੀ ਜਿਵੇਂ ਆਪਾਂ ਉਹ ਚੈੱਕ ਕਰਨਾ ਸੀ ਨਾ ਕੱਲ੍ਹ ਪਿੱਛੇ ਇਹ ਵੀ ਨੋਟ ਕਰਿਓ ਇਹ ਅੰਗ ਨੋਟ ਕਰ ਲਓ ਬਾਬਾ ਦੀਪ ਸਿੰਘ ਵਾਲੀ ਬੀਟ 'ਤੇ ਦੇਖਾਂਗੇ ਵੀ ਤਾਂ ਹਾਏ ਨੂੰ ਕੰਨਾ ਹੈਗਾ ਕਿ ਨਹੀਂ 1106 ਅੰਗ 'ਤੇ ਪੰਕਤੀ ਹੈਗੀ ਇਹ ਜੀ ਤੀਜੀ ਲਾਈਨ ਹੈ ਤਾਂ ਉੱਪਰੋਂ ਉੱਪਰਲੇ ਨਹੀਂ ਗਿਣਨੀ ਰਾਗ ਮਾਰੂ ਬਣ ਜਾ ਦਿਓ ਜੀ ਇਹ ਵੀ ਪੰਕਤੀ ਹੈ ਸੋ ਇਸ ਕਰਕੇ ਤੀਜੀ ਲੈ ਇਹਦੇ ਵਿੱਚ ਤਾਂ ਤਾਂ ਦੇ ਦੇਖਣਾ ਵੀ ਹਾਏ ਨੂੰ ਕੰਨਾ ਹੈ ਕਿ ਨਹੀਂ ਇਵੇਂ ਲਿਖ ਲਓ ਚਲੋ ਅੱਗੇ ਮਨ
ਮਨ ਆਦਿ ਗੁਣ ਆਦਿ ਵਿਖਾਣਿਆ
ਸੋ ਮਨ ਆਦਿਕ ਜਿਹੜੇ ਨੇ ਜਿਹੜਾ ਰਜੋ ਗੁਣ ਤਮੋ ਗੁਣ ਸਤੋ ਗੁਣ ਆਦਿ ਗੁਣਾਂ ਦੇ ਸਹਿਤ ਨੇ ਆਦਿ ਵਿਖਾਣਿਆ ਸੋ ਇਹਨਾਂ ਗੁਣਾਂ ਨੂੰ ਨਿਵਿਰਤ ਕਰਕੇ ਆਦਿ ਰੂਪ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਨੂੰ ਫਿਰ ਕਥਨ ਕੀਤਾ ਵਿਖਾਣਿਆ ਮੈਨੇ ਉਚਾਰਿਆ ਕਥਨ ਕੀਤਾ
ਤੇਰੀ ਦੁਬਦਾ
ਦ੍ਰਿਸ਼ ਤੇ ਵਿਸ਼ਰਾਮ ਕਰਨਾ
ਸਮਾਨਿਆ
ਇਹ ਜ਼ਰੂਰੀ ਵਿਸ਼ਰਾਮ ਹੈ ਜੀ ਪਕਾ ਲਓ ਤੇਰੀ ਦੁਬਦਾ ਦ੍ਰਿਸ਼ਟ
ਤੇਰੀ ਦੁਬਦਾ ਦ੍ਰਿਸ਼ਟ
ਸਮਾਨਿਆ
ਸਮਾਨਿਆ
ਸੱਸੇ ਟਿੱਪੀ ਲਾ ਕੇ ਸਮਾਨਿਆ
ਸਮਾਨਿਆ
ਹਾਂ ਤੇਰੀ ਦੁਬਦਾ ਵਾਲੀ ਦ੍ਰਿਸ਼ਟੀ ਸੀ ਹੈ ਜੋ ਕਿ ਫਿਰ ਸਮਾਨਿਆ ਸਮਾ ਜਾਵੇਗੀ ਭਾਵ ਖਤਮ ਹੋ ਜਾਵੇਗੀ ਹਾਂ ਫਿਰ
ਰਹਾਉ
ਹਾਂਜੀ ਅਰਧ ਕਹੋ ਅਰਧਿਆ
ਅਰਧ ਕਹੋ ਅਰਧਿਆ ਸਰਧ ਕਹੋ ਸਰਧਿਆ ਸਲਨ ਕਹੋ ਸਲਨ ਸਮਾਨ ਆਇਆ।
ਪੜ੍ਹੋ ਸਾਰੇ, ਅਰਧ ਕਹੋ ਹਰਦਿਆ,
ਅਰਧ ਕਹੋ ਹਰਦਿਆ,
ਸਰਦ ਕਹੋ ਸਰਦਿਆ,
ਸਰਦ ਕਹੋ ਸਰਦਿਆ,
ਸਲਲ ਕਹੋ ਸਲਲ ਸਮਾਨ,
ਸਲਲ ਕਹੋ ਸਲਲ ਸਮਾਨ।
ਬੋਲਿਓ ਇੱਕ ਵਾਰੀ ਹੋਰ,
ਅਰਧ ਕਹੋ ਹਰਦਿਆ, ਸਰਦ ਕਹੋ ਸਰਦਿਆ, ਸਲਨ ਕਹੋ ਸਲਨ ਸਮਾਨ ਆਇਆ।
ਅਰਥ ਤਾਂ ਇਹਦੇ ਸੌਖੇ ਨੇ, ਤੁਹਾਨੂੰ ਪਤਾ ਹੀ ਹੈ। ਅਰਧ ਕਹੋ ਅਰਧਿਆ, ਅਰਾਧਣੇ ਯੋਗ ਪਰਮੇਸ਼ਰ ਨੂੰ ਅਰਾਧਿਆ, ਅਰਧ ਕਹੋ ਅਰਾਧਣੇ ਯੋਗ ਨੂੰ ਅਸੀਂ ਅਰਾਧਨਾ ਕੀਤਾ, ਸਰਦ ਕਹੋ ਸਰਦਿਆ, ਸਰਧਾ ਕਰਨ ਯੋਗ ਸਰਦ ਪਰਮੇਸ਼ਰ ਸ਼ਰਧਾ ਕੀਤੀ, ਫਿਰ ਸਲਲ ਕਹੋ ਸਲਲ ਸਮਾਨ ਆਇਆ। ਪਹਿਲੇ ਸਲਲ ਦੇ ਲੱਲੇ ਦੋਵੇਂ ਮੁਕਤੇ, ਦੂਜਾ ਜਿਹਾ ਸਲਲ ਦੇ ਲੱਲੇ ਨੂੰ ਸਿਆਰੇ, ਅਰਥ ਪਾਣੀ ਦੇ ਪਰ ਵੱਖਰਾ ਵੱਖਰਾ ਫਰਕ। ਸਲਲ ਕਹੋ, ਜਿਹੜਾ ਸਲਲ ਪਾਣੀ ਸੀ ਨਾ, ਹੁਣ ਕਹਿ ਲਓ ਜਿਵੇਂ ਵੱਖਰਾ ਨਦੀ ਦਾ ਪਾਣੀ, ਘੜੇ ਦਾ ਪਾਣੀ ਵੱਖਰਾ ਮੰਨਦੇ ਸੀ, ਅਤੇ ਸਲਲ ਨਦੀ ਦਾ ਪਾਣੀ, ਘੜੇ ਦਾ ਪਾਣੀ ਚੱਕ ਕੇ ਨਦੀ ਦੇ ਪਾਣੀ 'ਚ ਡੋਲ ਦਈਏ ਅਤੇ ਉਹੀ ਰੂਪ ਹੋ ਜਾਂਦਾ। ਇਉਂ ਜਿਹੜਾ ਸੀ, ਹੁਣ ਅਸੀਂ ਜਿਹੜੇ ਸਲਲ ਕਹੋ ਆਪਣੇ ਆਪ ਨੂੰ ਵੱਖਰਾ ਮੰਨਦੇ ਸੀ, ਪਾਣੀ ਦੀ ਤਰ੍ਹਾਂ ਜੀਵ ਮੰਨਦੇ ਸੀ, ਹੁਣ ਬ੍ਰਹਮ ਰੂਪ ਹੋ ਗਏ, ਬ੍ਰਹਮ 'ਚ ਲੀਨ ਹੋ ਗਏ, ਜਿਵੇਂ ਘੜੇ ਦਾ ਪਾਣੀ ਨਦੀ 'ਚ ਲੀਨ ਹੋ ਗਿਆ, ਅਸੀਂ ਵੀ ਹੁਣ ਜਿਹੜੇ ਸੀ ਇਸੇ ਤਰ੍ਹਾਂ ਬ੍ਰਹਮ 'ਚ ਲੀਨ ਹੋ ਗਏ। ਸਲਲ ਨਾਮ ਇੱਥੇ ਨਦੀ ਦਾ, ਸਲਲ ਨਾਮ ਪਾਣੀ ਦਾ। ਪਹਿਲਾ ਸਲਲ ਜਿਹੜਾ ਲੱਲੇ ਨੂੰ ਸਿਆਰੀ ਤੋਂ ਬਿਨਾਂ ਹੈ ਅਤੇ ਉਹਦਾ ਨਾਮ ਹੈ ਪਾਣੀ, ਅੱਗੇ ਸਲਲ ਲੱਲੇ ਨੂੰ ਸਿਆਰੀ ਹੈ ਨਦੀ। ਚਲੋ,
ਬਦਤ ਜੈ ਦਿਓ ਜੈ ਦੇਵ ਕਹੋ,
ਕਹੋ ਨੀ ਕਹੋ,
ਕਹੋ ਰਮਿਆ ਬ੍ਰਹਮ,
ਰਮਿਆ ਰੇ ਟਿੱਪੀ ਲਾ ਕੇ, ਰਮਿਆ
ਰਮਿਆ ਬ੍ਰਹਮ ਨਿਰਵਾਣ ਲਿਓ ਲੀਨ ਪਾਇਆ।
ਬਦਤ ਜੈ ਦਿਓ, ਪੜ੍ਹੋ
ਜੈ ਦਿਓ,
ਜੈ ਦੇਵ ਕਹੋ ਰਮਿਆ,
ਜੈ ਦੇਵ ਕਹੋ ਰਮਿਆ,
ਜੈ ਦੇਵ ਪਾਠ ਇਕੱਠਾ ਹੀ ਆ ਨਾ।
ਹਾਂਜੀ,
ਬ੍ਰਹਮ ਨਿਰਵਾਣ ਲਿਵ ਲੀਨ ਪਾਇਆ,
ਬ੍ਰਹਮ ਨਿਰਵਾਣ ਲਿਵ ਲੀਨ ਪਾਇਆ।
ਬਦਤ ਦਾ ਅਰਥ ਕਹਿੰਦੇ ਨੇ, ਆਖਦੇ ਨੇ ਕੌਣ, ਜੈ ਦੇਵ, ਜੈ ਦੇਵ ਭਗਤ ਜੀ, ਅੱਗੇ ਫਿਰ ਆਇਆ ਜੈ ਦੇਵ, ਪਹਿਲੇ ਜੈ ਦੇਵ ਦਾ ਅਰਥ ਜਿਹੜਾ ਜੈ ਦੇਵ ਭਗਤ ਹੈ ਉਹਦਾ ਨਾਂ ਹੈ, ਦੂਜੀ ਵਾਰ ਜੈ ਦੇਵ, ਦੇਵ ਮਤਲਬ ਪ੍ਰਕਾਸ਼ ਰੂਪ ਜੋ ਪਰਮੇਸ਼ਰ ਹੈ ਜਿਹਦੀ ਜੈ ਹੋ ਰਹੀ ਹੈ ਸਾਰੇ ਲੋਕਾਂ 'ਚ, ਜਿਹਦੀ ਸਾਰੇ ਲੋਕਾਂ 'ਚ ਜੈ ਹੋ ਰਹੀ ਹੈ, ਉਹ ਜਿਹੜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ ਉਹਨੂੰ ਜਦੋਂ ਰਮਿਆ ਮੈਂ ਉਚਾਰਨ ਕੀਤਾ, ਪ੍ਰਾਪਤੀ ਕੀ ਹੋਈ, ਬ੍ਰਹਮ ਨਿਰਵਾਣ, ਰੱਬ ਜਿਹੜਾ ਬ੍ਰਹਮ ਜਿਹੜਾ ਨਿਰਵਾਣ ਬੰਧਨਾਂ ਤੋਂ ਰਹਿਤ ਹੈ, ਲਿਵ ਉਹ 'ਚ ਲਿਵ ਲਗਾ ਕੇ ਲੀਨ ਪਾਇਆ, ਉਹ 'ਚ ਲੀਨ ਹੋਣਾ ਪਾ ਲਿਆ, ਉਹ 'ਚ ਲੀਨ ਹੋ ਗਿਆ ਬ੍ਰਹਮ ਵਿੱਚ। ਸਮਝ ਆ ਗਈ ਨਹੀਂ? ਹਾਂਜੀ, ਸਾਲਿਲ, ਹਾਂ ਸ਼ਰਧ, ਸ਼ਰਧਾ ਯੋਗ ਪਰਮੇਸ਼ਰ ਦੇ ਵਿੱਚ ਸ਼ਰਧਾ ਕਰਨੀ ਕੀਤੀ, ਨਹੀਂ ਸ਼ਰਧ ਕਹਿੰਦੇ ਨੇ, ਸ਼ਰਧਾ ਕਰਨ ਯੋਗ ਪਰਮੇਸ਼ਰ ਦੇ ਵਿੱਚ ਸ਼ਰਧਾ ਕੀਤੀ ਹੈ, ਅਰਾਧਨੇ ਯੋਗ ਪਰਮੇਸ਼ਰ 'ਚ ਨੂੰ ਅਰਾਧਨਾ ਕੀਤਾ। ਹਾਂਜੀ ਹਾਂਜੀ, ਬਦਤ ਦਾ ਕੀ ਅਰਥ ਹੁੰਦਾ ਹੈ, ਕਹਿੰਦੇ ਨੇ ਆਖਦੇ ਨੇ, ਠੀਕ ਹੈ, ਕੌਣ ਕਹਿੰਦੇ ਨੇ, ਜੈ ਦੇਵ ਭਗਤ ਜੀ ਕਹਿੰਦੇ ਨੇ, ਕੀ ਜੈ ਦੇਵ ਦਾ ਅਰਥ ਦੇਵ ਪ੍ਰਕਾਸ਼ ਰੂਪ, ਜੈ ਜੀ ਦੇ ਤਿੰਨ ਲੋਕ ਜੈ ਹੋ ਰਹੀ ਹੈ, ਪਰਮੇਸ਼ਰ ਦੇ ਨਾਮ ਨੂੰ ਰਮਿਆ ਮੈਂ ਜਦੋਂ ਉਚਾਰਿਆ, ਫਿਰ ਕੀ ਹੋ ਗਏ, ਉਚਾਰ ਕੇ ਬ੍ਰਹਮ ਨਿਰਵਾਣ, ਪਰਮੇਸ਼ਰ ਜਿਹੜਾ ਬੰਧਨਾਂ ਤੋਂ ਰਹਿਤਾ ਨਿਰਵਾਣ ਮੈਨੇ, ਉਹਦੇ ਜਦੋਂ ਫਿਰ ਲਿਵ ਲੱਗ ਗਈ, ਫਿਰ ਲੀਨ ਪਾਇਆ, ਉਹ 'ਚ ਲੀਨ ਹੋਣਾ ਪਾ ਲਿਆ, ਲੀਨ ਹੋ ਗਏ। ਚਲੋ,
ਕਬੀਰ,
ਹਾਂ ਕਬੀਰ ਸਾਹਿਬ ਦਾ ਸ਼ਬਦ ਹੁਣ ਫਿਰ ਇਹਦੇ 'ਚ ਜੈਦੇਵ ਤੋਂ ਬਾਅਦ ਆਇਆ ਦੂਜਾ ਸ਼ਬਦ,
ਮਾਰੂ ਆਰਾਮ ਸਿਮਰ ਪਛਤਾ ਹੈਗਾ ਮਨ,
ਇਹ ਜ਼ਰੂਰੀ ਬਸ ਰਾਮ ਜੀ ਸਿਮਰ 'ਤੇ ਕਰਨਾ, ਜੇ ਕਹੋਗੇ ਰਾਮ ਸਿਮਰ ਪਛਤਾਏਗਾ, ਜੇ ਰਾਮ ਸਿਮਰ ਕੇ ਪਛਤਾਉਣਾ ਫਿਰ ਫਾਇਦਾ ਕੋਈ ਐਸੇ ਬਣਦਾ, ਇਸ ਕਰਕੇ ਸਿਮਰ 'ਤੇ ਰਾਮ ਸਿਮਰ,
ਰਾਮ ਸਿਮਰ,
ਰਾਮ ਦਾ ਸਿਮਰਨ ਕਰ, ਜੇ ਨਹੀਂ ਸਿਮਰੇਗਾ ਪਛਤਾਏਗਾ ਮਨ, ਮਨਾ ਫਿਰ ਤੈਨੂੰ ਪਛਤਾਉਣਾ ਪਵੇਗਾ।
ਪਾਪੀ ਜੀ ਰਾ ਲੋਭ ਕਰਤ ਹੈ,
ਅੱਜ ਪਾਪੀ ਜੀ ਬੜਾ ਲੋਭ ਕਰੀ ਜਾਂਦਾ ਦਿਨ ਰਾਤ,
ਆਜ ਕਾਲ,
ਇਹਨੂੰ ਕਾਲ ਪੜ੍ਹਨਾ,
ਆਜ ਕਾਲ,
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 ਹਾਂ ਅੱਜ ਅਤੇ ਕੱਲ, ਕਾਲ ਦਾ ਅਰਥ ਨਹੀਂ ਇੱਥੇ, ਕੱਲ ਦਾ ਵਾਚਕ ਹੈ, ਪੜ੍ਹ ਲਓ ਸਾਰੇ, ਪੜ੍ਹੋ ਸਾਰੀ ਲੈਣ।
ਪਾਪੀ ਜੀ ਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ।
ਹਾਂ, ਪਾਪੀ ਜਿਹੜਾ ਲੋਭ ਕਰਦਾ ਇਹਦੇ ਕਰਕੇ ਅੱਜ ਜਾਂ ਕੱਲ੍ਹ ਨੂੰ ਉੱਠ ਕੇ ਜਾਣਾ ਪੈਣਾ, ਤੈਨੂੰ ਇੱਥੋਂ ਚਲੇ ਜਾਣਾ ਅੱਜ ਨਹੀਂ ਤੇ ਕੱਲ੍ਹ ਨੂੰ। ਹਾਂਜੀ,
ਰਹਾਓ ਲਾਲਚ ਲਾਗੇ ਜਨਮ ਗਵਾਇਆ,
ਲਾਲਚ ਵਿੱਚ ਲੱਗ ਕੇ ਜਨਮ ਗਵਾ ਲਿਆ ਆਪਣਾ,
ਮਾਇਆ ਭਰਮ ਭੁਲਾਏਗਾ
ਅਤੇ ਮਾਇਆ ਦੇ ਕਰਕੇ ਭਰਮ ਕਰਕੇ ਮਾਇਆ ਵਿੱਚ ਭਰਮਿਆ ਰਵੇਗਾ। ਹਾਂਜੀ,
ਧਨ ਜੋਬਨ ਕਾ ਗਰਭ ਨਾ ਕੀਜੈ,
ਜਾਂ ਮਾਇਆ ਦੇ ਭਰਮ ਵਿੱਚ ਭੁਲਭੁਲਿਆ ਰਹੇਗਾ, ਧਨ ਦਾ ਅਹੰਕਾਰ ਨਾ ਕਰ ਗਰਭ, ਇੱਥੇ ਕਿ ਗਰਭ ਪੜ ਜਾਂਦੇ ਨੇ,
ਧਨ ਜੋਬਨ ਕਾ ਗਰਭ ਨਾ ਕੀਜੈ।
ਹਾਂ, ਬੱਬੇ ਨਾਲ ਚੈਨ ਨੂੰ ਗਰਭ ਗਰਭ ਨਹੀਂ ਪੜਨਾ ਨਾ, ਬੋਲਿਓ ਸਾਰੇ,
ਜੋਬਨ ਕਾ ਗਰਭ ਨਾ ਕੀਜੈ, ਅਖਾਗਦ ਜਿਉਂ ਗਲ ਜਾਹੇਗਾ,
ਧਨ ਦਾ ਗਰਭ ਮੈਨੂੰ ਹੰਕਾਰ ਨਾ ਕਰ, ਜਵਾਨੀ ਦਾ ਹੰਕਾਰ ਨਾ ਕਰ, ਐਵੇਂ ਨਾ ਬੁੜਿਆਂ ਨੂੰ ਧੱਕੇ ਮਾਰ ਕੇ ਸਿੱਟ, ਵੀ ਇਹਨਾਂ ਤੋਂ ਕੀ ਕਰਾਉਣਾ, ਅਤੇ ਹੰਕਾਰ ਨਾ ਕਰ ਆਪਣੀ ਜਵਾਨੀ ਦਾ ਅਤੇ ਜੇ ਕਰਦਾ ਫਿਰ ਤਾਂ ਕਾਗਦ ਵਾਂਗੂ ਗਲ ਜਾਣਾ, ਜੋ ਕਾਗਦ ਗਲ ਜਾਂਦਾ ਨਾ, ਸੜ ਜਾਂਦਾ, ਇੱਦਾਂ ਹੀ ਗਲ ਜਾਊਗਾ ਸਰੀਰ ਕਦੋਂ। ਜਾਓ ਜਮ,
ਜਾਓ ਜਮ ਆਏ ਕੇਸ ਗਹਿ ਪਟਕੈ,
ਫਿਰ ਪਤਾ ਲੱਗੂ ਤੈਨੂੰ ਜਮਾਂ ਨੇ ਆ ਕੇ ਕੇਸਾਂ ਤੋਂ ਗਏ ਮੈਨੇ ਫੜ ਕੇ ਪੜਕਾ ਕੇ ਮਾਰਿਆ ਧਰਤੀ 'ਤੇ ਧੋਬੀ ਦੇ ਕੱਪੜਿਆਂ ਵਾਂਗੂ,
ਤਾਂ ਦਿਨ ਕਿਛ ਨਾ ਵਸਾ ਹੈਗਾ,
ਉਸ ਦਿਨ ਤੇਰਾ ਕੋਈ ਫਿਰ ਵਸਾ ਨਹੀਂ ਹੋ ਚੱਲਣਾ, ਕੋਈ ਤੇਰਾ ਜ਼ੋਰ ਨਹੀਂ ਚੱਲਣਾ।
ਸਿਮਰਨ ਭਜਨ
ਨੰਨੇ ਨਾਲ ਸਿਮਰਨ,
ਸਿਮਰਨ ਭਜਨ ਦਇਆ ਨਹੀਂ ਕੀਨੀ,
ਨਾ ਸਿਮਰਨ ਕੀਤਾ ਨਾ ਭਜਨ ਕੋਈ ਕੀਤਾ ਨਾ ਦਇਆ ਕੋਈ ਕੀਤੀ,
ਤਾਂ ਮੁੱਖ ਚੋਟਾਂ ਖਾਹੇਗਾ,
ਤਾਂ ਫਿਰ ਮੁੱਖ ਦੇ ਉੱਤੇ ਜਮਾਂ ਦੀਆਂ ਚੋਟਾਂ ਜ਼ਰੂਰ ਖਾਏਗਾ।
ਧਰਮ ਰਾਏ ਜਬ ਲੇਖਾ ਮਾਗੈ,
ਧਰਮ ਰਾਏ ਪੜ ਦੇਖੋ ਇਕੱਠਾ ਟਕਸਾਲ ਵਾਲੀ ਤੇ ਇਕੱਠਾ ਉੱਤੇ ਵੱਖ ਹੋਣਾ ਇਕੱਠਾ ਪਾਠ, ਜਦੋਂ ਧਰਮ ਰਾਜਾ ਪਲੋ ਗਿਆ ਤੇ ਤੋ ਲੇਖਾ ਮੰਗੇਗਾ, ਫਿਰ
ਕਿਆ ਮੁੱਖ ਲੈ ਕੇ ਜਾਹੇਗਾ,
ਜਿਹੜਾ ਮੂੰਹ ਲੈ ਕੇ ਜਾਏਗਾ ਉੱਥੇ।
ਕਹਿਤ ਕਬੀਰ ਸੁਣਹੋ ਏ ਸੰਤ ਹੋ,
ਹਾਂ ਠੀਕ ਹੈ,
ਸੰਗਤ ਤਰ ਜਾਹੇਗਾ,
ਜੱਜ ਦੇ ਬਿੰਦੀ ਲਾਓ ਕੰਨੇ ਤੇ,
ਸਾਧ ਸੰਗਤ ਤਰ ਜਾਹੇਗਾ
ਜਾਹੇਗਾ, ਠੀਕ ਹੈ। ਕਬੀਰ ਸਾਹਿਬ ਕਹਿੰਦੇ ਜੀ ਸੁਣੋ ਭਾਈ ਸੰਤੋ, ਸੁਣਨਾ ਕਰੋ, ਸਾਧ ਸੰਗਤ ਕਰੇ ਤੇ ਤਰ ਜਾਏਗਾ। ਸਿਮਰਨ ਕਹਿ ਲਓ ਮੁੱਖ ਭਜਨ ਉੱਚੀ ਬੋਲ ਕੇ ਕਰਨਾ, ਹਾਂਜੀ ਸਵੇਰੇ ਜਿਵੇਂ ਹੁੰਦਾ ਹੈ, ਅਤੇ ਸਿਮਰਨ ਜਿਹੜਾ ਫਿਰ ਗੁਪਤ, ਹਾਂਜੀ ਹਾਂਜੀ ਹਾਂ ਉਹੀ ਤਾਂ ਤੁਸੀਂ ਜੇ ਆਏ ਨਹੀਂ ਸੀ ਨਾ ਮੁੱਖ 'ਚ, ਜਦੋਂ ਆਪਾਂ ਸ਼ੁਰੂ ਕੀਤਾ ਹੈ ਉੱਥੇ, ਜਦੋਂ ਪੰਨਾ ਸ਼ੁਰੂ ਦੇਖੋ ਆਪਾਂ ਕਬੀਰ ਕਾ ਸ਼ਬਦ ਜਦੋਂ ਸ਼ੁਰੂ ਕੀਤਾ, ਇਹ ਟਾਈਟਲ ਦੇ ਦਿੱਤਾ ਮੁੱਢ ਵਿੱਚ, ਉਹ ਜਿਹੜਾ ਅਸੀਂ ਸਿਰਲੇਖ ਦੇ ਦਿੱਤਾ ਵੀ ਕਬੀਰ ਦੇ ਸ਼ਬਦ ਭਾਵੇਂ ਪਿੱਛੇ ਪੂਰੇ ਹੋ ਗਏ ਨੇ, ਹੁਣ ਮਾਰੂ ਰਾਜ ਦੇ ਨਾਮ ਦੇ ਦੀ ਬਾਣੀ ਚੱਲ ਰਹੀ ਹੈ, ਇਹਦੇ ਵਿੱਚ ਕੁਝ ਸ਼ਬਦ ਜਿਹੜਾ ਕੋਈ ਰਹਿ ਗਿਆ ਸ਼ਬਦ ਕਬੀਰ ਦਾ ਬਾਅਦ ਵਿੱਚ ਐਡਜਸਟ ਕਰਨ ਲਈ ਉੱਥੇ ਇਹ ਲੇਖ ਲਿਖ ਦਿੱਤਾ।
ਮਾਰੂ
ਪੁੱਛੋ ਨਾ ਪੰਥ ਦੀ ਬਾਅਦ ਦੱਸ ਦਿਓ,
ਰਾਗ ਮਾਰੂ ਬਾਣੀ ਰਵਿਦਾਸ ਜੀ ਕੀ ਜੀਓ ਕੀ,
ਜੀਓ ਕੀ ਇੱਥੇ ਨਾਲੇ ਰਵਿਦਾਸ ਪੜ੍ਹਨਾ ਹੈ ਨਾ, ਰਵਿਦਾਸ ਕਹੀ ਜਾਂਦੇ ਨੇ ਕਈ, ਬਾਣੀ 'ਚ ਉਹਦਾ ਨਾਂ ਰਵਿਦਾਸ ਦੱਸਿਆ, ਰਵਿਦਾਸ ਚਲੋ, ਰਾਗ ਮਾਰੂ,
ਰਾਗ ਮਾਰੂ
ਬਾਣੀ ਰਵਿਦਾਸ ਜੀਓ ਕੀ,
ਬਾਣੀ ਰਵਿਦਾਸ ਜੀਓ ਕੀ,
ਰਵਿਦਾਸ ਸਾਹਿਬ ਜੀ ਦੀ ਬਾਣੀ ਸ਼ੁਰੂ ਹੋਣ ਲੱਗੀ ਹੈ। ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਰਵਿਦਾਸ ਭਗਤ ਜੀ ਦੇ? 40 ਸ਼ਬਦ, 40 ਸ਼ਬਦ,
ਇੱਕ ਓਂਕਾਰ,
ਇਹਨੂੰ ਠੀਕ ਕਰੋ, ਇੱਕ
ਇੱਕ ਓਂਕਾਰ,
ਓਂਕਾਰ ਇਹ ਸ਼ੁੱਧ ਉਚਾਰਨ, ਫਿਰ ਬੋਲੋ
ਇੱਕ ਓਂਕਾਰ,
ਹਾਂ ਓ ਅੰ ਹਲੇ ਟਿੱਪੀ ਲਾ ਕੇ ਓਮ ਅੰ, ਫਿਰ ਕਾਰ ਕਹਿ ਦੇਣਾ
ਇੱਕ ਓਂਕਾਰ,
ਥੋੜ੍ਹੀ ਜਿਹੀ ਅੱਧੀ ਅੱਧੀ ਘੱਟ ਰਹੀ ਹੈ, ਇੱਕ ਕਹਿ ਲਓ ਪਹਿਲਾਂ,
ਇੱਕ ਓਂਕਾਰ,
ਹੁਣ ਠੀਕ ਹੋ ਗਿਆ, ਬਿਲਕੁਲ
ਸਤਿਗੁਰ ਪ੍ਰਸਾਦ,
ਪ੍ਰਸਾਦ
ਪ੍ਰਸਾਦ
ਦੱਜਣ ਸ਼ੈਰੀ ਲੱਗ ਗਈ, ਚੱਲ
ਐਸੀ ਲਾਲ ਤੁਝ ਬਿਨ ਕੌਣ ਕਰੇ,
ਇਹਦੇ ਵੀ ਇਹ ਸ਼ਬਦ ਵੀ ਉਥਾਨਕ ਹੈ, ਕਦੋਂ ਰਚਿਆ ਕਬੀਰ ਆਪਣੇ ਰਵਿਦਾਸ ਸਾਹਿਬ ਜੀ ਨੇ, ਰਵਿਦਾਸ ਜੀ ਆਪਣੇ ਘਰ ਹੀ ਸੰਗਤ ਲਾਉਣ ਲੱਗ ਗਏ, ਕਿਉਂ ਮੰਦਰਾਂ 'ਚ ਜਾਣ ਨਹੀਂ ਸੀ ਦਿੰਦੇ ਨਵੀਂ ਜਾਤੀ ਕਰਕੇ, ਘਰੇ ਸਿਮਰਨ ਘਰੇ ਕੀਰਤਨ ਕਥਾ ਆਪਣੇ ਘਰੇ ਕਰਿਆ ਕਰਨ, ਨਵੀਂ ਜਾਤੀ 'ਚ ਮਾਰ ਹੋਣ ਕਰਕੇ ਘਰ ਸ਼ੁਰੂ ਕਰ ਲਿਆ। ਸੰਗਤਾਂ ਜਿਹੜੀਆਂ ਸੀ ਇਹਨੇ ਸ਼ਰਧਾ ਰੱਖਦੀਆਂ ਸੀ ਵੀ ਰੱਬ ਦਾ ਪੂਰਾ ਭਗਤ ਹੈ, ਇਹਦੇ ਘਰ ਦੀਵਾਨ ਲੱਗਣ ਲੱਗ ਗਏ, ਜੋੜ ਮੇਲ ਹੋਣ ਲੱਗ ਪਏ। ਸੋ ਰੋਜ਼ਾਨਾ ਦਾ ਇਨਜ਼ਮ ਬਣਦਾ ਰਿਹਾ। ਇੱਕ ਇਹਦਾ ਇਹਦੀ ਸੰਗਤ ਵਿੱਚੋਂ ਜਿਹੜਾ ਸੰਗਤ ਕਰਦੇ ਸੀ, ਚਿਤੌੜਗੜ੍ਹ ਕੋਈ ਸੰਗਤ ਵਿੱਚ ਚਲਾ ਗਿਆ, ਇਹਦਾ ਸੰਗਤੀ ਕੋਈ ਚਿਤੌੜਗੜ੍ਹ ਦੇ ਕਿਲ੍ਹੇ ਵਿੱਚ ਜਾ ਕੇ ਇਹ ਦੱਸ ਦਿੱਤਾ ਕਿ ਕਾਂਸੀ ਦੇ ਵਿੱਚ ਨੀਵੀਂ ਜਾਤੀ ਦਾ ਚਮਾਰ ਜਾਤੀ ਵਿੱਚੋਂ ਭਗਤ ਅਰਦਾਸ ਰੱਬ ਨੂੰ ਪੁੱਜਿਆ ਜਿਹੜਾ ਭਗਤ ਹੈ, ਰੱਬ ਨੂੰ ਮਿਲਿਆ ਭਗਤ ਹੈ। ਉਹ ਚਿਤੌੜਗੜ੍ਹ ਦੇ ਰਾਜੇ ਦੀ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਬਈ ਇੱਦਾਂ ਦਾ ਵੀ ਕੋਈ ਭਗਤ ਹੈਗਾ ਜਿਹੜਾ ਰੱਬ ਨੂੰ ਮਿਲਿਆ ਕਾਂਸੀ ਜੀ ਵਿੱਚ। ਉਹਦੇ ਮਨ ਵਿੱਚ ਫਿਰ ਇੱਛਾ ਬਣ ਗਈ ਕਿ ਮੈਂ ਉਹ ਭਗਤ ਦੇ ਦਰਸ਼ਨ ਕਰਾਂ, ਜ਼ਰੂਰ ਜਾਵਾਂ, ਪ੍ਰਬਲ ਇੱਛਾ ਬਣ ਗਈ। ਪਰ ਹੁਣ ਰਾਜੇ ਦੀ ਆਗਿਆ ਤੋਂ ਬਿਨਾਂ ਤਾਂ ਨਹੀਂ ਨਾ ਜਾ ਸਕਦੀ। ਆਪਣੇ ਪਤੀ ਰਾਜੇ ਨੂੰ ਕਹਿਣ ਲੱਗੇ ਜੀ ਜੇ ਮੈਂ ਸਿੱਧਾ ਜਿੱਤਾ ਕਿਹਾ ਵੀ ਮੈਂ ਰਵਿਦਾਸ ਦੀ ਸੰਗਤ ਕਰਨ ਜਾਣਾ ਹੈ ਅਤੇ ਹੋ ਸਕਦਾ ਮੈਨੂੰ ਨਾ ਜਾਣ ਦੇਵੇ ਵੀ ਉਹ ਤਾਂ ਨੀਵੀਂ ਜਾਤੀ ਦਾ, ਤੂੰ ਉੱਥੇ ਕੀ ਕਰਨ ਜਾਣਾ। ਇਸ ਬਹਾਨੇ ਕਿਹਾ ਕਿ ਮੈਂ ਇੰਨਾ ਚਿਰ ਹੋ ਗਿਆ ਤੇਰੇ ਜਦੋਂ ਦੀ ਆਈ ਹੋਈਆਂ ਮਹਿਲਾਂ ਵਿੱਚ ਮੈਨੂੰ ਕਦੇ ਕੋਈ ਤੀਰਥ ਯਾਤਰਾ ਨਹੀਂ ਕਰਾਈ, ਮੈਂ ਤੀਰਥ ਯਾਤਰਾ ਕਰਨ ਦਾ ਮੇਰਾ ਫੁਰਨਾ ਹੈ। ਜਦੋਂ ਇਹ ਆਖਿਆ ਬਾਦਸ਼ਾਹ ਨੇ ਠੀਕ ਆ ਰਾਜੇ ਕੋਈ ਨਹੀਂ ਜਾਇਆ, ਪੈਸੇ ਲੈ ਜਾ ਖੁੱਲ੍ਹੇ ਛੱਲੇ ਚਾਹੀਦੇ ਆ, ਧੰਨ ਦੌਲਤ ਨਾਲ ਲੈ ਲਿਆ, ਨਾਲ ਜਿਹੜੇ ਸੀ ਕੁਝ ਇੱਕ ਦੋ ਵਜ਼ੀਰ ਅਹਿਲਕਾਰ ਨਾਲ ਲੈ ਲਏ ਰਾਣੀ ਨੇ, ਇਹਨਾਂ ਬੰਦਿਆਂ ਨੂੰ ਨਾਲ ਲੈ ਕੇ ਕਾਂਸੀ ਜੀ ਆ ਗਈ ਹੈ। ਇਹਦਾ ਨਾਂ ਸੀ ਰਾਣੀ ਦਾ ਝਾਲੀ, ਝਾਲੀ ਨਾਂ ਸੀ, ਝਾਲੀ ਝੱਜੇ ਨੂੰ ਕਰਨਾ ਲੱਲੇ ਨੂੰ ਬਿਹਾਰੀ, ਝਾਲੀ ਨਾਂ ਸੀ। ਸੋ ਰਾਣੀ ਝਾਲੀ ਜਿਹੜੀ ਹੈ ਕਾਂਸੀ ਜੀ ਆ ਗਈ, ਗੰਗਾ ਵਗਦੀ ਆ ਭਾਵੇਂ ਉਹਦੇ ਕੰਢੇ 'ਤੇ ਹੈ ਕਾਂਸੀ ਜੀ, ਬਨਾਰਸ ਹੈ ਜਿਹੜਾ ਦੂਜਾ ਨਾਂ ਦਾ ਬਨਾਰਸ ਹੈ। ਸੋ ਗੰਗਾ ਦੇ ਉੱਤੇ ਇਸ਼ਨਾਨ ਨਹੀਂ ਕੀਤਾ, ਹੋਰ ਇੰਨੇ ਦੇਵ ਮੰਦਰ ਥੇ ਦੇਵਤਿਆਂ ਦੇ ਉੱਥੇ ਵੀ ਜਿਹੜਾ ਸੀ ਨਹੀਂ ਗਈ, ਸਿੱਧੀ ਰਵਿਦਾਸ ਦੇ ਘਰ ਆਈ ਹੈ। ਤਾਂ ਰਵਿਦਾਸ ਦੇ ਘਰ ਜਿਹੜਾ ਸੀ ਕੀਰਤਨ ਹੋ ਰਿਹਾ ਸੀ, ਰਵਿਦਾਸ ਭਗਤ ਜੀ ਸ਼ਬਦ ਪੜ੍ਹ ਰਹੇ ਸੀ, ਜਿਹੜਾ ਆਪਾਂ ਜੋ ਤੁਮ ਗਿਰਬਰ ਤਾਓ ਹਮ ਮੋਰਾ, ਜੋ ਤੁਮ ਚੰਦ ਤਾਂ ਭਏ ਹੈ ਚਕੋਰਾ, ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰਾ। ਇਹ ਸ਼ਬਦ ਦਾ ਕੀਰਤਨ ਹੋ ਰਿਹਾ ਸੀ। ਇਹ ਜਦੋਂ ਕੀਰਤਨ ਰਾਣੀ ਨੇ ਸੁਣਿਆ, ਇੱਕਦਮ ਮਨ ਸ਼ਾਂਤ ਹੋ ਗਿਆ, ਅੰਦਰ ਸ਼ਰਧਾ ਹੋਰ ਢੇਰ ਵੱਧ ਗਈ ਵੀ ਕਿੰਨਾ ਪਿਆਰਾ ਸ਼ਬਦ ਹੈ। ਦੂਜਾ ਸ਼ਬਦ ਪੜਿਆ ਉਹਨੇ, ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਹ ਵੈਰਾਗਮੀ ਸ਼ਬਦ ਪੜਿਆ, ਸਰੀਰ ਕੀ ਹੈ, ਲਹੂ ਦਾ ਚਮੜੀ ਦਾ, ਇਹਨੂੰ ਜਿਹੜਾ ਗਾਰਾ ਲੱਗਿਆ ਹੋਇਆ ਲਹੂ ਦਾ, ਹਾਂ ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ, ਇਸ ਹੱਡ ਨੇ ਪਿੰਜਰਾ ਹੈ, ਹੋਰ ਕੀ ਹੈ, ਪੰਖੀ ਬੱਚਾ ਵਸਾ ਵਿਚਾਰਾ, ਜੀਵ ਰੂਪੀ ਪੰਛੀ ਇਹਦੇ ਵਿੱਚ ਵਸ ਰਹੇ ਹੈ। ਇਹ ਸ਼ਬਦ ਪੜ੍ਹੇ, ਇਹ ਜਦੋਂ ਸ਼ਬਦ ਪੜ੍ਹੇ ਅੰਦਰ ਵੈਰਾਗ ਵੀ ਹੋ ਗਿਆ, ਪਹਿਲਾਂ ਪ੍ਰੇਮ ਫਿਰ ਵੈਰਾਗ, ਦੋ ਚੀਜ਼ਾਂ ਪ੍ਰਾਪਤ ਹੋ ਗਈਆਂ, ਸ਼ਾਂਤੀ। ਇਹ ਵੇਖ ਕੇ ਮਨ 'ਚ ਜਿਹੜਾ ਸੀ ਦਿੜ ਫੁਰਨਾ ਬਣਾ ਲਿਆ ਵੀ ਮੈਂ ਇਹਨਾਂ ਦੀ ਦਾਸੀ ਹੋ ਕੇ ਜਾਣਾ, ਮੈਂ ਇਹਨਾਂ ਨੂੰ ਗੁਰੂ ਧਾਰਨ ਕਰ ਲਿਆ ਬਸ, ਅਤੇ ਮੈਂ ਇਹਨਾਂ ਨੂੰ ਕਹਾਂ ਮੈਨੂੰ ਗੁਰਦੀਖਿਆ ਦਿਓ। ਕਹਿਣ ਲੱਗਿਆ ਜੀ ਮੈਂ ਹੱਥ ਬੰਨ ਕੇ ਕਹਿਣ ਲੱਗੇ ਜੀ ਮੈਨੂੰ ਅੱਜ ਆਪ ਜੀ ਨੂੰ ਮੈਂ ਗੁਰੂ ਧਾਰਨ ਕਰਨਾ, ਮੈਨੂੰ ਮੰਤਰ ਗੁਰਮੰਤਰ ਦਿਓ, ਦੀਖਿਆ ਦਿਓ। ਉਹ ਕਹਿਣ ਲੱਗੇ ਰਾਣੀ ਮੈਂ ਨੀਵੀਂ ਜਾਤ ਦਾ ਅਤੇ ਤੁਸੀਂ ਉੱਚੀ ਜਾਤੀ ਕਹਾਉਣ ਵਾਲੇ ਹਿੰਦੂ ਰਾਜੇ ਹੋ, ਅਤੇ ਤੁਹਾਨੂੰ ਬਾਹਮਣਾਂ ਨੇ ਤੁਹਾਨੂੰ ਖੇੜਾ ਨਹੀਂ ਛੱਡਣਾ, ਅਤੇ ਤੁਹਾਨੂੰ ਵੀ ਪਰੇਸ਼ਾਨ ਕਰਨਗੇ, ਮੈਨੂੰ ਤਾਂ ਕਰਦੇ ਹੀ ਕਰਦੇ ਨੇ, ਮੈਨੂੰ ਤਾਂ ਪਰਵਾਹ ਕੋਈ ਨਹੀਂ, ਅਤੇ ਤੁਹਾਨੂੰ ਤੰਗ ਕਰਨਗੇ। ਉਹ ਕਹਿਣ ਲੱਗੀ ਮੈਨੂੰ ਵੀ ਕੋਈ ਪਰਵਾਹ ਨਹੀਂ, ਮੈਂ ਬਸ ਜਿਹੜਾ ਆਪਣਾ ਫੁਰਨਾ ਬਣਾ ਲਿਆ ਮੈਨੂੰ ਨਾਮ ਦਿਓ, ਬਖਸ਼ਿਸ਼ ਕਰੋ ਮੇਰੇ 'ਤੇ, ਕਿਰਪਾ ਕਰੋ, ਮੈਂ ਗੁਰੂ ਆਪ ਜੀ ਨੂੰ ਮੰਨ ਲੈਣਗੀ। ਸੋ ਇਹਦੀ ਸ਼ਰਧਾ ਦੇਖ ਕੇ ਰਵਿਦਾਸ ਜੀ ਨੇ ਫਿਰ ਇਹਨੂੰ ਗੁਰਮੰਤਰ ਦਿੱਤਾ, ਰਾਮ ਨਾਮ ਦਾ ਦਾਤ ਦਿੱਤੀ, ਗੁਰਦੀਖਿਆ ਦਿੱਤੀ। ਇਹ ਹੋਣੇ ਕਰਕੇ ਫਿਰ ਜਿਹੜਾ ਸੀ ਉੱਥੇ ਜਿੰਨਾ ਮਾਲ ਸਵਾਬ ਨਾਲ ਲੈ ਕੇ ਆਈ ਸੀ ਨਾ, ਸਾਰੇ ਰਵਿਦਾਸ ਨੂੰ ਸੌਂਪ ਦਿੱਤਾ, ਲਓ ਜੀ ਸੰਭਾਲੋ, ਇਹ ਤੁਹਾਡੇ ਨਿਮਿੱਤ ਹੈ, ਮੈਂ ਕਿਸੇ ਹੋਰ ਬਾਹਮਣ ਨੂੰ ਨਹੀਂ ਕੋਈ ਮੰਨਦੀ ਹੋਣਗੇ, ਅਤੇ ਮੈਂ ਕਿਸੇ ਮੰਦਰ ਨੂੰ ਨਹੀਂ ਦਾਨ ਦੇਣਾ, ਇਹ ਤੁਹਾਨੂੰ ਸਾਰਾ ਮੈਂ ਸੌਂਪਿਆ। ਉਹ ਕਹਿਣ ਲੱਗੇ ਇਹਦੇ 'ਤੇ ਵੀ ਵਿਰੋਧ ਕਰਨਗੇ ਬਾਹਮਣ, ਅਤੇ ਇਹ ਰਹਿਣ ਦੇ ਤੂੰ, ਮੇਰੇ ਕੋਲ ਸੱਚੇ ਪਾਤਸ਼ਾਹ ਦੀਆਂ ਨੌ ਨਿਧੀਆਂ 18 ਸਿੱਧੀਆਂ, ਜਿਹਦੇ ਕੋਲ ਉਹਨੂੰ ਕਿੰਨਾ ਲੋੜਨ ਦੀ ਲੋੜ ਹੈ, ਪਰ ਸ਼ਰਧਾ ਕਰਕੇ ਦੇਣਾ ਪਿਆ, ਲੈ ਲੈਣਾ ਪਿਆ। ਚਲੋ ਇਹ ਕਰਕੇ ਫਿਰ ਕਹਿਣ ਲੱਗੀ ਚੰਗਾ ਮਹਾਰਾਜ, ਹੁਣ ਮੈਂ ਉਹ ਭਗਤ ਅਰਦਾਸ ਜੀ ਕਹਿਣ ਲੱਗੇ ਉਹਨੂੰ ਤਾਂ ਰਹਿਣ ਦਾ ਸੰਕਲਪ ਕਰ ਲਿਆ, ਮੈਂ ਤੁਹਾਡੀ ਸੇਵਾ 'ਚ ਲੈਣਾ, ਮੈਂ ਰਾਜ ਭਾਗ ਹੁਣ ਕੀ ਕਰਨਾ, ਮੈਨੂੰ ਜਿਹੜਾ ਗਿਆਨ ਹੀ ਕਰਾ ਦਿੱਤਾ ਤੁਸੀਂ, ਅਤੇ ਮੈਨੂੰ ਉਸ ਹੁਣ ਰੱਬ ਦਾ ਸੱਚਾ ਰਾਜ ਮਿਲ ਗਿਆ ਹੈ, ਜਿਵੇਂ ਕਬੀਰ ਸਾਹਿਬ ਨੇ ਕਿਹਾ ਤੀ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਿਆ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਹਿ ਕੋਈ ਨਾ ਸਕੇ ਪਛਾਣੀ, ਮੈਨੂੰ ਸੱਚਾ ਰਾਜ ਦੇ ਦਿੱਤਾ, ਮੈਂ ਝੂਠਾ ਰਾਜ ਨੂੰ ਕੀ ਕਰਨਾ, ਮੈਂ ਨਹੀਂ ਜਾਣਾ। ਕਹਿਣਗੇ ਨਹੀਂ ਰਾਣੀ, ਜੇ ਗਿਆਨ ਤਾਂ ਹੋ ਗਿਆ ਅਤੇ ਜਿਹੜਾ ਰਾਜ ਭਾਗ ਦੇ ਹੁੰਦਿਆਂ ਹੋਇਆ ਇਹਦਾ ਆਨੰਦ ਮਾਣ, ਜਿਹੜਾ ਮਨਾਸੀ ਰਾਜ ਹੈ। ਸੋ ਮੇਰਾ ਹੁਕਮ ਹੈ, ਤੈਨੂੰ ਜਾਣਾ ਪਵੇਗਾ। ਉੱਥੋਂ ਭੇਜ ਦਿੱਤਾ, ਆ ਗਈ। ਜਦੋਂ ਮਹਿਲਾਂ 'ਚ ਆਈ ਹੈ ਅਤੇ ਹੁਣ ਜਿਹੜਾ ਦਿੱਤਾ ਮੰਤਰ ਸੀ ਉਹ ਭਗਤੀ ਉਹ 'ਚ ਲੀਨ ਹੋ ਰਹੀ ਹੈ ਰੋਜ਼। ਇੱਧਰ ਬਾਹਮਣਾਂ ਨੂੰ ਪਤਾ ਲੱਗ ਗਿਆ ਵੀ ਰਾਣੀ ਆਈ ਸੀ, ਸਾਨੂੰ ਦੇਖ ਕੇ ਕੁਛ ਨਹੀਂ ਗਈ, ਇਹਨਾਂ ਤਾਂ ਆਪਣਾ ਲੈਣ ਦੇਣ ਦਾ ਪ੍ਰੋਗਰਾਮ ਹੁੰਦਾ ਹੈ। ਇਸ ਗੱਲ ਕਰਕੇ ਜਿਹੜਾ ਅਸੀਂ ਇਕੱਠੇ ਹੋ ਕੇ ਕਹਿੰਦੇ ਚਲੋ ਚਿਤੌੜ ਚੱਲੀਏ, ਰਾਜੇ ਨੂੰ ਦੱਸੀਏ ਵੀ ਤੁਸੀਂ ਹਿੰਦੂ ਰਾਜੇ ਹੋ ਕੇ ਚਮਾਰ ਨੂੰ ਗੁਰੂ ਧਾਰਨ ਕਰ ਲਿਆ, ਤੇਰੀ ਰਾਣੀ ਨੇ ਅਤੇ ਸਾਰਾ ਕੁਛ ਮਾਲ ਸਵਾਲ ਜਿਹੜਾ ਲੈ ਕੇ ਤੀ ਉਹਨੂੰ ਦੇ ਆਈ, ਸਾਨੂੰ ਤਾਂ ਦਿੱਤਾ ਹੀ ਕੁਛ ਨਹੀਂ। ਇਕੱਠੇ ਹੋ ਕੇ ਆ ਗਏ, ਆ ਕੇ ਰਾਜਾ ਨੂੰ ਕਹਿਣ ਲੱਗੇ ਬਾਦਸ਼ਾਹ ਐਡਾ ਅਪਰਾਧ, ਐਡਾ ਦੋਸ਼, ਐਡਾ ਗੁਨਾਹ, ਕਹਿੰਦਾ ਕੀ ਹੋ ਗਿਆ ਮੈਥੋਂ? ਅਤੇ ਉਹ ਕਹਿੰਦਾ ਵੀ ਤੈਥੋਂ ਤਾਂ ਨਹੀਂ ਹੋਇਆ, ਤੇਰੀ ਰਾਣੀ ਨੇ ਗੁਨਾਹ ਕੀਤਾ, ਉਹ ਚਮਾਰ ਨੂੰ ਗੁਰੂ ਧਾਰਨ ਕਰੇ ਆਈ ਅਤੇ ਜਿਸ ਕਰਕੇ ਸਾਰਾ ਮਾਲ ਜਿੰਨਾ ਤੀ ਤੂੰ ਇੱਥੋਂ ਲੈ ਕੇ ਗਿਆ ਤੇਰੇ ਕੋਲੋਂ ਉਹਨੂੰ ਦੇ ਆਈ ਆ। ਅਤੇ ਬਾਹਮਣਾਂ ਦੀ ਤਾਂ ਪੂਜਾ ਦੱਸਿਆ, ਸ਼ਾਸਤਰ ਨੇ ਸਾਡੀ ਕਰੀ ਕੋਈ ਨਹੀਂ, ਇਹ ਤਾਂ ਇਹ ਅਪਰਾਧ ਆ ਤੁਹਾਡਾ। ਰਾਜੇ ਨੂੰ ਵੀ ਗੁੱਸਾ ਆਇਆ ਵੀ ਇਹ ਕੀ ਕਰਿਆ ਰਾਣੀ ਨੇ। ਕਹਿੰਦਾ ਚਲੋ ਮੈਂ ਚੱਲਦਾ ਰਾਣੀ ਕੋਲ ਆਓ। ਅਤੇ ਕਹਿੰਦਾ ਜੀ ਨਹੀਂ, ਤੁਸੀਂ ਜਾਓ ਉਹਦੇ ਕੋਲ ਅਤੇ ਉਹਨੂੰ ਸਮਝਾਓ ਅਤੇ ਸਾਡੇ ਵਾਸਤੇ ਸੋਚੋ ਕੁਛ, ਜਿਹੜਾ ਗਲਤ ਹੈ ਦਾਨ ਲੈਣ ਦੀ ਉਹ ਸੀ। ਅਤੇ ਉਹ ਜਦੋਂ ਰਾਣੀ ਨੂੰ ਕਹਿਣ ਲੱਗਿਆ ਤੂੰ ਕੀ ਕੀਤਾ ਇਹ, ਮੈਨੂੰ ਤਾਂ ਪਤਾ ਲੱਗਿਆ ਬਾਹਮਣ ਆਏ ਨੇ ਕੰਸੀ ਤੋਂ ਚੱਲ ਕੇ ਵੀ ਤੂੰ ਰਵਿਦਾਸ ਨੂੰ ਗੁਰੂ ਧਾਰਨ ਕਰ ਲਿਆ। ਕਹਿੰਦੀ ਸੱਚ ਹੈ ਇਹ, ਹਾਂ ਮੈਂ ਕਰ ਲਿਆ। ਕਿਉਂ ਐਸਾ ਤੂੰ ਕਿਉਂ ਕੀਤਾ? ਆਪਾਂ ਹਿੰਦੂ ਰਾਜੇ, ਤੂੰ ਨੀਵੀਂ ਜਾਤੀ ਦੇ ਨੂੰ ਗੁਰੂ ਧਾਰਨ ਕਰ ਲਿਆ। ਕਹਿਣ ਲੱਗੀ ਨਿੰਦਾ ਨਾ ਕਰੋ, ਉਸ ਗੁਰੂ ਨੇ ਮੈਨੂੰ ਰੱਬ ਮਿਲਾ ਦਿੱਤਾ ਹੈ ਅਤੇ ਬਾਹਮਣ ਮਿਲਾ ਕੇ ਵਿਖਾਉਣ, ਮੈਂ ਗਿਆਨ ਵਾਲੀ ਹੋ ਗਈ ਹਾਂ, ਮੈਨੂੰ ਸਾਰੀਆਂ ਵਿੱਦਿਆ ਸਫੁਰਨ ਨੇ। ਅਤੇ ਉਸ ਗੱਲੋਂ ਰਾਜਾ ਥੋੜ੍ਹਾ ਡਰਿਆ, ਕਹਿਣ ਲੱਗੀ ਇਹ ਕਿਤੇ ਹੋਰ ਨਾ ਮੈਨੂੰ ਕੋਈ ਸ਼ਰਾਪ ਦੇ ਦੇਵੇ ਜੇ ਜਿਹੜੀ ਗੱਲ ਭਗਤੀ ਵਾਲੀ ਉਹਨੂੰ ਮਿਲ ਗਈ ਹੈ। ਝਿਜਕਿਆ, ਕਹਿਣ ਲੱਗੀ ਜੋ ਪਿੱਛੇ ਮੁੜ ਗਿਆ ਰਾਜਾ, ਕਹਿੰਦੇ ਚੱਲ ਮੈਂ ਨਾਲੇ ਚੱਲਦੀਆਂ ਪੁੱਛਦੀਆਂ ਬਾਹਮਣਾਂ ਨੂੰ, ਮੈਂ ਜਾ ਕੇ ਬੀਬੀਆਂ ਦਾ ਹੌਸਲਾ ਜਿਹੜਾ ਤੇਜ਼ ਹੁੰਦਾ। ਅਤੇ ਨਾਲ ਆਈ, ਕਹਿਣ ਲੱਗੀ ਗੱਲ ਸੁਣੋ ਬਾਹਮਣ, ਹਾਂ ਕੀ ਬਿਮਾਰੀ ਤੈਨੂੰ ਬੁਲਾ ਗਈ ਆ ਦੱਸੋ। ਮੈਂ ਧਾਰਨ ਕੀਤਾ ਗੁਰੂ, ਠੀਕ ਹੈ, ਉਸ ਗੁਰੂ ਨੇ ਮੈਨੂੰ ਰੱਬ ਦੀ ਪ੍ਰਾਪਤੀ ਕਰਾਈ ਆ, ਗਿਆਨ ਕਰਾਇਆ, ਤੁਹਾਡੇ ਪੱਲੇ ਕੀ ਆ? ਦਾਨ ਲੈਣ ਮੰਗਣ ਤੋਂ ਬਿਨਾਂ ਹੋਰ ਕੰਮ ਹੈ ਤੁਹਾਡੇ ਕੋਲ? ਕੋਈ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ। ਕਹਿੰਦੇ ਚੰਗਾ, ਜੇ ਤੁਹਾਡੀ ਦਾਨ ਵਾਲੀ ਉਹ ਗੱਲ ਹੈ ਨਾ, ਤੁਹਾਨੂੰ ਦੇ ਦਾਂਗੇ, ਅਸੀਂ ਰਾਜੇ ਹਾਂ, ਕੋਈ ਗੱਲ ਨਹੀਂ, ਸਾਨੂੰ ਕੋਈ ਫਰਕ ਕੋਈ ਨਹੀਂ ਪੈਂਦਾ। ਜੇ ਦਾਨ ਕਰਕੇ ਕੋਈ ਗੜਬੜ ਹੈ, ਅਸੀਂ ਹੁਣ ਕਰਨਾ ਜੱਗ, ਜੱਗ ਦੇ ਵਿੱਚ ਜਿਹੜਾ ਹੈ ਤੁਹਾਨੂੰ ਬੁਲਾਵਾਂਗੇ, ਦਿਨ ਨਿਸ਼ਚਿਤ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਵੀ ਆਹ ਦਿਨ ਨੂੰ ਜੱਗ ਹੋਣਾ, ਤੁਸੀਂ ਆ ਜਾਓ ਜਿੰਨੇ ਕੰਸੀ ਵਾਲੇ ਸਾਰੇ ਹੋ, ਦੋ ਦੋ ਮੋਹਰਾਂ ਜਿੰਨੀਆਂ ਕਹੋਗੇ ਉਨੀਆਂ ਦੇ ਦਾਂਗੇ। ਉਹਨਾਂ ਤਾਂ ਆਹੀ ਕੁਛ ਚਾਹੀਦਾ ਜੀ, ਹੋਰ ਕੀ? ਅਤੇ ਇਹ ਗੱਲ ਮੰਨ ਕੇ ਜਿਹੜੇ ਸੀ ਚਲੇ ਆਏ। ਫਿਰ ਜਦੋਂ ਜਿਹੜਾ ਦਿਨ ਮੁਕਰਰ ਕੀਤਾ, ਰਾਣੀ ਨੇ ਰਾਜੇ ਨੂੰ ਕਿਹਾ ਆਪਾਂ ਜੱਗ ਕਰੀਏ, ਅਤੇ ਜੱਗ ਕਰਕੇ ਕਰ ਦਿੰਦੇ ਹਾਂ ਦਾਨ, ਕੀ ਫਰਕ ਪੈਂਦਾ? ਅਤੇ ਉਹ ਜੱਗ ਦੇ ਦਿਨ ਨਿਸ਼ਚਿਤ ਕਰਕੇ ਬੁਲਾਇਆ ਗਿਆ, ਸਾਰੇ ਬਾਹਮਣ ਜਿੰਨਾ ਟੋਲਾ ਸੀ ਇਕੱਠਾ ਹੋ ਕੇ ਆ ਗਏ। ਅਤੇ ਉੱਥੇ ਜਦੋਂ ਫਿਰ ਇਹਨਾਂ ਨੂੰ ਰੋਟੀ ਨਾਲ ਵੀ ਨਿਮੰਤਰਣ ਵੀ ਦਿੱਤਾ, ਕਹਿਣ ਲੱਗੇ ਜੇ ਇਹਨਾਂ ਨੂੰ ਦਿੱਤਾ ਗੁਰੂ ਨੂੰ ਆਪਾਂ ਛੱਡ ਥੋੜ੍ਹੋ ਸਕਦੇ ਹਾਂ, ਰਵਿਦਾਸ ਜੀ ਨੂੰ ਵੀ ਨਾਲ ਲਿਆਈਏ। ਰਵਿਦਾਸ ਜੀ ਨੂੰ ਕਹਿਣ ਲੱਗੇ ਜੀ ਇਹਨਾਂ ਦੇ ਨਾਲ ਤੁਸੀਂ ਵੀ ਆਉਣਾ। ਕਹਿੰਦੇ ਨਾ ਇਹ ਪੰਗਾ ਛੇੜੋ, ਇਹਨਾਂ ਨੇ ਫਿਰ ਉੱਥੇ ਤੁਹਾਨੂੰ ਤੰਗ ਕਰਨਾ, ਵੀ ਮੈਨੂੰ ਦੇਖ ਕੇ ਇਹਨਾਂ ਨੇ ਤੁਹਾਡੇ ਨਹੀਂ ਬਣਨਾ ਉੱਥੇ, ਇਹ ਨਾ ਕਰੋ, ਮੈਂ ਇੱਥੇ ਭਲਾਵਾਂ ਠੀਕ ਆ ਅਤੇ ਮੈਨੂੰ ਨਾ ਆਇਆ, ਮੈਂ ਨਹੀਂ ਆਉਣਾ। ਕਹਿਣਗੇ ਨਹੀਂ, ਸਾਡਾ ਤਾਂ ਜੱਗੇ ਨਹੀਂ ਸੰਪੂਰਨ ਹੋਣਾ ਜੇ ਤੁਸੀਂ ਨਾ ਆਏ। ਇਸ ਕਰਕੇ ਜਿਹੜਾ ਸੀ ਉਹਨੂੰ ਮੰਨਣਾ ਪਿਆ। ਚਲੋ ਬਾਹਮਣ ਆ ਗਏ, ਪੰਗਤ ਲੱਗੀ ਹੋਈ ਆ ਲੰਗਰ ਛਕਣ ਵਾਸਤੇ, ਪਹਿਲਾਂ ਤਾਂ ਨਿਉਂਦਾ ਛਕਾਉਣਾ ਸੀ ਅਤੇ ਦੱਸਣਾ ਬਾਅਦ 'ਚ ਮਿਲਣੀ ਸੀ। ਅਤੇ ਪੰਗਤ ਲੱਗੀ ਹੈ, ਇਹ ਕਹਿੰਦੀ ਆਓ ਮਾਰ, ਤੁਸੀਂ ਵੀ ਬੈਠੋ ਉੱਥੇ ਪੰਗਤ ਵਿੱਚ। ਕਹਿੰਦੇ ਨਾ ਇਹ ਸਿਲਸਿਲਾ ਛੇੜੋ, ਉਹਨਾਂ ਨੇ ਬਲਾਵਾਂ ਨੇ ਗੱਲ ਪੈ ਜਾਣਾ ਤੁਹਾਡੇ। ਸੋ ਐਸਾ ਜਿਹੜਾ ਸੀ, ਜਦੋਂ ਮਹਾਰਾਜਾ ਸਾਹਮਣੇ ਹੋਏ ਪਾਤਾ ਰੌਲਾ ਉਹਨਾਂ ਨੇ, ਹਾਂਜੀ ਅਸੀਂ ਨਹੀਂ ਸੀ ਛਕਣਾ ਲੰਗਰ, ਚਲੋ ਚਲੋ ਚੱਲੀਏ ਇੱਥੇ, ਬਾਬਲਾ ਚਮਾਰ ਆ ਗਿਆ ਚਮਾਰ ਗਿਆ, ਪਿੱਠੇ ਗਏ ਪਿੱਠੇ ਗਏ। ਸੋ ਉਹ ਗੱਲ ਜਿਹੜੀ ਸੀ ਰੌਲਾ ਪਾ ਦਿੱਤਾ। ਰਵਿਦਾਸ ਜੀ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਮੈਨੂੰ ਕਿਤੇ ਲੁਕੋ ਦਿਓ ਅਤੇ ਇਹਨਾਂ ਨੂੰ ਪੂਜਾ ਕਰੋ, ਇਹਨਾਂ ਦੀ ਜਿਹੜਾ ਕਰਨਾ ਕਰਾਉਣਾ, ਇੱਕ ਕਮਰੇ 'ਚ ਬੰਦ ਕਰਦੇ ਕਰਕੇ ਬਹਿ ਗਏ। ਅਤੇ ਫਿਰ ਜਦੋਂ ਪੰਗਤਾਂ ਸਿਕਾਉਣ ਵਾਲੇ ਵਰਤਾਵੇ ਵਰਤਾਉਣ ਲਈ ਤਿਆਰ ਹੋ ਗਏ, ਰੱਬ ਨੇ ਸੋਚਿਆ ਵੀ ਮੇਰੇ ਭਗਤ ਦੀ ਇੰਨੀ ਨਿਰਾਦਰੀ, ਇਹਨਾਂ ਬਾਹਮਣਾਂ ਦਾ ਹੰਕਾਰ ਅਜੇ ਦੂਰ ਕਰਨਾ ਹੀ ਪਊ ਮੈਨੂੰ। ਜਦੋਂ ਪੰਗਤ ਲੱਗ ਗਈ ਵਰਤਾਵੇ ਵਰਤਾਉਣਾ ਸ਼ੁਰੂ ਕਰਨ ਲੱਗਦੇ ਨੇ ਤਾਂ ਹਰੇਕ ਦੋ ਬਾਹਮਣਾਂ ਦੇ ਵਿਚਾਲੇ ਇੱਕ ਰਵਿਦਾਸ ਬੈਠਾ ਦਿੰਦਾ। ਜਿੰਨੇ ਬਾਹਮਣ ਸਾਰੇ ਦੂਰ ਤੱਕ ਲੰਬੀ ਲੈਣ ਲੱਗੀ ਹੋਈ ਸੀ, ਕਿਹੜਾ ਕਿੱਦਾਂ ਸੀ, ਹਰੇਕ ਦੋ ਦੇ ਵਿਚਾਲੇ ਇੱਕ ਰਵਿਦਾਸ, ਹਰੇਕ ਦੋ ਦੇ ਵਿਚਾਲੇ ਇੱਕ ਰਵਿਦਾਸ। ਉਹ ਕਹਿਣ ਲੱਗੇ ਵੀ ਆਹ ਕੀ ਮਾਮਲਾ ਹੋ ਗਿਆ, ਇਹ ਤਾਂ ਕਿੰਨੇ ਰਵਿਦਾਸ। ਉਹ ਕਹਿੰਦਾ ਮੈਨੂੰ ਪਿੱਠ ਕਰਦਾ, ਮੈਂ ਕਿਵੇਂ ਛਕਾਂ? ਦੂਜਾ ਕਹਿੰਦਾ ਮੈਨੂੰ ਵੀ ਪਿੱਟ ਰਿਹਾ, ਤੀਜਾ ਕਹਿੰਦਾ ਮੈਨੂੰ ਵੀ ਪਿੱਟ ਰਿਹਾ। ਵੀ ਇਹ ਪਿੱਠ ਚੜ੍ਹ ਰਹੀ ਹੈ, ਇੰਨਾ ਉਦੋਂ ਹੁੰਦਾ ਸੀ ਵੀ ਜੇ ਚਮਾਰਦਾ ਹੱਥ ਕਿਤੇ ਬਾਹਮਣ ਨੂੰ ਲੱਗ ਜਾਏ ਨਾ, ਪੰਜ ਵਾਰੀ ਕਿਤੇ ਗੰਗਾ ਜਾਂਦੇ ਸੀ। ਇਉਂ ਉਹ ਕਹਿੰਦੇ ਵੀ ਲੰਗਰ ਕਿਵੇਂ ਸਿੱਖੀਏ, ਵਰਤਾਵੇ ਲੰਗਰ ਲੈ ਲੈ ਕੇ ਖੜੇ ਨੇ ਜੀ, ਸਗੋਂ ਜੇ ਅਸੀਂ ਕਿਵੇਂ ਸਿੱਖੀਏ, ਸਾਰੇ ਬੈਠੇ ਨੇ ਸਾਡੇ ਨਾਲ, ਇਹ ਕੀ ਚੱਕਰ ਕੀ ਹੈ ਇਹ, ਵੀ ਰਵਿਦਾਸ ਸਾਡੇ ਨਾਲ ਬੈਠਾ ਅਸੀਂ ਨਹੀਂ ਸਕਣਾ। ਉਹ ਕਹਿੰਦੇ ਵੀ ਵਰਤਾਵੇ ਕਹਿੰਦੇ ਰਵਿਦਾਸ ਤਾਂ ਉੱਥੇ ਕਮਰੇ ਬੰਦ ਕਮਰੇ 'ਚ ਬੈਠਾ ਅਤੇ ਕਿੱਥੋਂ ਆ ਗਿਆ, ਜੇ ਹੋਵੇ ਸਾਨੂੰ ਨਾ ਦੇਖੇ, ਉਹਨਾਂ ਦੇ ਨਾਲ ਬੈਠੇ ਹੋਏ ਨੇ। ਸੋ ਇਹ ਕੌਤਕ ਵੇਖ ਕੇ ਕਹਿੰਦੇ ਵੀ ਰੱਬ ਨੇ ਕੋਈ ਕੌਤਕੇ ਵਰਤਾਇਆ, ਕਹਿੰਦੇ ਚਲੋ ਫਿਰ ਮੋਹਰਾਂ ਤਾਂ ਲੈ ਚੱਲੀਏ ਸਕ ਲੈਂਦੇ ਹਾਂ। ਅਤੇ ਇਉਂ ਜਿਹੜਾ ਅਸੀਂ ਲੰਗਰ ਫਿਰ ਛਕਣਾ ਕੀਤਾ, ਉਸ ਵੇਲੇ ਜਦੋਂ ਰਵਿਦਾਸ ਨੂੰ ਇਹ ਪਤਾ ਲੱਗਿਆ ਵੀ ਬਾਹਰ ਤਾਂ ਆਹ ਵਰਤਾਰਾ ਵਰਤ ਗਿਆ, ਅਤੇ ਹੁਣ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਭਗਤ ਰਵਿਦਾਸ ਜੀ ਇਹ ਸ਼ਬਦ ਉਚਾਰਦੇ ਨੇ, ਬੋਲੋ ਹੁਣ ਐਸੀ ਲਾਲ ਤੁਝ ਬਿਨ ਕੌਣ ਕਰੇ, ਲਾਲ ਮੈਨੂੰ ਪਿਆਰੇ, ਹੇ ਵਾਹਿਗੁਰੂ ਪਰਮਾਤਮਾ ਪਿਆਰੇ, ਆਹ ਜਿਹੜਾ ਅੱਜ ਤੁਸੀਂ ਕੌਤਕ ਵਰਤਾਇਆ, ਆਹ ਜਿਹੜੀ ਅੱਜ ਗੱਲ ਹੋਈ ਹੈ, ਸਾਰੇ ਬਾਹਮਣਾਂ 'ਚ ਆਪ ਬਣ ਕੇ ਬੈਠ ਗਏ, ਮੇਰੇ ਕਰਕੇ ਮੇਰਾ ਰੂਪ ਧਾਰ ਕੇ ਬੈਠ ਗਏ, ਇਹ ਤੁਹਾਤੋਂ ਬਿਨਾਂ ਇਹ ਗੱਲ ਹੋਰ ਕੌਣ ਕੋਈ ਕਰ ਸਕਦਾ ਹੈ, ਇਹ ਆਪ ਜੀ ਨੇ ਕਰਨਾ ਕੀਤੀ ਹੈ। ਹਾਂਜੀ,
ਗਰੀਬ ਨਵਾਜ ਗਸਈਆਂ ਮੇਰਾ,
ਹਾਂ ਮੈਂ ਗਰੀਬ ਨੀਵੀਂ ਜਾਤੀ ਵਾਲੇ ਨੂੰ ਤੁਸੀਂ ਨਵਾਜਤਾ ਅੱਜ, ਇਹ ਮੇਰੇ ਗੁਸਈਆਂ ਮਾਲਕ,
ਮਾਥੇ ਛਤਰ ਧਰੇ,
ਆਹ ਮੇਰੇ ਮੱਥੇ 'ਤੇ ਜਸ ਰੂਪੀ ਛਤਰ ਧਰ ਦਿੱਤਾ, ਤੁਸਾਂ ਨੇ
ਰਹਾਓ
ਮੇਰੀ ਵਡਿਆਈ ਕਰਾ ਦਿੱਤੀ।
ਜਾ ਕੀ ਛੋਤ ਜਗ ਕੋ ਲਾਗੈ,
ਛੋਤ ਮੈਨੇ ਛੋ, ਮੈਂ ਨੀਵੀਂ ਜਾਤੀ ਵਾਲੀ, ਛੋ ਕਿਤੇ ਜਗਤ ਨੂੰ ਇੰਨੀ ਲੱਗਦੀ ਸੀ, ਸਾਨੂੰ ਨੇੜੇ ਨਹੀਂ ਸੀ ਕੋਈ ਲੱਗਣ ਦਿੰਦਾ, ਜੇ ਲੱਗ ਜਾਂਦਾ ਤਾਂ ਇਹ ਸਾਨੂੰ ਕਹਿੰਦੇ ਅਸੀਂ ਪਿੱਟਿਆ ਗਿਆ। ਸੋ ਐਸੀ ਸਾਡੀ ਛੋਤ ਜਿਹੜੀ ਛੋ ਜਗਤ ਨੂੰ ਲੱਗਦੀ ਸੀ,
ਤਾਂ ਪਰ ਤੂੰ ਹੀ ਧਰੈ,
ਅੱਜ ਸੱਚੇ ਪਾਤਸ਼ਾਹ ਉਹਨਾਂ 'ਤੇ ਸਾਡੇ ਉੱਤੇ ਅੱਜ ਤੁਸੀਂ ਧਰਿਆ, ਮੈਨੇ ਕਿਰਪਾਲੂ ਹੋਏ ਹੋ, ਇਹ ਬਖਸ਼ਿਸ਼ ਕਰ ਦਿੱਤੀ, ਮੈਂ ਨੀਚ ਜਾਤ ਦੇ ਉੱਤੇ ਅੱਜ ਤੁਸੀਂ ਧਰ ਪਏ ਹੋ, ਕਿਰਪਾਲੂ ਹੋ ਗਏ ਹੋ, ਹਾਂ ਧਰਿਆ ਮੈਨੇ ਕਿਰਪਾਲੂ ਹੋਣਾ। ਖਾੜਕੂ ਪੰਥ ਹੈ, ਇਹਦੀ ਵੀ ਸੁਣੋ,
ਕਾਹੂ ਤੇ ਨਾ ਡਰੈ,
ਖਾੜਕੂ ਪੰਥ ਦੀ ਮੰਮੀ ਗੁਆਚ ਗਈ, ਦੋ ਲੱਭ ਕੇ ਫਿਰ ਚਲੋ। ਹਾਂਜੀ, ਨਿੱਚ ਹੈ
ਨਿੱਚ ਹੈ
ਊਚ ਕਰੇ ਮੇਰਾ ਗੋਬਿੰਦ,
ਊਚ ਕਰੇ ਮੇਰਾ ਗੋਬਿੰਦ,
ਨੀਚਿਆਂ ਤੋਂ ਮੇਰਾ ਗੋਬਿੰਦ ਉੱਚੇ ਕਰ ਦਿੰਦਾ, ਮੈਂ ਵੀ ਨੀਚਾ ਸੀ, ਇਹ ਗੋਬਿੰਦ ਮੈਨੂੰ ਉੱਚਾ ਕਰਤਾ ਜੀ ਤੁਸਾਂ ਨੇ।
ਕਾਹੂ ਤੇ ਨਾ ਡਰੈ,
ਉਹ ਕਿਸੇ ਪਾਸੋਂ ਡਰਨਾ ਨਹੀਂ ਕਰਦੇ, ਨਿਰਭੈ ਸਰੂਪ ਨੇ ਕਾਲ ਪੁਰਖ, ਸਾਨੂੰ ਵੀ ਨਿਰਭੈ ਕਰ ਦਿੱਤਾ।
ਨਾਮਦੇਵ ਕਬੀਰ ਤਲੋਚਨ,
ਇਸ ਕਰਕੇ ਨਾਮਦੇਵ ਭਗਤ ਵੀ ਨੀਵੀਂ ਜਾਤੀ 'ਚੋਂ, ਕਬੀਰ ਵੀ, ਚਲੋ ਤਲੋਚਨ ਭਾਵੇਂ ਉੱਚੀ ਜਾਤੀ ਵਿੱਚੋਂ ਸੀ, ਪਰ ਤੇਰੇ ਨਾਮ ਕਰਕੇ
ਸਦਨਾ ਸੈਨ ਤਰੈ,
ਸਦਨਾ ਵੀ ਕਸਾਈ ਸੀ ਨੀਵੀਂ ਜਾਤ, ਅਤੇ ਇਸੇ ਤਰ੍ਹਾਂ ਸੈਨ ਵੀ ਨਾਈ ਸੀ, ਸਾਰੇ ਤਾਰ ਦਿੱਤੇ।
ਕਹਿ ਰਵਿਦਾਸ ਸੁਣੋ ਰੇ ਸੰਤ ਹੋ,
ਹੇ ਸੰਤ ਹੋ, ਹੇ ਭਾਈ ਸੁਣਨਾ ਕਰੋ, ਰਵਿਦਾਸ ਜੀ ਕਹਿੰਦੇ
ਹਾਜੀਓ ਤੇ ਸਭੇ ਸਰੈ,
ਹਰੀ ਜੀ ਪਰਮੇਸ਼ਰ ਤੋਂ ਸਾਰੇ ਕੰਮ ਭਾਈ ਭਾਈ ਸੌਰ ਜਾਂਦੇ ਨੇ, ਸਰੈ ਮੈਨੇ ਪੂਰੇ ਹੋ ਜਾਂਦੇ ਨੇ, ਜਿਹੜਾ ਤਾਂ ਕੋਈ ਭਗਤ ਬਣੇ ਇਹ ਆਪਣੇ ਭਗਤਾਂ ਦੇ ਕੰਮ ਸਮਾਰਦਾ ਹੈ। ਚਲੋ ਜੀ,
ਮਾਰੂ ਸੁਖ ਸਾਗਰ ਸੁਰ ਸੁਰਿਤਰ ਚਿੰਤਾਮਨ
ਕਠਾ ਪਾਠ ਹੈ,
ਕਾਮ ਧੈਨ ਬਸ ਜਾ ਕੇ ਰੇ,
ਪੜ੍ਹ ਲਓ ਸਰ, ਸੁਖ ਸਾਗਰ ਸੁਰਤਰ ਚਿੰਤਾਮਨ,
ਸੁਖ ਸਾਗਰ ਸੁਰਤਰ ਚਿੰਤਾਮਨ,
ਕਾਮ ਧੈਨ ਬਸ ਜਾ ਕੇ ਰੇ,
ਕਾਮ ਧੈਨ ਬਸ ਜਾ ਕੇ ਰੇ,
ਜਿਸ ਜਿਹੜਾ ਸੁੱਖਾਂ ਦਾ ਸਾਗਰ ਪਰਮੇਸ਼ਰ ਹੈ, ਸੁਰਤਰ ਮੈਨੇ ਕਲਪ ਵਿਰਸ਼ ਵੀ ਉਹਦੇ ਪਾਸ ਹੈ, ਕਲਪ ਵਿਰਸ਼ ਕੀ ਹੈ, ਜਿਹਦੇ ਹੇਠ ਬੈਠੋ ਕਹਿੰਦੇ ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ, ਉਹ ਵੀ ਉਹਨਾਂ ਕੋਲ, ਚਿੰਤਾਮਨ ਚਿੰਤਾਮਣੀ, ਹਾਂ ਉਹ ਚਿੰਤਾਮਣੀ ਜੀ ਇੱਕ ਵਸਤੂ ਹੈ ਜਿਹੜੀ ਕਹਿੰਦੇ ਵੀ ਉਹ ਵੀ ਇੱਛਾ ਪੂਰੀਆਂ ਕਰਦੀ ਹੈ, ਕਾਮ ਧੈਨ ਗਊ, ਇਹ ਸਾਰੇ ਉਹਦੇ ਵਸ ਵਿੱਚ ਨੇ। ਹੋਰ
ਚਾਰ ਪਦਾਰਥ ਅਸ਼ਟ ਮਹਾਂ ਸਿੱਧ,
ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਇਹ ਜਿਹੜੇ ਚਾਰੇ ਪਦਾਰਥ ਨੇ, ਅਸ਼ਟ ਅਸ਼ਟ ਮਨੇ ਅੱਠ, ਮਹਾਂਸਿੱਧ ਮਹਾਂਸਿੱਧੀਆਂ ਜਿਹੜੀਆਂ ਅੱਠ ਮੁੱਖ ਸਿੱਧੀਆਂ ਨੇ, ਇਹ ਵੀ ਉਸ ਪਰਮਾਤਮਾ ਨੇ, ਅਤੇ ਨਾਲ ਹੀ ਹੋਰ ਕੀ
ਨਵ ਨਿਦ
ਅਤੇ ਨੌ ਨਿਧੀਆਂ ਵੀ,
ਕਰ ਤਲ ਤਾ ਕੈ,
ਕਰ ਮੈਨੇ ਹੱਥ, ਤਲ ਮੈਨੇ ਤਲੀ 'ਤੇ, ਉਹ ਪਰਮੇਸ਼ਰ ਦੀ ਤਲੀ 'ਤੇ ਨੇ ਰੱਖੀਆਂ ਹੋਈਆਂ ਸਾਰੀਆਂ, ਜਿਹਨੂੰ ਮਰਜ਼ੀ ਦੇ ਦੇਵੇ। ਇਸ ਕਰਕੇ ਐਸੇ ਪਰਮੇਸ਼ਰ ਨੂੰ ਤੂੰ ਅੱਗੇ
ਹਰ ਹਰ ਹਰ
ਹਾਂ
ਨਾ
ਠੀਕ
ਜਪਸ ਰਸਨਾ,
ਇਸ ਕਰਕੇ ਇਹ ਜੀਬਾ ਉਸ ਹਰੀ ਨੂੰ ਤੂੰ ਕਿਉਂ ਨਹੀਂ ਜਪਣਾ ਕਰਦੀ। ਹਾਂਜੀ, ਐਸਾ ਜਿਹੜਾ ਹਰੀ ਹੈ, ਹਰ ਪ੍ਰਕਾਰ ਹਰੇ ਭਰੇ ਕਰਨ ਵਾਲਾ, ਉਹ ਹਰੀ ਦੇ ਨਾਮ ਨੂੰ ਤੂੰ ਕਿਉਂ ਨਹੀਂ ਜਪਣਾ ਕਰਦੀ ਹੈ ਰਸਨਾ ਜੀਬਾ?
ਅਵਰ ਸਭ ਛਾਟ ਬਚਨ ਰਚਨਾ,
ਹੋਰ ਜਿਹੜੇ ਬਚਨਾਂ ਦੀ ਜੇ ਤਾਂ ਬਚਣਾ ਨਾ, ਬਚਨ ਮੈਨੇ ਬਚਣਾ ਤਾਂ ਹੋਰ ਸਾਰੀ ਰਚਨਾ ਸੰਸਾਰ ਦੀ ਛੱਡਦੀ ਜਪਣੀ, ਜਾਂ ਬਚਨ ਨਾਮ ਬਚਣਾ ਦਾ ਵੀ ਹੈ ਦੂਜਾ ਅਰਥ। ਪਹਿਲਾਂ ਦਾ ਬਚਨ ਮੁੱਖ ਅਰਥ ਬਚਣ ਦਾ, ਜੇ ਤਾਂ ਬਚਣਾ ਚਾਹੁੰਦੀ ਹੈ ਤਾਂ ਸੰਸਾਰ ਦੀ ਉਸਤਰੀ ਕਰਨੀ ਛੱਡ ਦੇ, ਜਾਂ ਦੂਜਾ ਅਰਥ ਅਵਰ ਸਭ ਛਾਟ ਬਚਨ ਰਚਨਾ, ਆ ਜਿਹੜੇ ਬਚਨ ਹੋਰ ਬੋਲਦੀਆਂ ਨਾ ਜੀਬਾ ਇਹ ਬੋਲਣੇ ਛੱਡ ਦੇ। ਹਾਂ, ਹੋਰ
ਰਹਾਓ ਨਾਨਾ ਖਿਆਨ ਪੁਰਾਣ ਵੇਦ
ਵਿਦ, ਇੱਥੇ ਵਿਸ਼ਰਾਮ ਕਰੋ।
ਨਾਨਾ ਖਿਆਨ ਪੁਰਾਣ ਵੇਦ ਵਿਦ ਚੌਥੀ ਅਸ਼ਰ ਮਾਹੀ।
ਹਾਂ, ਨਾਨਾ ਖਿਆਨ, ਨਾਨਾ ਖਿਆਨ ਦਾ ਅਰਥ ਹੈ ਮਹਾਂਭਾਰਤ। ਆਹ ਮਹਾਂਭਾਰਤ ਵੀ ਜਿਹੜਾ 18 ਪਰਵਾਂ ਵਾਲਾ ਪੁਰਾਣ, 18 ਹੀ ਪੁਰਾਣ ਵੇਦ, ਚਾਰੇ ਵੇਦ, ਇਹ ਵੇਦ ਆਪਣੀ ਵਿਧੀ ਦੁਆ ਵਿਧੀ ਪੂਰਵਕ ਕੀ ਨੇ 34 ਅੱਖਰ ਮਾਹੀ। ਇਹ ਸਾਰੇ ਇੰਨੇ ਗ੍ਰੰਥ, ਇਹਨਾਂ ਸਾਹਿਤ ਲਿਟਰੇਚਰ 34 ਅੱਖਰਾਂ ਵਿੱਚ ਲਿਖਿਆ ਹੋਇਆ ਨਾ, ਅਤੇ ਤੁਸੀਂ ਤਾਂ ਕਹੋਗੇ ਅੱਖਰ ਤਾਂ 35 ਨੇ, ਇੱਕ ਕਿੱਧਰ ਗਿਆ, 35 ਕਿਉਂ ਨਹੀਂ ਕਹੇ? ਊੜਾ ਜਿਹੜਾ ਮੰਗਲ ਰੂਪ ਰੱਖਿਆ ਸੰਸਕਾਰ, ਬਾਕੀ 34 ਅੱਖਰਾਂ ਵਿੱਚ ਸਾਰਾ ਉਚਾਰਨ ਜਿਹੜੇ ਹੋਏ ਨੇ ਸਾਰੇ ਧਾਰਮਿਕ ਗ੍ਰੰਥ, ਇਹਨਾਂ ਨੂੰ ਵਿਆਸ
ਵਿਆਸ ਵਿਚਾਰ ਕਿਹੋ ਪਾਰ
ਪਰਮਾਰਥ
ਪਰਮਾਰਥ
ਪੜ੍ਹੋ ਸਾਰੇ, ਵਿਆਸ ਵਿਚਾਰ ਕਹਿਓ ਪਰਮਾਰਥ,
ਵਿਆਸ ਵਿਚਾਰ ਕਹਿਓ ਪਰਮਾਰਥ
ਰਾਮ ਨਾਮ ਸਰ ਨਾਹੀ,
ਰਾਮ ਨਾਮ ਸਰ ਨਾਹੀ।
ਇਹ ਜਿਹੜੇ 34 ਅੱਖਰਾਂ ਵਿੱਚ ਲਿਖੇ ਨੇ ਗ੍ਰੰਥ ਨੇ, ਇਹਨਾਂ ਨੂੰ ਵਿਚਾਰ ਕੇ ਵੇਦ ਵਿਆਸ ਜੀ ਨੇ ਵੀ ਪਰਮਾਰਥ ਦੀ ਗੱਲ ਕਹੀ ਹੈ, ਜਾਂ ਪਰਮ ਤੱਤ ਸਿਧਾਂਤ ਦੀ ਗੱਲ ਕਹੀ ਹੈ ਕਿ ਰਾਮ ਨਾਮ ਸਰ ਨਾਹੀ, ਵੀ ਰਾਮ ਦੇ ਸਰ ਮੈਨੇ ਬਰਾਬਰ, ਰਾਮ ਦੇ ਨਾਮ ਦੇ ਬਰਾਬਰ ਹੋਰ ਕੁਝ ਨਹੀਂ ਹੈ। ਇਹ ਵੀ ਉਹਨਾਂ ਨੇ ਵਿਚਾਰ ਕੇ ਵਿਆਸ ਜੀ ਨੇ ਆਖਿਆ ਹੈ, 34 ਅੱਖਰਾਂ ਵਿੱਚ ਜਿਹੜੇ ਸਾਰੇ ਗ੍ਰੰਥ ਨੇ ਇਹਨਾਂ ਨੂੰ ਵਿਚਾਰ ਕੇ, ਜਾਂ 34 ਗ੍ਰੰਥ ਵੀ ਕਹੇ ਨੇ ਭਾਈ। 34 ਗ੍ਰੰਥ ਕਿਹੜੇ ਨੇ? ਉਹ ਗਿਣਤੀ ਕਿਵੇਂ ਪੂਰੀ ਹੋਊਗੀ? 18 ਪੁਰਾਣ, 6 ਸ਼ਾਸਤਰ ਕਿੰਨੇ ਹੋ ਗਏ? 4 ਵੇਦ
28,
6 ਵੇਦ ਦੇ ਅੰਗ 28 ਅਤੇ 6
34,
ਇਹ 34 ਨੂੰ ਵਿਚਾਰ ਕੇ ਵਿਆਸ ਜੀ ਨੇ ਆਖਣਾ ਕੀਤਾ ਹੈ ਕਿ ਭਾਈ ਰਾਮ ਦੇ ਨਾਮ ਦੇ ਬਰਾਬਰ ਕੁਝ ਨਹੀਂ ਵੀ ਹੈ। ਹਾਂ, 18 ਪੁਰਾਣ ਹੋ ਗਏ, 6 ਸ਼ਾਸਤਰ 24 ਹੋ ਗਏ, 4 ਵੇਦ 24 ਅਤੇ 4 28, 6 ਵੇਦ ਦੇ ਅੰਗ ਨੇ, ਹਾਂਜੀ ਉਹ ਵੀ ਲਿਖਣੇ ਨੇ, ਲਿਖ ਲਓ, ਅੱਗੇ ਲਿਖਾਏ ਤਾਂ ਹੋਏ ਨੇ ਪਰ ਪਤਾ ਨਹੀਂ ਕਿੱਥੇ ਕਿੱਥੇ ਕੁ ਲਿਖਣੇ ਕਾਪੀ 'ਚ। 6 ਵੇਦ ਦੇ ਅੰਗ ਨੇ, ਨਿਰੁਕਤ ਸਿੱਖਿਆ ਕਲਪ, ਵੇਦ ਦੇ 6 ਅੰਗ ਕਿਹੜੇ ਨੇ? ਸਿੱਖਿਆ ਕਲਪ ਨਿਰੁਕਤ ਲਿਖ ਲੇ, 4 ਲਿਖੇ ਗਏ, ਸਿੱਖਿਆ ਪਹਿਲਾ, ਦੂਜਾ ਕਲਪ, ਤੀਜਾ ਨਿਰੁਕਤ, ਚੌਥਾ ਜੋਤਿਸ਼, ਪੰਜਵਾਂ ਪਿੰਗਲ ਜਿਹਨੂੰ ਕਾਵਿ ਕਹਿੰਦੇ ਪੋਇਟਰੀ, ਅਤੇ 6ਵਾਂ ਵਿਆਕਰਨ ਗ੍ਰੈਮਰ। ਇਹ 6 ਵੇਦ ਦੇ ਅੰਗ ਨੇ, ਇਹ ਸਾਰੇ ਜਿੰਨੇ ਗ੍ਰੰਥ ਨੇ ਕਹਿੰਦੇ ਇਹ ਵੀ 34 ਅੱਖਰਾਂ ਜਦੋਂ ਲਿਖੇ ਹੋਏ ਨੇ, ਵੇਦ ਵਿਆਸ ਜਿਨ੍ਹਾਂ ਨੂੰ ਵਿਚਾਰ ਕੇ ਪਰਮਾਰਥ ਦੀ ਗੱਲ ਕਹੀ ਹੈ, ਪਰਮ ਤੱਤ ਸਿਧਾਂਤ ਕਿਹਾ ਵੀ ਰਾਮ ਦੇ ਨਾਮ ਦੇ ਬਰਾਬਰ ਹੋਰ ਕੁਝ ਨਹੀਂ ਹੈ, ਭਾਵ ਰਾਮ ਦੇ ਨਾਮ ਦੀ ਮਹਾਨਤਾ ਵੱਧ ਦਰਸਾਈ ਹੈ। ਚਲੋ ਅੱਗੇ,
ਸਹਿ ਸਮਾਧ ਉਪਾਦ ਰਹਿਤ
ਹੋਏ ਅਤੇ ਵਿਸਰਾਮ
ਰਹਿਤ ਹੋਏ ਵੱਡੇ ਪਾਗਲੇ ਬਲਾਗੀ।
ਜਦੋਂ ਮਾਇਆ ਦੀ ਉਪਾਧੀ ਤੋਂ ਰਹਿਤ ਹੋ ਗਏ, ਸਹਿ ਸਮਾਧ ਨਾਮ ਨਿਰਵਿਕਲਪ ਸਮਾਧੀ ਲੱਗ ਗਈ, ਸਹਿ ਸਮਾਧ ਮੈਨੇ ਨਿਰਵਿਕਲਪ ਸਮਾਧੀ ਲੱਗ ਗਈ, ਵੱਡੀਆਂ ਭਾਗਾਂ ਕਰਕੇ ਲਿਵ ਲੱਗ ਗਈ ਜਦੋਂ। ਹਾਂਜੀ,
ਕਹਿ ਰਵਿਦਾਸ ਉਦਾਸ ਦਾਸ
ਮਤ ਅਤੇ ਵਿਸਰਾਮ
ਦਾਸ,
ਕਹਿ ਰਵਿਦਾਸ
ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ।
ਰਵਿਦਾਸ ਜੀ ਕਹਿੰਦੇ ਮੈਂ ਵੀ ਇੱਦਾਂ ਉਦਾਸ ਹੋ ਕੇ ਤੁਹਾਡਾ ਦਾਸ ਬਣ ਕੇ, ਅਤੇ ਜਿਹੜਾ ਸੀ ਦਾਸਾ ਭਾਵ ਵਿੱਚ ਦਾਸ ਮਤ, ਹਾਂਜੀ ਸੋ ਮੈਂ ਵੀ ਜਿਹੜਾ ਸੀ ਮਤ ਵਿੱਚ ਉਦਾਸੀਨ ਹੋ ਕੇ ਤੁਹਾਡਾ ਦਾਸ, ਨਾਮ ਨੂੰ ਜਪ ਕੇ ਭਗਤੀ ਕਰਕੇ ਮੇਰਾ ਵੀ ਜੰਮਣ ਅਤੇ ਮਰਨ ਦਾ ਪੈ ਭਾਗੀ ਦੂਰ ਹੋ ਗਿਆ, ਭਾਗੀ ਮੈਨੂੰ ਭੱਜ ਗਿਆ। ਸੋ ਇੱਥੇ ਤੱਕ ਸੀ ਸਵੇਰ ਦਾ। ਹੁਣ ਸਾਰੇ ਹਾਜ਼ਰੀ ਲਵਾ ਲਓ, ਇਸ ਸ਼ਬਦ ਨੂੰ ਇਕੱਠੇ ਪੜ੍ਹੋ। ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੈਨ ਬਸ ਜਾ ਕੇ ਰੇ, ਇੱਥੋਂ ਸ਼ੁਰੂ ਕਰੋ।
ਸਾਗਰ ਸੁਰਤਰ ਚਿੰਤਾਮਨ ਕਾਮ ਧੈਨ ਬਸ ਜਾ ਕੇ ਰੇ।
ਸਾਹਬਾਸ ਹਰ ਤੇ ਵਿਸ਼ਰਾਮ ਕਰੋ ਤੀਜੇ ਹੋਰ ਕਹਿ ਲਓ, ਇੱਕ ਵਾਰੀ ਲੈਣ ਨੂੰ ਪਕਾ ਲਓ ਹਾਰ। ਠੀਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਮਾਰੂ ਰਾਗ ਸੰਪੂਰਨ ਹੋਇਆ, ਕੱਲ੍ਹ ਨੂੰ ਤੁਖਾਰੀ ਰਾਗ ਅਗਲਾ ਚੱਲੇਗਾ।